ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਮਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਵਾਹਿਗੁਰੂ ਮੈਂ ਮਨ ਤੇਰੀ ਵੇਦ ਜਾਣ ਦੇ ਵਾਹਿਗੁਰੂ
ਵਰਮਾ ਨੇ ਅੰਤ ਨਾ ਪਾਇਆ ਮੈਂ
Amen. ہفتواری دیوان تھے کاروبار سنکوچ رہے ہوئے دور دراز تو آپ اتنے پہنچیا اپنا اپنا نیچا اپنی اپنی بھاونا نال لے کے آدھے ایکو نے جنہوں کے من ہوں کہ وحلو کا راہ سان پتا لگے کیونکہ یہ کتنے لکھا پڑھیا تو ہوں نہیں ہے یہ تو جنہوں نے آپ دیکھا انہوں نے پتا ہوں وہ جانتے ہوں نے بھی کنیا ڈگیائی کنیا اچائی کنیا روڑا کنیا کھڈا کنے ندی نالے کنے اچھلتے دریا یہ آدھے نے دوسرے نے پتا ہوا کرتا سو وہ ستسنگ آدھے نے جڑا سارے تم کرم ہے ہر کیرت صاف سنگت ہے پھر کرم کے کرم کو نانک تس پیو پراپت جس پورب لکھے کر لینا بڑی وڈی چیز ہے گرو گھر کے اندر سادھنا ایک تو ایک اوپر ہے پر جو گرو مہاراج نے چار تک دے مالک سچے پاتشاہ نے جڑی بات کہی ہے وہ اسی اپنے من کی مت نہیں رلا سکے اسی کہنے فلانی چیز اتم ہے فلانی اتم ہے فلانی اتم ہے گرو مہاراج کہتے نہیں بالکل نہیں ہر کیرت صاف سنگت ہے سادھو کی سنگت کرنا تے ہری کا جس کرنا پھر کرمن کے کرم یعنی نمبر ون پرائرٹی نمبر ون درجہ اس چیز کا ہے گرو گھر کے اندر ہری کا کیرتن سرون کرنا کرنا جبان دے نال تے سادھو کی سنگت کرنا یہ بعد ہو چیزاں آدی پہلا نہیں آدی سیوا جو ہے سمرن دے بالکل نیڑے ہے سیوا دے نال اسی شریر پوتر کر سکتے ہیں انتشکرن بالکل نرمل ہو سکتا ہے پر اندرلی کھوج جڑی ہے وہ شبد تو بغیر نہیں ہوا کرتی کئی بار ایسا دیکھا جا سیوا کرنے والے شراب بھی دے دے گسے بھی ہو جاندے نے سیوا دے وچ تاں وہ پورے نے پر گربانی دی واقفیت نہ ہون کر کے انہاں دے وچ جیون دے وچ کچھ اوکیائیاں رہ جاندیاں نے جڑیاں سادھو دی سنگت کیتے تے دور ہوندیاں سو اس کر کے جڑی ساڈی پرائم ڈیوٹی ہے کہ ٹھیک نہیں ہوندا آواز تھوڑی سٹ نہیں اج ادھر ہاں ٹھیک ادھر کتا میں تھک گئی ہوں اس طرح دے نال آپ سارے سنگت وچ آئے ہیں سنگت کرن دا جو طریقہ ہے چت برتیاں اکاگر کرنیاں پیندیاں کیونکہ ساڈا جو چت ہے ہر وقت چت بنا کرنا ہے کچھ نہ کچھ سوچتا ہی رہندا ہے چنتت ہی دیسا ہے سب کو چیتا ایک تو ہی سکھ ہوئے ایک نو یاد کرنے والے نو سکھ کی پراپتی ہوا کر دیے تو اس طرح آپ جدو پوری ودھی دے نال ستسنگ کرو گے اس ویلے سانو جو گپت مارگ ہے آتما دا اس دی سانو سوچی پے گی پچھلی باری میں بینتی کیتی سی
ਉਹ ਸੀ ਕਿ ਆਦਮੀ ਦੇ ਮਨ ਨੂੰ ਪੰਜ ਕਲੇਸ਼ ਤੰਗ ਕਰ ਰਹੇ ਨੇ। ਪੰਜ ਕਲੇਸ਼ਾਂ ਦੇ ਵਿੱਚ ਆਦਮੀ ਆਇਆ ਹੋਇਆ ਘੁੰਮ ਰਿਹਾ। ਪਹਿਲਾਂ ਮੈਂ ਦੱਸਿਆ ਸੀ ਅਵਿਦਿਆ ਦਾ। ਅਵਿਦਿਆ ਹੁੰਦੀ ਹੈ ਕਿ ਅਸਲੀ ਚੀਜ਼ ਦੀ ਥਾਂ ਤੇ ਨਕਲੀ ਚੀਜ਼ ਦਿਸਣੀ ਹੈ, ਉਹ ਸੱਤ ਕਰਕੇ ਮੰਨ ਲੈਣੀ। ਕਾਫੀ ਵਿਸਤਾਰ ਦੇ ਨਾਲ ਮੈਂ ਦੱਸਿਆ ਸੀ ਅਸਲੀਅਤ ਨੂੰ ਨਕਲ ਜਾਣਨਾ, ਇਹਨੂੰ ਅਵਿਦਿਆ ਕਹਿੰਦੇ ਨੇ, ਭਰਮ ਕਹਿੰਦੇ ਨੇ, ਪ੍ਰੇਖਾ ਕਹਿੰਦੇ ਨੇ। ਸੋ ਇਹ ਆਦਮੀ ਨੂੰ ਤੰਗ ਕਰਦੀ ਹੈ ਕਿਉਂਕਿ ਅਸਲੀਅਤ ਤੋਂ ਜਾਣੋ ਨਹੀਂ ਹੁੰਦਾ ਇਹ। ਦੂਸਰੀ ਹੋਇਆ ਕਰਦੀ ਹੈ ਕਿ ਬਿਰਤੀ ਸਮਾਨ ਨਾ ਰਹਿਣੀ। ਕਬੂ ਜੀੜਾ ਉਹ ਚੜ੍ਹਦ ਹੈ ਕਬੂ ਜਾਏ ਪਿਆਲਾ, ਲੋਭੀ ਜੀੜਾ ਥਿਰ ਨਾ ਰਹੇ ਤੈ ਚਾਰੇ ਕੁੰਡਾ ਪਾਲੈ। ਇਹ ਥਿਰ ਨਹੀਂ ਰਿਹਾ ਕਰਨਾ, ਕਦੇ ਉੱਚਾ ਹੋ ਜਾਂਦਾ ਹੈ, ਕਦੇ ਨੀਚਾ ਹੋ ਜਾਂਦਾ ਹੈ, ਕਦੇ ਭਜਨ ਕਰਨ ਨੂੰ ਬਹੁਤ ਜੀ ਕਰਦਾ, ਕਦੇ ਬਾਣੀ ਪੜ੍ਹਨ ਨੂੰ ਬਿਲਕੁਲ ਹੀ ਜੀ ਨਹੀਂ ਕਰਦਾ, ਕਦੇ ਜੀ ਦੇ ਵਿੱਚ ਆਉਂਦਾ ਵੀ ਸਤਸੰਗ ਕਰੀਏ ਸਮਾਗਮਾਂ ਤੇ ਜਾਈਏ, ਕਦੇ ਆਉਂਦਾ ਵੀ ਕੀ ਲੈਣਾ ਆਰਾਮ ਨਾਲ ਰਹੀਏ ਘਰ ਵਿੱਚ। ਕਦੇ ਇਹ ਬਹੁਤ ਅੱਛੀਆਂ ਗੱਲਾਂ ਸੋਚਦਾ ਹੈ, ਕਦੇ ਬਹੁਤ ਮਾੜੀਆਂ ਗੱਲਾਂ, ਚੋਰੀਆਂ ਚਕਾਰੀਆਂ ਰਿਸ਼ਵਤਾਂ ਮਿਲਾਵਟਾਂ ਦੀਆਂ ਗੱਲਾਂ ਸੋਚਦਾ। ਇਹ ਥਿਰ ਨਹੀਂ ਰਿਹਾ ਕਰਦਾ। ਇਹ ਬਿਰਤੀ ਜੋ ਨਾ ਥਿਰ ਰਹਿਣ ਹੈ ਇਹਨੂੰ ਅਸਮਤਾ ਕਹਿੰਦੇ ਨੇ। ਬਿਰਤੀ ਇੱਕ ਹੁੰਦੀ ਨਹੀਂ ਹੈ ਤੇ ਕਲੇਸ਼ ਗੱਲ ਪਿਆ ਰਹਿੰਦਾ। ਤੀਸਰਾ ਹੋਇਆ ਕਰਦਾ ਜਿਹਨੂੰ ਅਭਨਿਵੇਸ਼ ਕਹਿੰਦੇ ਨੇ, ਉਹ ਇਹ ਹੁੰਦਾ ਕਿ ਗੁਰੂ ਕੁਛ ਹੋਰ ਕਹੀ ਜਾਂਦਾ ਤੇ ਆਪ ਕੁਛ ਹੋਰ ਮੰਨੀ ਜਾਂਦਾ, ਬਿਲਕੁਲ ਉਲਟ ਅਰਥ ਕੱਢੀ ਜਾਂਦਾ। ਜੇ ਗੁਰੂ ਦਾ ਅਰਥ ਸਮਝਾ ਵੀ ਦਿੱਤਾ ਜਾਵੇ ਉਹਦੇ ਉੱਤੇ ਨਿਸ਼ਚਾ ਨਹੀਂ ਇਹਨੂੰ ਆਉਂਦਾ, ਬਿਲਕੁਲ ਨਹੀਂ ਆਉਂਦਾ, ਨਿਸ਼ਚੇ ਤੋਂ ਰਹਿਤ ਹੋਇਆ ਕਰਦਾ। ਇਹਨੂੰ ਅਭਨਿਵੇਸ਼ ਕਹਿੰਦੇ ਨੇ। ਵੇਦ ਵਾਕ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਮਹਾਂਪੁਰਸ਼ਾਂ ਦੇ ਬਚਨ ਉੱਪਰ ਭਰੋਸਾ ਨਾ ਲਿਆਉਣਾ, ਆਪਣੀ ਮਤ ਨੂੰ ਪ੍ਰਧਾਨ ਰੱਖਣਾ। ਉਹਦੇ ਬਾਅਦ ਜਿਹੜੇ ਜਿਨ੍ਹਾਂ ਦੇ ਮਿਲਾਪ ਦੇ ਨਾਲ ਕੁਛ ਸੁੱਖ ਮਿਲਦਾ, ਕੁਛ ਪ੍ਰੋਫਿਟ ਹੁੰਦਾ, ਕੁਛ ਹਿੱਤ ਪੂਰੇ ਹੁੰਦੇ ਨੇ, ਉਹਨਾਂ ਦੇ ਨਾਲ ਪਿਆਰ ਤੇ ਜਿਨ੍ਹਾਂ ਦੇ ਜਿਨ੍ਹਾਂ ਤੋਂ ਦੁੱਖ ਪਹੁੰਚਦਾ ਉਹਨਾਂ ਨਾਲ ਦੁਆਇਸ਼, ਇਹ ਪੰਜ ਚੀਜ਼ਾਂ ਹਰ ਵਕਤ ਪੀੜਤ ਰੱਖਦੀਆਂ। ਤੇ ਇਹਦਾ ਗੁਰੂ ਮਹਾਰਾਜ ਨੇ ਜੋ ਇਲਾਜ ਦੱਸਿਆ ਸੀ ਉਹ ਪਿਛਲੀ ਵਾਰੀ ਸਾਰਿਆਂ ਨੇ ਪੜਿਆ ਸੀ ਬੜੇ ਧਿਆਨ ਦੇ ਨਾਲ, ਹੁਣ ਫਿਰ ਪੜੋ ਸਾਰਿਆਂ। ਸਿਮਰ ਪਿਆਰੇ ਨੂੰ ਸਿਮਰ 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 ਪਿਆਰੇ ਨੂੰ ਸਿਮਰ ਸਿਮਰ Thank you. ਸਿਮਰ ਸੁੱਖ ਪਾਲੋ, ਕਲ ਕਲੇਸ਼ ਤਨ ਮਾਇਆ ਮਟਾਲੋ। ਸੁੱਖ ਦਾ ਜੋ ਗੁਰੂ ਮਹਾਰਾਜ ਨੇ ਫਾਰਮੂਲਾ ਦੱਸਿਆ ਹੈ, ਇਹ ਹੈ ਕਿ ਵਾਹਿਗੁਰੂ ਨੂੰ ਯਾਦ ਰੱਖੋ, ਯਾਦ ਰੱਖੋ, ਯਾਦ ਰੱਖੋ। ਇਹਦੇ ਨਾਲ ਜਿਹੜੇ ਪੰਜ ਕਲੇਸ਼ ਮਨ ਨੂੰ ਤੰਗ ਕਰ ਰਹੇ, ਚਿੱਤ ਦੇ ਵਿੱਚ ਸਮਾਏ ਹੋਏ ਨੇ, ਉਹਨਾਂ ਦਾ ਖਾਤਮਾ ਹੋ ਜਾਏਗਾ। ਇੱਕੋ ਇਲਾਜ ਆ। ਤੋ ਪਿਛਲੀ ਵਾਰੀ ਮੈਂ ਜ਼ਿਕਰ ਕੀਤਾ ਸੀ ਕਿ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਪਾਸ ਗਜਨੀ ਤੋਂ ਉਸ ਨਵਾਬ ਦਾ ਇੱਕ ਜਰਨੈਲ, ਜਿਸ ਉੱਪਰ ਨਵਾਬ ਨੂੰ ਪੂਰਨ ਭਰੋਸਾ ਸੀ ਇਸਲਾਮ ਵਾਲੇ, ਸਾਰੇ ਮਾੜੇ ਨਹੀਂ ਸੀਗੇ, ਡਾਕੂ ਲੁਟੇਰੇ ਹਰ ਕੌਮ ਵਿੱਚ ਹੋਇਆ ਕਰਦੇ ਨੇ। ਕਿਸੇ ਨੂੰ ਵੀ ਦੇਖ ਲਓ, ਜਿੰਨੀਆਂ ਕੌਮਾਂ ਨੇ ਸਾਰਿਆਂ ਵਿੱਚ ਲੁਟੇਰੇ ਵੀ ਹੋਏ ਨੇ, ਡਾਕੂ ਵੀ ਹੋਏ ਨੇ, ਮਰਡਰਰ ਵੀ ਹੋਏ ਨੇ, ਠੱਗ ਵੀ ਹੋਏ ਨੇ। ਇਹ ਜ਼ਰੂਰੀ ਨਹੀਂ ਹੁੰਦਾ ਵੀ ਕਿਸੇ ਖਾਸ ਕੌਮ ਦੇ ਵਿੱਚ ਬਹੁਤੇ ਹੁੰਦੇ ਨੇ। ਉਹਦੇ ਜੋ ਬੇਸਿਕ ਅਸੂਲ ਹੁੰਦੇ ਨੇ ਉਹ ਬਹੁਤ ਉੱਚੇ ਹੁੰਦੇ ਨੇ। ਇਸਲਾਮ ਦੇ ਵਿੱਚ ਬ੍ਰਦਰਹੁੱਡ, ਵਾਹਿਗੁਰੂ ਦੇ ਉੱਤੇ ਨਿਸ਼ਚਾ, ਇਹ ਸਾਰਿਆਂ ਦੇ ਨਾਲੋਂ ਜ਼ਿਆਦਾ ਹੈ। ਹੁਕਮ ਮੰਨਣਾ, ਵਾਹਿਗੁਰੂ ਦੇ ਉੱਤੇ ਯਕੀਨ ਲਿਆਉਣਾ ਤੇ ਭਰਾਤਰੀ ਭਾਵ ਆਪਸ ਵਿੱਚ ਰੱਖਣਾ। ਪਰ ਜਦੋਂ ਰਾਜੇ ਗੱਦੀ ਦੇ ਉੱਤੇ ਕੋਈ ਵੀ ਬੈਠ ਜਾਵੇ, ਉਹ ਕੋਈ ਰਾਜਾ ਹੈ, ਕਹਿੰਦੇ ਉਹ ਤੋਂ ਇਹਦੇ ਕਰਮ ਹੋ ਜਾਂਦੇ ਨੇ ਕਿ ਉਹਨੂੰ ਨਰਕ ਚ ਜਾਣਾ ਪੈਂਦਾ। ਸਾਰਿਆਂ ਦੇ ਮਨਾਂ ਚ ਕੋਈ ਅਸਰ ਨਹੀਂ ਹੋਇਆ ਕਰਦਾ, ਉਹ ਸਾਰਿਆਂ ਕੌਮਾਂ ਚ ਨੇ ਤੋਂ ਅਸਰ। ਜਿਹੜੇ ਸਾਡੇ ਨੇ ਉਹ ਤਾਂ ਜੇ ਕਹਿੰਦੇ ਸਾਧੂ ਸੰਤਾਂ ਇਹਨਾਂ ਨੇ ਪਿੱਠ ਕਰ ਲੈਣਗੇ ਦੇਖ ਕੇ, ਸੱਤ ਦਾ ਪਿਆ ਫਤਿਹ ਬੁਲਾ ਦੇਵੇ ਉਹਨਾਂ ਨੇ ਨਹੀਂ ਬੁਲਾਉਣ। ਐਸੇ ਹਰ ਕੌਮ ਉਹ ਜਿਹੜਾ ਗੱਦੀ ਦਾ ਨਵਾਬ ਸੀ, ਉਹਨੇ ਸਭ ਤੋਂ ਵੱਡਾ ਜਿਹੜਾ ਆਪਣੀ ਫੌਜਾਂ ਦਾ ਅਫਸਰ ਰੱਖਿਆ, ਉਹ ਭਾਈ ਤਲੋਕਾ ਰੱਖਿਆ। ਉਹ ਇਹ ਕਹਿੰਦਾ ਸੀ ਵੀ ਸਿੱਖ ਕਦੇ ਝੂਠ ਨਹੀਂ ਬੋਲਦਾ, ਕਦੇ ਧੋਖਾ ਨਹੀਂ ਦਿੰਦਾ, ਕਦੇ ਆਪਣੇ ਮਾਲਕ ਨਾਲ ਬੇਵਫਾਈ ਨਹੀਂ ਕਰਦਾ। ਜਿਸ ਦਾ ਇੱਕ ਵਾਰੀ ਨਮਕ ਖਾ ਲੇ, ਉਸ ਦਾ ਨਾਲ ਕਦੇ ਵੀ ਉਹ ਬੁਰਾ ਨਹੀਂ ਕਰਦਾ। ਬੜੀਆਂ ਕੁਆਲਿਟੀ ਸੀਗੀਆਂ ਇਹਨਾਂ ਦੀਆਂ। ਇਹਦੇ ਕਰਕੇ ਹੀ ਐਸੀਆਂ ਮਸਾਲਾਂ ਆਉਂਦੀਆਂ ਕਿ ਇੱਕ ਭਾਈ ਤਾਰਾ ਨਾਮ ਦਾ ਗੁਰਸਿੱਖ ਸੀ, ਅੰਮ੍ਰਿਤ ਵੇਲੇ ਉੱਠਦਾ ਸੀ, ਨਾਮ ਜਪਦਾ ਸੀ, ਧਰਮ ਦੀ ਕਿਰਤ ਕਰਦਾ ਸੀ, ਲੋਕ ਉਹਦੇ ਕੋਲ ਮਾਨਤਾ ਰੱਖਿਆ ਕਰਦੇ, ਕਦੇ ਕੋਈ ਸ਼ਿਕਾਇਤ ਨਹੀਂ ਸੀ ਆਉਂਦੀ। ਇੱਕ ਵਾਰੀ ਉਸ ਮੁਲਤਾਨ ਸ਼ਹਿਰ ਦੇ ਅੰਦਰ ਡਾਕਾ ਪੈ ਗਿਆ ਤੇ ਉਹ ਕੋਤਵਾਲ ਨੇ, ਜੋ ਇਸ ਨਾਲ ਲੱਗਦਾ ਸੀ, ਉਹਨੇ ਭਾਈ ਤਾਰੇ ਡਾਕੂ ਦਾ ਨਾਂ ਸੁਣਿਆ ਹੋਇਆ ਸੀ। ਉਹਨੇ ਕਿਹਾ ਆਹੀ ਹੈ, ਦਿਨ ਵਿੱਚ ਇਹਦਾ ਭੇਸ ਹੋਰ ਹੈ, ਰਾਤ ਨੂੰ ਇਹ ਡਾਕੇ ਮਾਰਦਾ। ਸੋ ਉਸਨੇ ਭਾਈ ਤਾਰੇ ਨੂੰ ਫੜ ਲਿਆ, ਫੜਿਆ ਹੋਇਆ ਗਵਾਹੀਆਂ ਉਹਦੇ ਖਿਲਾਫ਼ ਭੁਗਤਾਉਣ ਲੱਗ ਗਈਆਂ, ਕਿਉਂਕਿ ਪੁਲਿਸ ਵਾਲਿਆਂ ਦੇ ਹੱਥ ਵਿੱਚ ਇਹ ਹੁੰਦਾ ਕਿਸੇ ਨੂੰ ਕਹਿ ਦਿਓ ਵੀ ਤੂੰ ਐਂ ਕਹਿ ਦੇ, ਆਦਮੀ ਧਰਮੀ ਤਾਂ ਹੁੰਦੇ ਹੀ ਨਹੀਂ ਹੈ, ਝੂਠ ਬੋਲ ਸਕਦੇ ਨੇ, ਛਲ ਕਰ ਸਕਦੇ ਨੇ, ਕਪਟ ਕਰ ਸਕਦੇ ਨੇ। ਮਹਾਰਾਜ ਨੇ ਤਾਂ ਕਿਹਾ ਅਸੰਖ ਮੂਰਖ ਅੰਧ ਕੋਲ, ਅਸੰਖ ਚੋਰ ਹਰਾਮ ਕੋਲ, ਅਸੰਖਾਂ ਹੀ ਲੋਕ ਐਸੇ ਨੇ ਜਿਹੜੇ ਧਰਮ ਤੋਂ ਵਿਪਰੀਤ ਚੱਲਦੇ ਨੇ। ਉਹਨੇ 80 ਗਵਾਹੀਆਂ ਦਵਾ ਦੀਆਂ ਤੇ ਜਦੋਂ ਭਾਈ ਤਾਰੇ ਨੂੰ ਕਿਹਾ ਗਿਆ ਵੀ ਹੁਣ ਤੂੰ ਡਿਫੈਂਸ ਦੇ ਵਿੱਚ ਗਵਾਹੀਆਂ ਦੇ ਆਪਣਾ ਪੱਖ ਪੇਸ਼ ਕਰ, ਉਹ ਚੁੱਪ ਕਰ ਰਿਹਾ। ਮੁਕੱਦਮਾ ਤਿਆਰ ਹੋ ਗਿਆ, ਕਾਜ਼ੀ ਦੇ ਪਾਸ ਪਹੁੰਚ ਗਿਆ। ਸਿੱਧਮ ਸਿੱਧਾ ਹੀ ਸਜ਼ਾ ਸੀ ਵੀ 80 ਗਵਾਹ ਇਹਦੇ ਖਿਲਾਫ਼ ਭੁਗਤੇ ਨੇ, ਪਰ ਉਹ ਚਾਹੁੰਦਾ ਸੀ ਵੀ ਇਹ ਵੱਡਾ ਆਦਮੀ ਹੈ, ਇਹਦੀ ਰੈਪੂਟੇਸ਼ਨ ਬਹੁਤ ਉੱਚੀ ਹੈ, ਤੇ ਜੇ ਮੈਂ ਸਜ਼ਾ ਦੇਤੀ ਤੇ ਨਵਾਬ ਕਿਤੇ ਨਾਰਾਜ਼ ਨਾ ਹੋ ਜੇ, ਹੋਵੇ ਨਾ ਤਾਂ ਨਵਾਬ ਤੋਂ ਹੀ ਸਜ਼ਾ ਦਵਾਈਏ, ਕੇਸ ਨਵਾਬ ਦੇ ਚਲਿਆ ਜਾਂਦਾ। ਨਵਾਬ ਨੇ ਧਿਆਨ ਨਾਲ ਪੜ੍ਹਿਆ, ਚੁੱਪ ਕਰਕੇ ਫਾਈਲ ਰੱਖ ਲਈ ਤੇ ਪਾਜਤਾਰੇ ਨੂੰ ਕਹਿਤਾ ਕਿ ਇਹਨੂੰ ਤੁਸੀਂ ਜ਼ਮਾਨਤ ਤੇ ਰਿਹਾ ਕਰ ਦੋ। ਰਿਹਾ ਹੋ ਗਿਆ, ਫੈਸਲਾ ਨਹੀਂ ਹੋ ਰਿਹਾ, ਕਾਫੀ ਸਮਾਂ ਲੰਘ ਗਿਆ ਤੇ ਇਧਰ ਇਹ ਗੁਰੂ ਚਰਨਾਂ ਦੇ ਨਾਲ ਸੁਰਤ ਜੋੜ ਕੇ ਮਹਾਰਾਜ ਕੋਲ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ, ਤੂੰ ਤਾਂ ਜਾਣਦਾ ਹੈ ਮੈਂ ਚੋਰ ਹਾਂ ਡਾਕੀ ਹਾਂ, ਤੂੰ ਕਿਰਪਾ ਕਰ ਆਪਣੇ। ਉਹ ਨਵਾਬ ਜਿਹੜਾ ਹੈ ਉਹ ਮੰਨਦਾ ਨਹੀਂ। ਕਾਜ਼ੀ ਨੇ ਖੁਦ ਪੇਸ਼ ਹੋ ਕੇ ਕਿਹਾ, ਕੋਤਵਾਲ ਨੂੰ ਲੈ ਕੇ ਕਹਿਣ ਲੱਗੇ, ਮਹਾਰਾਜ ਇਸ ਮੁਕੱਦਮੇ ਚ ਫੈਸਲੇ ਵਾਸਤੇ ਕੁਛ ਸੋਚਣ ਦੀ ਲੋੜ ਨਹੀਂ ਹੈ, ਆਪ 80 ਗਵਾਹੀਆਂ ਇਹਦੇ ਖਿਲਾਫ ਨੇ ਤੇ ਸਜ਼ਾ ਇਹਦੀ ਹੈ ਕਿ ਇਹਨੂੰ ਮੈਦਾਨ ਵਿੱਚ ਗੱਡ ਕੇ ਕੁੱਤਿਆਂ ਤੋਂ, ਜ਼ਹਿਰੀ ਕੁੱਤਿਆਂ ਤੋਂ ਜਿਉਂਦੇ ਨੂੰ ਪੜਵਾ ਦਿੱਤਾ ਜਾਵੇ। ਸਖ਼ਤ ਸਜ਼ਾਵਾਂ ਮਿਲਿਆ ਕਰਦੀਆਂ ਸੀ। ਉਸ ਵੇਲੇ ਨਵਾਬ ਕਹਿਣ ਲੱਗਿਆ ਵੀ ਤੁਹਾਡਾ ਕਾਨੂੰਨ ਜਿਹੜਾ ਹੈ ਉਹ ਇਸੇ ਤਰ੍ਹਾਂ ਕਹਿੰਦਾ ਜਿਵੇਂ ਤੁਸੀਂ ਕਹਿੰਦੇ, ਮੈਂ ਵੀ ਐਗਰੀ ਕਰਦਾ, ਪਰ ਗੱਲ ਇਹ ਹੈ ਵੀ ਮੈਨੂੰ ਗੱਲ ਕਰ ਲੈਣ ਦੋ। ਪਾਜਤਾਰੇ ਨੂੰ ਕਿਹਾ ਕਿ ਪਾਜਤਾਰਾ ਤੂੰ ਆਪਣੀ ਗਵਾਹੀ ਪੇਸ਼ ਕਰ। ਕਹਿਣ ਲੱਗਿਆ ਨਵਾਬ ਸਾਹਿਬ, ਮੇਰੀ ਗਵਾਹੀ ਤਾਂ ਇੰਨਾ ਹੀ ਹੋਇਆ ਕਿ ਮੈਂ ਗੁਰੂ ਦਾ ਸਿੱਖ ਹਾਂ, ਪਰ ਮੇਰੀ ਗਵਾਹੀ ਕੋਈ ਨਹੀਂ ਹੈ। ਨਵਾਬ ਨੇ ਫੇਰ ਨਾ ਫੈਸਲਾ ਕਰਿਆ। ਕਾਜ਼ੀ ਕਹਿਣ ਲੱਗਿਆ ਵੀ ਨਵਾਬ ਸਾਹਿਬ ਹੁਣ ਤਾਂ ਡਿਫੈਂਸ ਪੇਸ਼ ਕਰੀ ਨਹੀਂ ਨੇ ਤੇ ਫੈਸਲਾ ਕਰ ਦੇਣਾ ਚਾਹੀਦਾ। ਨਵਾਬ ਕਹਿਣ ਲੱਗਿਆ ਫੈਸਲਾ ਮੈਂ ਜਦੇ ਕਰ ਦਿੰਦਾ, ਪਰ ਤੁਹਾਨੂੰ ਪਤਾ ਇਹ ਗੁਰੂ ਦਾ ਸਿੱਖ ਹੈ, ਇਹ ਗੁਰੂ ਨਾਨਕ ਦੀ ਸਿੱਖੀ ਧਾਰਨ ਕਰੀ ਹੋਈ ਹੈ। ਗੁਰੂ ਨਾਨਕ ਸਿੱਖ ਦਾ ਸਿੱਖ ਕਦੇ ਵੀ ਝੂਠ ਨਹੀਂ ਬੋਲੇਗਾ, ਕਦੇ ਵਿਚਾਰੀ ਨਹੀਂ ਹੋਏਗਾ, ਕਦੇ ਲਾਲਚ ਨਹੀਂ ਕਰੇਗਾ, ਕਦੇ ਦੂਸਰੇ ਦਾ ਧਨ ਨਹੀਂ ਖੋਏਗਾ, ਵਿਉਹ ਸਮਾਨ ਜਾਣੇਗਾ। ਉਹਦਾ ਤਾਂ ਜੀਵਨੇ ਸੇਵਾ ਵਾਸਤੇ, ਸੰਸਾਰ ਦੇ ਕੰਮ ਆਉਣ ਵਾਸਤੇ ਹੋਇਆ ਕਰਦਾ ਹੈ। ਸੋ ਮੇਰੇ ਅੰਦਰ ਜੋ ਮੇਰੀ ਜ਼ਮੀਰ ਹੈ ਉਹ ਇਜਾਜ਼ਤ ਨਹੀਂ ਦੇ ਰਹੀ ਬਈ ਗੁਰੂ ਦਾ ਸਿੱਖ ਤੇ ਡਾਕੇ, ਗੁਰੂ ਦਾ ਸਿੱਖ ਤੇ ਚੋਰੀ, ਗੁਰੂ ਦਾ ਸਿੱਖ ਤੇ ਝੂਠ, ਗੁਰੂ ਦਾ ਸਿੱਖ ਤੇ ਮਿਲਾਵਟ ਬਿਲਕੁਲ ਨਹੀਂ ਹੋ ਸਕਦਾ। ਠਹਿਰੋ ਵਜੇ ਦਿਨ ਰਾਤ ਬੇਨਤੀਆਂ ਕਰ ਰਹੇ ਤੇ 15 ਦਿਨ ਦੀ ਤਰੀਕ ਪਾਤੀ, ਦੁਆ ਕਰਦਾ, ਨਮਾਜ਼ ਪੜ੍ਹਦਾ ਵੀ ਹੇ ਅੱਲਾ ਤਾਲਾ, ਇਹ ਮੇਥੋਂ ਨਜਾਇਜ਼ ਹੋ ਰਹੀ ਹੈ, ਕਾਨੂੰਨ ਉਹਦੇ ਟੋਟਲੀ ਖਿਲਾਫ਼ ਹੈ। ਜ਼ਮੀਰ ਮੇਰੀ ਕਹਿੰਦੀ ਹੈ ਵੀ ਨਹੀਂ, ਇਹ ਗੁਨਾਹਗਾਰ ਨਹੀਂ ਹੈ, ਮੈਨੂੰ ਤੂੰ ਰਸਤਾ ਦਿਖਾ ਕੋਈ। 15 ਦਿਨਾਂ ਬਾਅਦ ਉਹਦੀ ਫਾਈਲ ਫੇਰ ਪੇਸ਼ ਹੁੰਦੀ ਹੈ। ਨਵਾਬ ਜਦੋਂ ਹੁਕਮ ਲਿਖਣ ਲੱਗਦਾ ਉਸ ਵੇਲੇ ਕੀ ਲਿਖਦਾ, ਇੱਕ ਸਾਧਵੀ ਸਵਾਰ ਬਹੁਤ ਕਾਹਲੀ ਦੇ ਨਾਲ ਆ ਕੇ ਇੱਕ ਪਰਚਾ ਨਵਾਬ ਦੇ ਹੱਥ ਵਿੱਚ ਫੜਾ ਦਿੰਦਾ, ਮੁਲਤਾਨ ਵਾਲੇ ਨਵਾਬ। ਉਹਦੇ ਚ ਲਿਖਿਆ ਹੋਇਆ ਕਿ ਨਵਾਬ ਸਾਹਿਬ, ਤਾਰਾ ਨਾਮ ਦਾ ਜੋ ਡਾਕੂ ਹੈ ਉਹ ਫੜਿਆ ਗਿਆ, ਇੱਥੇ ਵੀ ਉਹਨੇ ਡਾਕਾ ਮਾਰਿਆ ਤੇ ਤੁਹਾਡੇ ਮੁਲਤਾਨ ਵਿੱਚ ਵੀ ਮਾਰਿਆ, ਉਹ ਮੰਨ ਗਿਆ। ਇਸ ਕਰਕੇ ਸਾਨੂੰ ਇਹ ਪਤਾ ਲੱਗਿਆ ਕਿ ਕੋਈ ਸਿੱਖ ਫੜਿਆ ਗਿਆ ਉਹਦੀ ਥਾਂ ਤੇ। ਉਸ ਵੇਲੇ ਨਵਾਬ ਨੇ ਦੁਆ ਕੀਤੀ, ਹੇ ਅੱਲਾ ਤਾਲਾ ਮੇਥੋਂ ਬੇਇਨਸਾਫ਼ੀ ਨਾ ਤੈਂ ਕਰਾਈ, ਇਨਸਾਫ ਕਰਾਇ। ਕਹਿਣ ਲੱਗੇ ਕਿਉਂ ਕਾਜ਼ੀ ਸਾਹਿਬ, ਕੋਤਵਾਲ ਸਾਹਿਬ ਆ ਤੁਹਾਡੇ ਗਵਾਹ ਕਿੱਥੇ ਗਏ, ਮੈਂ ਇਹ ਗੱਲ ਪੁੱਛਣੀ ਚਾਹੁੰਦਾ, ਇਹਨਾਂ ਤੇ ਮੁਕੱਦਮਾ ਕਰੋ ਸਾਰੇ ਗਵਾਹਾਂ ਤੇ, ਝੂਠ ਬੋਲਿਆ ਇਹਨਾਂ ਨੇ, ਔਰ ਤੁਹਾਨੂੰ ਮੈਂ ਕੀ ਸਜ਼ਾ ਦੇਵਾਂ। ਪਾਜਤਾਰੇ ਨੇ ਕਿਹਾ ਕਿ ਨਵਾਬ ਸਾਹਿਬ, ਅੱਲਾ ਤਾਲਾ ਨੇ ਇਨਸਾਫ਼ ਦੇ ਦਿੱਤਾ, ਇੱਕ ਬੇਨਤੀ ਮੇਰੀ ਹੈ ਕਿ ਕੋਈ ਨਹੀਂ ਇਹ ਗਵਾਹ ਭੁੱਲ ਕੇ ਦੇ ਗਏ, ਗਵਾਹੀਆਂ ਅੱਗੇ ਨੂੰ ਸੁਚੇਤ ਹੋ ਜਾਣਗੇ, ਇਹਨਾਂ ਨੂੰ ਸਜ਼ਾਵਾਂ ਨਾ ਦਿਓ। ਸੋ ਗੁਰੂ ਦੇ ਸਿੱਖ ਦਾ ਕਰੈਕਟਰ ਇੰਨਾ ਉੱਚਾ ਸੀ, ਕਿਤਾਬਾਂ ਭਰੀਆਂ ਪਈਆਂ। ਕਾਜ਼ੀ ਨੂਰਦੀਨ ਕਲਾਤ ਦੇ ਨਵਾਬ ਦੇ ਨਾਲ ਫੌਜ ਦੇ ਨਾਲ ਹਿਸਟੋਰੀਅਨ ਬਣ ਕੇ ਆਇਆ, ਉਹਨੇ ਜੰਗਨਾਮਾ ਲਿਖਿਆ, ਪੜ੍ਹ ਜੋ ਬਾਜ਼ਾਰ ਚ ਮਿਲਦੀ ਆ ਪੁਸਤਕ। ਜੰਗਨਾਮਾ ਉਹਦੇ ਚ ਇਹ ਲਿਖਦਾ ਕਿ ਇਹਨਾਂ ਸਿੰਘਾਂ ਨੂੰ ਕੁੱਤੇ ਨਾ ਕਹੋ, ਸਾਗ ਨਾ ਕਹੋ। ਸਾਗ ਕੁੱਤਾ ਹੁੰਦਾ, ਸਿੰਘ ਸ਼ੇਰ ਹੁੰਦਾ। ਇਹ ਤਾਂ ਸੱਚਮੁੱਚ ਸਿੰਘ ਨੇ, ਬਹਾਦਰੀ ਦੇ ਨਾਲ ਲੜਾਈ ਕਰਦੇ ਆ। ਜੇ ਮੇਰੇ ਦੇਸ਼ ਵਾਸੀਆਂ ਨੇ ਤਲਵਾਰ ਚਲਾਉਣੀ ਸਿੱਖਣੀ ਹੈ ਤਾਂ ਇੱਕ ਵਾਰੀ ਸਿੰਘਾਂ ਦੇ ਨਾਲ ਯੁੱਧ ਕਰਕੇ ਆਓ। ਜਦੋਂ ਤਲਵਾਰ ਖਿੱਚਦੇ ਨੇ ਤਾਂ ਐਂ ਲੱਗਦਾ ਵੀ ਬਿਜਲੀ ਚਮਕ ਰਹੀ ਹੈ, ਇੰਨੀ ਫੁਰਤੀ ਆ ਕਿ ਤਲਵਾਰ ਦੇ ਉੱਤੇ ਨਿਗਾਹ ਹੀ ਨਹੀਂ ਟਿਕਦੀ। ਤੇ ਜਦੋਂ ਬਰਛਾ ਕੱਢਦੇ ਨੇ, ਕੈਸੀ ਕਮਾਲ ਦੀ ਲੜਾਈ ਹੈ, ਸਿੱਖੋ ਮੇਰੇ ਦੇਸ਼ ਵਾਸੀਓ ਉਹਨਾਂ ਤੇ ਜਾ ਕੇ। ਫੇਰ ਉਹ ਕਹੇ ਜੇ ਨੇ ਜੇ ਦੁਸ਼ਮਣ ਮੈਦਾਨ ਛੱਡ ਕੇ ਨੱਠ ਜਾਵੇ ਉਹਨੂੰ ਮਾਰਦੇ ਨਹੀਂ ਹੈ, ਕਹਿੰਦੇ ਨਹੀਂ ਮਾਰਨਾ ਨਹੀਂ ਹੈ। ਤਲਵਾਰ ਟੁੱਟ ਜਾਵੇ ਕਹਿੰਦੇ ਤਲਵਾਰ ਲਿਆ ਹੋਰ ਮੇਰੇ ਨਾਲ ਯੁੱਧ ਕਰਨ ਵਾਸਤੇ। ਬਿਮਾਰ ਬੰਦੇ ਨੂੰ ਉਹ ਨਹੀਂ ਮਾਰਦੇ, ਇਸਤਰੀ ਉੱਤੇ ਉਹ ਵਾਰ ਨਹੀਂ ਕਰਦੇ, ਬੱਚੇ ਤੇ ਉਹ ਨਹੀਂ ਕਰਦੇ, ਬੁੱਢੇ ਨੂੰ ਉਹ ਨਹੀਂ ਕੁਛ ਕਹਿੰਦੇ, ਸੁੱਤੇ ਪਏ ਨੂੰ ਉਹ ਨਹੀਂ ਕੁਛ ਕਹਿੰਦੇ, ਸਾਹਮਣੇ ਮੈਦਾਨ ਚ ਸੂਰਮਿਆਂ ਵਾਂਗੂੰ ਲੜਦੇ ਨੇ। ਉਹ ਹਰ ਵਕਤ ਕੋਈ ਕਲਾਮ ਪੜ੍ਹਦੇ ਨੇ ਹਰ ਵਕਤ, ਤੇ ਕਰੈਕਟਰ ਦੇ ਇੰਨੇ ਚੰਗੇ ਨੇ, ਮਾਈਆਂ ਬੀਬੀਆਂ ਨੂੰ ਬੁੱਢੀਆਂ ਹੀ ਕਹਿੰਦੇ ਨੇ। ਇਹ ਸਮਾਂ ਕੋਈ ਦੂਰ ਨਹੀਂ ਹੈ, ਸਿੱਖ ਰਾਜ ਤੋਂ ਪਹਿਲਾਂ ਦਾ ਸਮਾਂ ਸੀ ਥੋੜਾ ਚਿਰ। ਇਹ ਚੜ੍ਹ ਸਿੰਘ ਵਗੈਰਾ ਉਸ ਵੇਲੇ ਜਰਨੈਲ ਸੀਗੇ, ਜੱਸਾ ਸਿੰਘ ਆਲੂਵਾਲੀਆ, ਚੜ੍ਹ ਸਿੰਘ, ਫਤਿਹ ਸਿੰਘ, ਉਸ ਵੇਲੇ ਦੀਆਂ ਇਹ ਗੱਲਾਂ ਨੇ। ਉਸ ਵੇਲੇ ਤੱਕ ਸਿੱਖ ਦੇ ਉੱਤੇ ਬਹੁਤ ਇਤਵਾਰ ਕਰਿਆ ਜਾਂਦਾ ਸੀ, ਦੁਸ਼ਮਣ ਵੀ ਇਤਵਾਰ ਕਰਦਾ ਸੀ ਬਈ ਉਹਨੇ ਆ ਕੇ ਸੁੱਤੇ ਪਏ ਨੂੰ ਨਹੀਂ ਮਾਰਨਾ, ਜੇ ਮਾਰੂਗਾ ਤਾਂ ਲਲਕਾਰ ਕੇ ਵੀ ਜਾ ਸ਼ਸਤਰ ਲੈ ਕੇ ਆ, ਮੈਂ ਆ ਗਿਆ, ਮੇਰੇ ਨਾਲ ਯੁੱਧ ਕਰ। ਬਿਮਾਰ ਨੂੰ ਨਹੀਂ ਮਾਰਦਾ, ਜੇ ਸ਼ਰਨ ਲੈ ਲਓ ਮੈਂ ਤੇਰੀ ਸ਼ਰਨ ਆ, ਇੰਨਾ ਕਹਿਣ ਦੀ ਲੋੜ ਹੈ। ਉਸੇ ਵੇਲੇ ਉੱਥੇ ਹੀ ਤਲਵਾਰ ਰੋਕ ਦੂਗਾ। ਸੋ ਇਸੇ ਤਰ੍ਹਾਂ ਦੇ ਨਾਲ ਇਹ ਜਿਹੜਾ ਗਜਨੀ ਦਾ ਨਵਾਬ ਸੀ, ਇਹਨੇ ਭਾਈ ਤਲੋਕੇ ਨੂੰ ਵੱਡਾ ਜਰਨੈਲ ਰੱਖਿਆ ਹੋਇਆ ਸੀ, ਵਿਸ਼ਵਾਸ ਸੀ ਉਸਦੇ ਉੱਤੇ। ਭਾਵੇਂ ਕਾਜੀ ਵਗੈਰਾ ਮੁਲਾਣੇ ਕਹਿੰਦੇ ਸੀ ਵੀ ਜੀ ਇਹ ਕਾਫਰ ਹੈ, ਉਹ ਕਹਿੰਦਾ ਕਾਫਰ ਨਹੀਂ, ਮੈਂ ਨਹੀਂ ਜਾਣਦਾ, ਇਹ ਗੁਰੂ ਦਾ ਸਿੱਖ ਹੈ, ਕਦੇ ਧੋਖਾ ਨਹੀਂ ਦੇ ਸਕਦਾ, ਇਹ ਕਦੇ ਵੀ ਮੈਦਾਨੇ ਜੰਗ ਚੋਂ ਪਿੱਠ ਦਿਖਾ ਕੇ ਨੱਠ ਨਹੀਂ ਸਕਦਾ, ਸਾਹਮਣੇ ਜੂਝੂਗਾ। ਉਹ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਆਉਂਦਾ ਹੈ। ਮਹਾਰਾਜ ਨੇ ਕਿਹਾ ਕਿ ਭਾਈ ਤਲੋਕਾ, ਪੰਜ ਕਲੇਸ਼ ਹਰ ਬੰਦੇ ਦੇ ਮਨ ਨੂੰ ਘੇਰ ਕੇ ਰੱਖਦੇ ਨੇ, ਇਹਦਾ ਇਲਾਜ ਹੈ ਵਾਹਿਗੁਰੂ ਦਾ ਸਿਮਰਨ, ਨਾਮ ਜਪਣਾ, ਸਿਮਰਨ ਕਰਨਾ। ਪਰ ਸਿਮਰਨ ਕਰਨ ਵਾਸਤੇ ਜੀਵਨ ਚ ਸੋਧ ਲਿਆਉਣੀ ਪੈਂਦੀ ਹੈ, ਉਹ ਤੂੰ ਧਿਆਨ ਦੇ ਨਾਲ ਸੁਣ ਲੈ। ਉਸ ਸੋਧ ਨੂੰ ਅਸੀਂ ਧਰਮ ਆਖਦੇ ਹਾਂ। ਧਰਮ ਦੇ ਵਿੱਚ ਕਰੈਕਟਰ ਦੀਆਂ ਕੁਆਲਿਟੀਜ਼ ਨੇ, ਧਰਮ ਤੇ ਸੰਪਰਦਾ ਦੇ ਵਿੱਚ ਫਰਕ ਹੋਇਆ ਕਰਦਾ। ਮਜ਼ਬ ਹੋਰ ਚੀਜ਼ ਹੈ, ਧਰਮ ਹੋਰ ਚੀਜ਼ ਹੈ। ਧਰਮ ਮਜ਼ਬ ਦਾ ਅੰਗਰੇਜ਼ੀ ਵਿੱਚ ਅਰਥ ਹੈਗਾ, ਉਹਨੂੰ ਰੈਲੀਜਨ ਕਹਿੰਦੇ ਨੇ, ਮਜ਼ਹਬ ਕਹਿੰਦੇ ਨੇ। ਲੇਕਿਨ ਜਿਹੜਾ ਧਰਮ ਹੈ ਇਹ ਯੂਨੀਵਰਸਲ ਧਰਮ ਹੈ, ਹਰ ਬੰਦਾ, ਸਾਰੀ ਦੇਸ਼, ਸਾਰੀ ਦੁਨੀਆਂ ਦੀ, ਸਭ ਬੰਦਿਆਂ। ਉਹ ਨਾਮ ਦੀ ਕਮਾਈ ਕਰਨ ਵਾਸਤੇ ਮਹਾਰਾਜ ਕਹਿੰਦੇ ਆ, ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ। ਪਾਓ ਕਰਮ ਕਰ ਜਮ ਸੀ ਸੇ ਕਰ ਪਾਵਟ ਦੇ। ਕੁਛ ਕਰਮ ਨੇ ਜਿਹਦੇ ਕਰਕੇ ਖੇਤੀ ਨੇ ਜੰਮਣਾ, ਖੇਤ ਬਣਾਉਣਾ, ਖੇਤ ਵਾਹੁਣਾ। ਵਾਹੇ ਬਿਨਾਂ ਜੇ ਕਿਸਾਨ ਖੇਤ ਦੇ ਵਿੱਚ ਦਾਣੇ ਪਾਉਂਦਾ ਤਾਂ ਉਹ ਹਰੇ ਨਹੀਂ ਹੋਇਆ ਕਰਦੇ। ਜਦੋਂ ਵਾਹ ਕੇ ਸਵਾਰ ਕੇ ਨਦੀਨ ਕੱਢ ਕੇ ਬੀਜਦਾ ਉਸ ਵੇਲੇ ਫਸਲ ਭਰਪੂਰ ਹੁੰਦੀ ਹੈ। ਇਸੇ ਤਰ੍ਹਾਂ ਨਾਮ ਦੇ ਬੀਜ ਨੂੰ ਪਾਉਣ ਵਾਸਤੇ ਸਰੀਰ ਨੂੰ, ਮਨ ਨੂੰ, ਚਿੱਤ ਨੂੰ ਸੋਧਣਾ ਪੈਂਦਾ, ਉਹਦੇ ਵਿੱਚ ਹਲ ਚਲਾਉਣੇ ਪੈਂਦੇ ਨੇ, ਗੁਡਾਈਆਂ ਕਰਨੀਆਂ ਪੈਂਦੀਆਂ, ਨਦੀਨ ਕੱਢਣਾ ਪੈਂਦਾ। ਤੇ ਉਹਦੇ ਵਿੱਚ ਜਿਸ ਤਰ੍ਹਾਂ ਅਸੀਂ ਖਾਦ ਪਾਉਂਦੇ ਹਾਂ ਉਸੇ ਤਰ੍ਹਾਂ ਦੇ ਨਾਲ ਗੁਣਾਂ ਦਾ ਖਾਦ ਪੈਂਦਾ। ਬਿਨ ਗੁਣ ਕੀਤੇ ਭਗਤ ਨਾ ਹੋਏ, ਗੁਣ ਧਾਰੇ ਬਗੈਰ ਭਗਤੀ ਨਹੀਂ ਹੁੰਦੀ। ਸੋ ਉਹ ਜਿਹੜੇ ਗੁਣ ਨੇ ਉਹਨੂੰ ਧਰਮ ਕਹਿੰਦੇ ਨੇ। ਉਹਦੇ ਚ ਖਿਮਾ ਹੁੰਦੀ ਹੈ, ਦੂਸਰੀ ਅਹਿੰਸਾ ਹੁੰਦੀ ਹੈ, ਤੀਸਰਾ ਹੋਇਆ ਕਰਦਾ ਹੈ ਮਿੱਠੇ ਵਚਨ, ਸਤ ਵਚਨ ਹੁੰਦੇ ਨੇ, ਤਪ ਹੁੰਦਾ, ਦਾਨ ਹੁੰਦਾ, ਸੀਲ ਹੁੰਦੀ ਹੈ, ਸੋਚ ਹੁੰਦੀ ਹੈ, ਤ੍ਰਿਸ਼ਨਾ ਤੇ ਰਹਿਤ ਹੁੰਦਾ, ਦਿਆ ਸਭ ਤੋਂ ਵੱਡੀ ਚੀਜ਼ ਹੁੰਦੀ ਹੈ। ਕਹਿਣ ਲੱਗੇ ਚੀਜ਼ਾਂ ਅੰਦਰ ਧਾਰਨੀਆਂ ਪੈਂਦੀਆਂ। ਫੇਰ ਪਿਆਰਿਆ, ਧਰਮ ਦੇ ਚਾਰ ਪੈਰ ਨੇ, ਉਹ ਚਾਰੇ ਪੈਰ ਕਾਇਮ ਕਰਨੇ ਪੈਂਦੇ ਨੇ। ਪਹਿਲਾ ਪੈਰ ਹੈ ਸੱਤ, ਸੱਤ ਦਾ ਜੀਵਨ, ਪਖੰਡ ਦਾ ਜੀਵਨ ਨਹੀਂ, ਛੜ ਦਾ ਜੀਵਨ ਨਹੀਂ, ਕਪਟ ਦਾ ਜੀਵਨ ਨਹੀਂ, ਸੱਤ ਦਾ ਜੀਵਨ। ਦੂਸਰਾ ਹੈ ਤਪ, ਤਪ ਹੁੰਦਾ ਤਿੰਨ ਪ੍ਰਕਾਰ ਦਾ, ਜਿਹੜਾ ਤਾਮਸੀ ਤਪ ਹੈ ਉਹ ਅਸੀਂ ਪ੍ਰਵਾਨ ਨਹੀਂ ਕਰਦੇ, ਉਹਦੇ ਵਿੱਚ ਹੁੰਦਾ ਸਰੀਰ ਨੂੰ ਕਸ਼ਟ ਦੇਣਾ, ਤੂਣੀਆਂ ਤਪਣੀਆਂ, ਜਲ ਤਾਰੇ ਕਰਨੇ, ਖੜਾ ਰਹਿਣਾ, ਪੁੱਠਾ ਲੜਕਣਾ, ਇਹ ਪ੍ਰਵਾਨ ਨਹੀਂ ਹੈ। ਦੂਸਰਾ ਹੋਇਆ ਕਰਦਾ ਰਾਜਸੀ ਤਪ, ਰਾਜਸੀ ਤਪ ਜਿਹੜਾ ਹੈ ਇਹ ਹੋਇਆ ਕਰਦਾ ਕਿ ਚਿੱਤ ਬਿਰਤੀਆਂ ਨੂੰ ਦਮਨ, ਇਹਨਾਂ ਦਾ ਦਮਨ ਕਰਨਾ, ਪਰਕਿਰਿਆ ਰੂਪ ਨਾਲ ਦੇਖਾ ਨੇਤਰ, ਕਰਨਾ ਸੁਣਾ ਕਹੂੰ ਕੀ ਨਿੰਦਾ, ਹੱਥਾਂ ਨੂੰ ਮਾੜੇ ਕੰਮਾਂ ਤੇ ਜਾਣ ਨਹੀਂ ਦੇਣਾ, ਜੀਭਾਂ ਦੇ ਨਾਲ ਝੂਠ ਨਹੀਂ ਬੋਲਣਾ, ਸੋ ਸਾਰੇ ਸਰੀਰ ਨੂੰ ਸ਼ੁੱਧ ਰੱਖਣਾ, ਦਮਨ ਕਰਨੀਆਂ, ਇੰਦਰੀਆਂ ਕਾਬੂ ਵਿੱਚ ਲਿਆਉਣੀਆਂ, ਇਹਨੂੰ ਸ਼ਾਂਤ ਰਾਜਸੀ ਤਪ ਆਖਿਆ ਜਾਂਦਾ। ਤੀਸਰਾ ਹੁੰਦਾ ਸ਼ਾਂਤਕੀ ਤਪ, ਸ਼ਾਂਤਕੀ ਸਤਿ ਹੁੰਦਾ ਹੈ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਨਾਮ ਦੀ ਜ਼ਿਕਰ ਹੁੰਦਾ ਹੋਵੇ ਉਹ ਸਤਸੰਗ ਹੁੰਦਾ। ਇੱਕ ਹੁੰਦਾ ਚਿੱਤ ਦੀ ਇਕਾਗਰਤਾ, ਜਦ ਤਾਈ ਤੁਹਾਡਾ ਚਿੱਤ ਸਾਥ ਨਹੀਂ ਦਿੰਦਾ ਓਨੀ ਦੇਰ ਤੱਕ ਕੋਈ ਵੀ ਗੱਲ ਸਿਰੇ ਨਹੀਂ ਚੜਿਆ ਕਰਦੀ। ਇਸੇ ਵਾਸਤੇ ਮਹਾਰਾਜ ਨੇ ਐਸਾ ਫਰਮਾਨ ਕਰਿਆ ਕਿ ਚਿੱਤ ਦੀ ਇਕਾਗਰਤਾ ਸਭ ਤੋਂ ਜ਼ਰੂਰੀ ਚੀਜ਼ ਹੈ ਨਾਮ ਜਪਣ ਵਾਸਤੇ। ਪੜ੍ਹੋ ਪਿਆਰ ਨਾਲ, ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ, ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ, ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ, ਵਾਹਿਗੁਰੂ ਦਾ ਵਾਹਿਗੁਰੂ ਦੀ ਉਸਤਤ, ਸਾਵਧਾਨ ਹੋ ਕੇ, ਇਕਾਗਰ ਚਿੱਤ ਹੋ ਕੇ ਜਦੋਂ ਅਸੀਂ ਕਰਾਂਗੇ ਉਸ ਵੇਲੇ ਸਾਨੂੰ ਇਸ ਦਾ ਫਲ ਪ੍ਰਾਪਤ ਹੋਏਗਾ। ਸੋ ਗੁਰੂ ਮਹਾਰਾਜ ਕਹਿਣ ਲੱਗੇ ਕਿ ਪਿਆਰਿਆ, ਪਹਿਲਾਂ ਸਭ ਤੋਂ ਚਿੱਤ ਦੀ ਇਕਾਗਰਤਾ ਦੀ ਲੋੜ ਹੈ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਉਸ ਨੂੰ ਸਮਝਾਇਆ, ਨਾਲ ਮੰਤਰ ਦਿੱਤਾ। ਮੰਤਰ ਦੇਣ ਤੋਂ ਬਾਅਦ ਪ੍ਰਵਾਨ ਕੀਤਾ ਕਿ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਨਾ, ਫੇਰ ਨਾਮ ਜਪਣਾ, ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ ਰੱਬ ਰਿਹਾ ਸਰਵਤਰ ਮੈਂ ਮਨ ਤਿਸੇ ਧਿਆਏ ਈ ਤੂਤ ਨਹੀਂ ਵਿਛੜੈ ਸੋ ਸੰਗੀ ਗਨੀ ਹੈ ਬਿੰਦ ਚਾਹੇ ਜੋ ਮੂਖ ਮੈਂ ਸੋ ਅਲਪ ਸੁਖ ਪੰਨੀ ਸੋ ਇਸ ਤਰ੍ਹਾਂ ਦੇ ਨਾਲ ਉਪਦੇਸ਼ ਦੇਤਾ ਕਿਉਂਕਿ ਆਹ ਜਿਹੜਾ ਲਾਊਡ ਸਪੀਕਰਾਂ ਨੇ ਕੰਮ ਨਹੀਂ ਕਰ ਰਿਹਾ ਮੈਂ ਨਹੀਂ ਬੋਲ ਸਕਦਾ ਇੰਨੇ ਕੁ ਦੇਰ ਤੇ ਸੋ ਮੈਂ ਇੱਥੇ ਹੀ ਸਮਾਪਤ ਕਰਦਾ ਤੇ ਜਦੋਂ ਇਹ ਦੂਸਰੀ ਵਾਰੀ ਸਹੀ ਕਰ ਲੈਣਗੇ ਫਿਰ ਆਪਾਂ ਕੀਰਤਨ ਸਿਮਰੋ ਸਿਮਰ ਸਿਮਰ ਸੁਖ ਪਾਓ ਸਿਮਰ ਪਿਆਰੇ ਨੂੰ ਸਿਮਰੋ ਸਿਮਰ ਸਿਮਰ ਸੁਖ ਪਾਓ ਸਿਮਰ ਪਿਆਰੇ ਨੂੰ ਸਿਮਰੋ ਸਿਮਰ ਸਿਮਰ ਸੁਖ ਪਾਓ ਕਲੇਸ਼ ਤਨ ਮਾਇ ਮਟਾ ਕਲਾ ਤੇ ਕਲੇਸ਼ ਜਿਹੜੇ ਦੱਸੇ ਨੇ ਡਾਕਟਰ ਸਾਹਿਬ ਨੇ ਵੀ ਉਹਦੀ ਉਹ ਵਿਆਖਿਆ ਕਰੀ ਹੈ ਮਹਾਰਾਜ ਕਹਿਣ ਲੱਗੇ ਭਾਈ ਤ੍ਰੋਕਾ ਜੀ ਇਹ ਸਾਰਿਆਂ ਦਾ ਇਲਾਜ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਹੈ ਪਰਮੇਸ਼ੁਰ ਦੇ ਨਾਮ ਨੂੰ ਯਾਦ ਰੱਖਣਾ ਪਰ ਪ੍ਰਭੂ ਦਾ ਨਾਮ ਚੱਲਿਆ ਨਹੀਂ ਕਰਦਾ ਜਦ ਤੱਕ ਅੰਦਰ ਗੁਣਾਂ ਦੀ ਸਵਾਈ ਨਾ ਹੋਵੇ ਦੇਖ ਲਓ ਜਿਹੜੇ ਨਾਮ ਜਪਣ ਵਾਲੇ ਨੇ ਜੇ ਮਾੜੀ ਜੀ ਗੱਲ ਵੀ ਕਹਿ ਦੇਣਾ ਵੀ ਮੈਂ ਉੱਥੇ ਗਿਆ ਲਿੰਗ ਜੋੜਨ ਨੂੰ ਅਗਲਾ ਅੱਖਰ ਲੱਭਦਾ ਨਹੀਂ ਉਹ ਕਿਸੇ ਹੋਰ ਦਾ ਅੱਖਰ ਬਣਾ ਲਿਆ ਕਿਸੇ ਹੋਰ ਦੀ ਕਹਾਣੀ ਆਪਣੀ ਬਣਾ ਕੇ ਦੱਸਤੀ ਜੇ ਇੱਕ ਮਹੀਨਾ ਨਾਮ ਚੱਲਦਾ ਚੱਲ ਜਾਵੇ ਤਾਂ ਮੈਨੂੰ ਕਹਿ ਦਿਓ ਕਦੇ ਨਹੀਂ ਚੱਲਦਾ ਇੰਨੀ ਪਨਿਸ਼ਮੈਂਟ ਮਿਲਦੀ ਹੈ ਕਰਕੇ ਦੇਖ ਲਓ ਜੇ ਤੁਸੀਂ ਕਿਸੇ ਦਾ ਪ੍ਰਸ਼ਾਦਾ ਛਕ ਲਿਆ ਨਾ ਜਿਹਦੀ ਕਿਰਤ ਦੇ ਵਿੱਚ ਸੁਚਨੀ ਹੈ ਜਿਹੜੇ ਘਰ ਦੇ ਵਿੱਚ ਖਿਆਲ ਸ਼ੁੱਧ ਨਹੀਂ ਹੈਗੇ ਜਿਸ ਘਰ ਦਾ ਵਾਤਾਵਰਨ ਪਰਮੇਸ਼ੁਰ ਦੇ ਨਾਮ ਵਾਲਾ ਨਹੀਂ ਭੂਤਾਂ ਵਾਲਾ ਹੈ ਉਹ ਉਸੇ ਵੇਲੇ ਬਿਰਤੀ ਰਾਤ ਨੂੰ ਨਹੀਂ ਲੱਗੇਗੀ ਜ਼ੋਰ ਲਾ ਲਵੇ ਜਿੰਨੇ ਲਾਉਣਾ ਕੋਈ ਨਹੀਂ ਲੱਗਦੀ ਉਹ ਐਡਾ ਸੂਖਸ਼ਮ ਰਾਹ ਹੈ ਨਾ ਭੋਰਾ ਜਿੰਨੀ ਵੀ ਗਲਤੀ ਨਹੀਂ ਉਹ ਟੋਲਰੇਟ ਕਰਦਾ ਆ ਨਹੀਂ ਕਰਦੀਆਂ ਮਸ਼ੀਨਾਂ ਇੱਕ ਤਾਰ ਉੱਪਰ ਜਾਵੇ ਆ ਕੈਮਰੇ ਦੀ ਉਹ ਮਾੜੀ ਜੀ ਇੱਕ ਤਾਰ ਇੱਧਰ ਉੱਧਰ ਹੋ ਜਾਏ ਫੋਟੋ ਹੀ ਖਿੱਚਦਾ ਆ VCR ਹੈ ਤਾਰਾਂ ਹੀ ਤਾਰਾਂ ਨੇ ਇਹਦੇ ਅੰਦਰ ਹੋਰ ਕੁਛ ਨਹੀਂ ਹੈ ਪਲ ਦਲੇ ਬਿੜੀਆਂ ਹੋਈਆਂ ਕੋਈ ਐਨੂੰ ਬਿੜ ਗਈ ਕੋਈ ਐਨੂੰ ਬਿੜ ਗਈ ਤਾਰਾਂ ਹੀ ਤਾਰਾਂ ਖੋਲ ਕੇ ਦੇਖ ਰਹੇ ਹੋ ਕਦੇ ਉਹਦੇ ਜਿਹੜੇ ਇੱਕ ਜਰਾ ਕੁ ਵੀ ਢਿੱਲੀ ਪੈ ਗਈ ਉਹ ਨਹੀਂ ਬੋਲਦਾ। ਹੁਣ ਨਾਮ ਜਿਹੜਾ ਅਸੀਂ ਚੜਾਈ ਚੜ੍ਹਨੀ ਹੈ, ਜਿਹਨੇ ਦੁਨੀਆਂ ਸਾਜੀ ਹੈ ਉਹਦੇ ਤੱਕ ਅਸੀਂ ਪਹੁੰਚਣਾ, ਉਹ ਕਿੱਡੀ ਬੜੀ ਚੜਾਈ ਹੈ। ਰੁੜਨਾ ਤਾਂ ਸੁਖਾਲਾ ਹੀ ਹੈ, ਲੇਕਿਨ ਚੜ੍ਹਨਾ ਬੜਾ ਔਖਾ। ਉਹਦੇ ਵਿੱਚ ਸਾਨੂੰ ਹਰ ਗੱਲ ਦੇ ਵਿੱਚ ਪੂਰਨ ਸਾਵਧਾਨਤਾ ਰੱਖਣੀ ਪੈਂਦੀ ਹੈ, ਤਾਂ ਨਾਮ ਚੱਲਦਾ, ਨਹੀਂ ਚੱਲਿਆ ਨਹੀਂ ਕਰਦਾ। ਜੇ ਵੇਲੇ ਜਾਓ ਵਾਹਿਗੁਰੂ 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 ਵਾਹਿਗੁਰੂ, ਅਬਲਾ ਤਾਂ ਇਹ ਨਹੀਂ ਹੁੰਦਾ, ਵਾਸੀਆਂ ਆਉਣ ਲੱਗ ਜਾਣਗੀਆਂ। ਚਿਤਨੀ ਲੱਗੇਗਾ, ਚਿਤਨੀ ਲੱਗੇਗੀ ਉਹਦੀ ਨਿਸ਼ਾਨੀ ਹੈ ਕਿ ਉਹ ਗੋਡੇ ਚੱਕੇਗਾ, ਕਦੇ ਬੈਠ ਨਹੀਂ ਸਕੇਗਾ, ਉਹਨੂੰ ਸਰੀਰ ਦੀ ਸੁੱਧ ਨਹੀਂ ਭੁੱਲੇਗੀ। ਦੇਹ ਦੇ ਆਸ ਦੇ ਵਿੱਚੋਂ ਨਿਕਲੇਗਾ ਨਹੀਂ ਤਾਂ ਪਤਾ ਲੱਗ ਜਾਂਦਾ ਵੀ ਇਹ ਚਿਤ ਨਹੀਂ ਲੱਗ ਰਿਹਾ। ਕਦੇ ਮੋਢਾ ਇੱਧਰ ਨੂੰ ਕਰ ਲਿਆ, ਕਦੇ ਹੱਥ ਚੱਕ ਕੇ ਇੱਥੇ ਨੂੰ ਕਰ ਲਿਆ, ਕਦੇ ਅੱਖਾਂ ਖੋਲ ਲਈਆਂ, ਕਦੇ ਬੰਦ ਕਰ ਲਈਆਂ। ਕਿਉਂ ਨਹੀਂ ਹੋ ਰਿਹਾ ਉਹ ਇਹ ਹੈ ਵੀ ਉਹਦੇ ਜੀਵਨ ਵਿੱਚ ਸੁੱਚ ਨਹੀਂ ਹੈ। ਸੁੱਚ ਹੋਵੇ ਤਾਂ ਸੱਚ ਪਾਈ, ਸੁੱਚ ਹੋਣੀ ਚਾਹੀਦੀ। ਸੁੱਚ ਦੇ ਬਾਰੇ ਮੈਂ ਬੇਨਤੀ ਕਰੀ ਸੀ ਕਿ ਜਿਹਨੂੰ ਧਰਮ ਕਹਿੰਦੇ ਨੇ, ਧਰਮ ਜ਼ਰੂਰੀ ਚੀਜ਼ ਹੈ ਨਾਮ ਜਪਣ ਵਾਸਤੇ। ਧਰਮ ਇੱਕ ਯੂਨੀਵਰਸਲ ਕਰੈਕਟਰ ਹੈ ਜਿਹਦੇ ਬਾਰੇ ਸਿਆਣਿਆਂ ਨੇ ਲਿਖਿਆ, ਖਿਮਾ ਹਿੰਸਾ ਦਇਆ ਅੰਮ੍ਰਿਤ ਸਤ ਬਚਨ ਤਪ ਦਾਨ। ਸਤ ਗੱਲਾਂ ਹੋ ਗਈਆਂ, ਸ਼ੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। ਜਿਹਨੂੰ ਧਰਮ ਕਹਿੰਦੇ ਆ, ਇਹਦੀਆਂ 10 ਕੁਆਲਿਟੀਆਂ ਮੋਟੀਆਂ ਮੋਟੀਆਂ ਨੇ, ਬੜੀ ਵਾਰੀ ਵਿਆਖਿਆ ਕਰੀ ਹੈ, ਬਹੁਤ ਲੰਮੀ ਚੌੜੀ ਵਿਆਖਿਆ ਹੋਈ ਹੈ। ਜੇ ਦਇਆ ਦੀ ਕਰੀ ਹੈ, ਦਇਆ ਦੇ ਵਿੱਚ ਦੇਖੋ ਕਿੰਨੀ ਸ਼ਕਤੀ ਹੁੰਦੀ ਹੈ। ਜਿੱਥੇ ਦਇਆ ਹੈ ਉੱਥੇ ਵਾਹਿਗੁਰੂ ਜੀ ਹੋਇਆ ਕਰਦਾ, ਖਿਮਾ ਜਿੱਥੇ, ਐਸਾ ਫਰਮਾਨ ਆਉਂਦਾ ਹੈ। ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਹੁਣ ਲੋਭ ਦੇ ਵਿੱਚ ਵਾਹਿਗੁਰੂ ਦਾ ਨਾਮ ਜਪੀ ਜਾਂਦਾ, ਨਾਲ ਲੋਭ ਕਰੀ ਜਾਂਦਾ, ਉਹ ਤਾਂ ਕਾਲ ਤਾਂ ਆਜੂਗਾ, ਲੇਕਿਨ ਵਾਹਿਗੁਰੂ ਤਾਂ ਨਹੀਂ ਆਉਂਦਾ। ਝੂਠ ਦੇ ਵਿੱਚ ਹੈ ਉੱਥੇ ਪਾਪ ਤਾਂ ਆਜੂਗਾ, ਵਾਹਿਗੁਰੂ ਨਹੀਂ ਆਉਂਦਾ। ਬਹੁਤ ਸਾਵਧਾਨੀ ਵਰਤਣੀ ਪੈਂਦੀ। ਇੱਕ ਬੀਬੀ ਹੋਈ ਹੈ ਜਿਸਦਾ ਨਾਮ ਰਾਬੀਆ ਸੀ, ਉਹ ਗੁਲਾਮ ਸੀ, ਮੁੱਲ ਵਿਕੀ ਹੋਈ ਲੜਕੀ ਸੀ। ਪਹਿਲੇ ਜ਼ਮਾਨਿਆਂ ਚ ਆਦਮੀ ਦੀ ਜ਼ਿੰਦਗੀ ਬਿਲਕੁਲ ਸੁਰੱਖਿਅਤ ਨਹੀਂ ਸੀ। ਹੁਣ ਤਾਂ ਤੁਸੀਂ ਦੇਸਾਂ ਪ੍ਰਦੇਸਾਂ ਜਾਂਦੇ ਹੋ, ਜਹਾਜ ਜਹਾਜ ਤੁਰੇ ਫਿਰਦੇ ਹੋ। ਉਸ ਵੇਲੇ ਤਾਂ ਜੇ ਤੁਸੀਂ ਇੱਕ ਪਿੰਡ ਤੋਂ ਦੂਏ ਪਿੰਡ ਵੀ ਚਲੇ ਗਏ, ਉੱਥੇ ਹੀ ਫੜ ਕੇ ਵੇਚ ਦੇਣਗੇ, ਲੈ ਜਾਣਗੇ, ਪਤਾ ਨਹੀਂ ਕਿੱਥੇ ਕਿਡਨੈਪ ਕਰਕੇ ਵੇਚ ਆਉਣ। ਗੁਲਾਮਾਂ ਦਾ ਰਿਵਾਜ ਸੀ, ਮੱਥੇ ਦੇ ਉੱਤੇ 1 ਰੁਪਈਆ ਗਰਮ ਕਰਕੇ ਮੋਹਰ ਲਾ ਦਿੰਦੇ ਸੀ, ਦਾਗਿਆ ਹੋਇਆ ਉਹਨੂੰ ਕਹਿੰਦੇ ਸੀ। ਉਹ ਦਾਗਿਆ ਹੋਇਆ ਬੰਦਾ ਹਰ ਥਾਂ ਤੇ ਫੜਿਆ ਜਾਂਦਾ ਸੀ, ਨੱਟ ਨਹੀਂ ਸੀ ਹੋ ਸਕਦਾ। ਇਸ ਤਰ੍ਹਾਂ ਦੇ ਨਾਲ ਉਹ ਬੀਬੀ ਜਿਹੜੀ ਸੀ ਉਹ ਗੁਲਾਮ ਸੀ, ਪਰ ਬੰਦਗੀ ਕਿੰਨੀ ਕਰਦੀ ਸੀ, ਹੱਥ ਤੋਂ ਜ਼ਿਆਦਾ ਹਰ ਵਕਤ ਵਾਹਿਗੁਰੂ ਦੇ ਸਿਮਰਨ ਚ ਰਹਿੰਦੀ ਸੀ। ਕਾਬੇ ਦੇ ਦਰਸ਼ਨ ਵਾਸਤੇ ਕਾਫਲੇ ਚੱਲ ਰਹੇ ਨੇ, ਜਦੋਂ 60 ਕੁ ਉਰੇ ਰਹਿ ਗਏ, ਉਸ ਥਾਂ ਦੇ ਉੱਤੇ ਕਾਫਲਾ ਤਾਂ ਤੁਰ ਗਿਆ, ਪਰ ਇਹ ਬੀਬੀ ਪਿੱਛੋਂ ਸੰਭਾਲਦੀ ਸੀ ਸਮਾਨ। ਮਾਲਕ ਤੁਰ ਗਏ ਸੀ, ਲੇਕਿਨ ਇਹ ਨਾ ਤੁਰ ਸਕੀ, ਕਿਉਂਕਿ ਇਹਦੀ ਨਿਗਾਹ ਚ ਆਇਆ ਕਿ ਖੂਹ ਦੇ ਦੁਆਲੇ ਇੱਕ ਕੁੱਤੀ 4 ਕਤੂਰੇ ਲੈ ਕੇ ਗੇੜੇ ਕੱਢ ਰਹੀ ਹੈ। ਦਇਆ ਜਾਗ ਪਈ, ਦਇਆ ਦੇ ਨਾਲ ਉਹਨੇ ਉਸ ਖੂਹ ਦੇ ਵਿੱਚ ਪਾਣੀ ਵੱਲ ਝਾਤ ਮਾਰੀ, ਪਾਣੀ ਬਹੁਤ ਦੂਰ, ਭਾਂਡਾ ਕੋਈ ਕੋਲ ਨਹੀਂ ਸੀ, ਰੱਸੀ ਕੋਈ ਕੋਲ ਨਹੀਂ ਸੀ। ਉਸ ਵੇਲੇ ਉਸਨੇ ਆਪਣੇ ਜਿਹੜੇ ਵਸਤਰ ਸੀ ਪਾੜਨੇ ਸ਼ੁਰੂ ਕੀਤੇ, ਰੱਸੀ ਵਾਂਗੂ ਵੱਟੇ, ਵੱਟ ਕੇ ਇੱਕ ਕੱਪੜਾ ਭਾਰਾ ਮੂਹਰੇ ਬੰਨਿਆ ਵੀ ਇਹਨੂੰ ਪਾਣੀ ਚ ਡਬੋ ਦਿਆ ਕਰੂੰਗੀ ਤੇ ਫਿਰ ਪਾਣੀ ਮੈਂ ਪਿਲਾਈ ਜਾਊਂ। ਇਸੇ ਤਰ੍ਹਾਂ ਦੇ ਨਾਲ ਉਹਨੇ ਕੀਤਾ, ਪਰ ਪਾਣੀ ਤੱਕ ਪਹੁੰਚ ਨਾ ਸਕਿਆ, ਸਾਰੇ ਕੱਪੜੇ ਪਾੜ ਕੇ ਲਾਤੇ, ਕੋਈ ਕੱਪੜਾ ਨਾ ਕੋਲ ਰਿਹਾ। ਉਹਦੇ ਬਾਅਦ ਉਹਦੇ ਬੜੇ ਹੀ ਸੁੰਦਰ ਕੇਸ ਸੀ, ਉਹਨੇ ਕੇਸ ਕੱਟ ਕੇ ਰੱਸੀ ਬਣਾ ਕੇ ਜਦ ਫੇਰ ਫੜਾਇਆ, ਪਾਣੀ ਤੱਕ ਪਹੁੰਚ ਗਈ, ਪਾਣੀ ਕੱਢਿਆ ਤੇ ਕਿਸੇ ਢੰਗ ਦੇ ਨਾਲ ਉਹ ਪਾਣੀ ਇਕੱਠਾ ਕਰਿਆ, ਇਕੱਠਾ ਕਰਕੇ ਉਹ ਕੁੱਤੀ ਨੂੰ ਚਾਰੇ ਕਤੂਰਿਆਂ ਨੂੰ ਪਾਇਆ। ਵਾਹਿਗੁਰੂ ਦਾ ਹਾਜ਼ਰ ਨਾਜ਼ਰ ਹੈ ਸਾਧ ਸਿੰਘ ਜੀ, ਜੇ ਤਾਂ ਭਜਨ ਕਰਨਾ ਤਾਂ ਇੱਕ ਗੱਲ ਤਾਂ ਹਰ ਵਕਤ ਹਰ ਬੰਦੇ ਨੂੰ ਯਾਦ ਰੱਖਣੀ ਪੈਣੀ ਹੈ ਕਿ ਮੈਂ ਜਿਹਦਾ ਨਾਮ ਲੈਂਦਾ ਉਹ ਮੇਰੇ ਨਾਲ ਮੈਨੂੰ ਸੁਣਦਾ, ਮੈਨੂੰ ਵੇਖਦਾ। ਐ ਪੜ ਲਓ, ਸਤਿਗੁਰ ਦੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੇ ਦੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਮੂਰਖ ਜਾਣਿਆ ਦੂਰੀ ਰੇ ਜਾਣਿਆ ਦੂਰੀ ਰੇ ਜਾਣਿਆ ਦੂਰੀ ਰੇ ਮੈਂ ਮੂਰਖ ਜਾਣਿਆ ਦੂਰੀ ਰੇ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ। ਇਹ ਨਿਸ਼ਚਾ ਹਰ ਹਾਲਤ ਦੇ ਵਿੱਚ ਕਾਇਮ ਕਰਨਾ ਪੈਣਾ। ਪਰ ਫਿਰ ਸੱਤ ਗੱਲ ਹੈ, ਕੋਈ ਐਵੇਂ ਇਮੈਜਨਰੀ ਬਾਤ ਨਹੀਂ ਹੈ ਵੀ ਬਾਬਾ ਜੀ ਕਹਿ ਰਿਹਾ। ਵਾਹਿਗੁਰੂ ਜੀ ਤੁਹਾਡੇ ਅੰਦਰ ਬਾਹਰ ਕਣ ਕਣ ਦੇ ਵਿੱਚ ਵਿਆਪਕ ਹੈ ਪਰ ਦਿਸਦਾ ਨਹੀਂ। ਕਿਉਂ ਨਹੀਂ ਦਿਸਦਾ? ਕਿਉਂਕਿ ਤਿੰਨ ਗੁਣੀ ਮਾਇਆ ਨੇ ਸਾਡੇ ਨੇਤਰਾਂ ਨੇ ਕਰੇ ਹੋਏ ਨੇ। ਨਹੀਂ ਦਿਸਦਾ, ਸੂਰਜ ਛਿਪ ਜਾਵੇ, ਨੇਰ ਘੁੱਪ ਹੋ ਜਾਵੇ, ਆਪਾਂ ਇੱਕ ਦੂਜੇ ਨੂੰ ਦੇਖ ਹੀ ਨਹੀਂ ਸਕਦੇ। ਸਾਰਾ ਦੇ ਸਾਰੇ ਬੈਠੇ ਹੋ, ਉਹ ਅੱਖਾਂ ਚ ਦੋਸ਼ ਹੈ। ਉਹ ਅੱਖ ਸਾਨੂੰ ਮਿਲੀ ਨਹੀਂ, ਮੈਂ ਪਿਛਲੀ ਵਾਰੀ ਦੱਸੀ ਸੀ ਵੀ ਉਹ ਅੱਖ ਮਿਲ ਜਾਵੇ ਜਿਹਨੂੰ ਦਿਵ ਨੇਤਰ ਕਹਿੰਦੇ, ਫਿਰ ਵਾਹਿਗੁਰੂ ਦਿਸਣ ਲੱਗ ਜਾਂਦਾ। ਜੇ ਹਾਜ਼ਰੀ ਦਾ ਨਾਮ ਨਹੀਂ ਜਪਦੇ, ਗੁਰੂ ਮਹਾਰਾਜ ਨੇ ਮਸਜਿਦ ਜਾ ਕੇ ਨਵਾਬ ਦੌਲਤ ਖਾਨ ਨੂੰ ਕਿਹਾ ਕਿ ਨਵਾਬ ਦੌਲਤ ਖਾਨ ਤੇਰੀ ਨਮਾਜ਼ ਕਜ਼ਾ ਹੋਈ ਹੈ, ਨਮਾਜ਼ ਤੇਰੀ ਕਜ਼ਾ ਕਿਸੇ ਲੇਖੇ ਚ ਨਹੀਂ ਪਈ, ਸਭਾ ਤੂੰ ਗੁਨਾਹਗਾਰ ਹੋਇਆ, ਮਖੌਲ ਕਰਿਆ ਤਾਂ ਅੱਲਾਹ ਤਾਲਾ ਨੇ। ਕਹਿਣ ਲੱਗਿਆ ਇਹ ਨਾਨਕ, ਮੈਂ ਤਾਂ ਹਮੇਸ਼ਾ ਨਮਾਜ਼ ਇਵੇਂ ਜਿਵੇਂ ਪੜ੍ਹਦਾ। ਕਹਿੰਦੇ ਤੂੰ ਹੀ ਨਹੀਂ ਪੜ੍ਹਦਾ, ਜਿੰਨੇ ਇੱਥੇ ਪੜ੍ਹਨ ਵਾਲੇ ਆਏ ਨੇ ਸਾਰਿਆਂ ਨੇ ਗੁਸਤਾਖੀ ਕੀਤੀ ਆ। ਅੱਖਰ ਬੋਲਦੇ ਨੇ ਲੇਕਿਨ ਅੱਲਾਹ ਦੀ ਹਜ਼ੂਰੀ ਚ ਨਹੀਂ ਬੋਲਦੇ। ਤੈਨੂੰ ਪਤਾ ਤੂੰ ਕਿੱਥੇ ਫਿਰਦਾ ਸੀ? ਤੂੰ ਕਾਬਲ ਕਨਾਰ ਜਿੱਥੇ ਘੋੜੇ ਲੈਣ ਵਾਸਤੇ ਆਪਣਾ ਆਫਿਸਰ ਭੇਜੇ ਨੇ, ਉੱਥੇ ਤੂੰ ਤਾਂ ਛਾਂਟ ਰਿਹਾ ਸੀ ਘੋੜੇ ਬੇ। ਇੰਨੇ ਸੁਰੰਗ ਘੋੜੇ ਲੈਣੇ ਨੇ, ਇੰਨੇ ਬੈਰਲਰ ਲੈਣੇ ਨੇ, ਇੰਨੇ ਅਸੀਂ ਬੇ ਘੋੜੇ ਲੈਣੇ ਨੇ, ਇੰਨੇ ਤੋਪਖਾਨੇ ਵਾਲੇ ਲੈਣੇ ਨੇ, ਇੰਨੇ ਸਵਾਰੀਆਂ ਵਾਲੇ ਲੈਣੇ। ਤੂੰ ਤਾਂ ਉੱਥੇ ਛਾਂਟ ਰਿਹਾ ਸੀ ਛੱਟੀ ਲੈ ਕੇ, ਨਮਾਜ਼ ਪੜ੍ਹ ਰਿਹਾ ਸੀ ਕਿ ਮਖੌਲ ਕਰ ਰਿਹਾ ਸੀ? ਅਸੀਂ ਮਖੌਲ ਕਰਦੇ ਹਾਂ। ਜਪਜੀ ਸਾਹਿਬ ਦਾ ਕੋਈ ਅੱਖਰ ਕਿਤੇ ਕੋਈ ਕਿਤੇ ਪੜ੍ਹ ਲਿਆ, ਖਿਆਲ ਆ ਗਿਆ ਲੈ ਵੀ ਜਪਜੀ ਸਾਹਿਬ ਤਾਂ ਮੁੱਕ ਗਿਆ, ਹੁਣ ਅਗਲੀ ਨੂੰ ਵਾਢਾ ਪਾਓ। ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਇਹ ਗਲਤ ਨੇ। ਬੇਸਿਕਲੀ ਉਹ ਜਿਹੜੀ ਚੀਜ਼ ਗਲਤ ਹੈ, ਗਾਹਾਂ ਕਿੱਥੇ ਲੱਗਾਂਗੇ? ਕਿਨਾਰੇ ਤਾਂ ਹੀ ਪਹੁੰਚਾਂਗੇ ਜਪਜੀ ਸਾਹਿਬ ਦਾ ਮਹਾਤਮ ਇੱਕ ਫਿਲਮ ਦੇ ਵਿੱਚ ਆਉਂਦਾ ਸਾਰਾ। ਉਹ ਮਹਾਤਮ ਸਾਨੂੰ ਕਿਉਂ ਨਹੀਂ ਮਿਲਦਾ ਸੀ ਤਾਂ ਜਪਜੀ ਸਾਹਿਬ ਰੋਜ਼ ਪੜ੍ਹਦੇ ਹਾਂ। ਇੱਥੇ ਜਦ ਮੈਂ ਕਹਿੰਦਾ ਵੀ 20 ਪਾਠ ਜਪਜੀ ਸਾਹਿਬ ਦੇ ਕਰ, 25 ਕਰ, ਉਹ ਆਦਮੀ ਦੇ ਰੁਕੇ ਹੋਏ ਕੰਮ ਪੂਰੇ ਹੋ ਜਾਂਦੇ ਨੇ, ਬਿਮਾਰੀਆਂ ਦੂਰ ਹੋ ਜਾਂਦੀਆਂ, ਪ੍ਰਤੱਖ ਰੂਪ ਦੇ ਵਿੱਚ ਉਹਦਾ ਅਸਰ ਹੁੰਦਾ ਨਜ਼ਰ ਆਉਂਦਾ। ਪਰ ਅਸੀਂ ਉਸ ਗੱਲ ਨੂੰ ਕਿਉਂ ਨਹੀਂ ਮੰਨਦੇ, ਕਿਉਂ ਨਹੀਂ ਅਪਣਾਉਂਦੇ, ਕਿਉਂ ਗੈਰ ਹਾਜ਼ਰੀ ਦਾ ਭਜਨ ਕਰਦੇ ਹਾਂ? ਮਹਾਰਾਜ ਕਹਿੰਦੇ ਭਾਈ ਤ੍ਰੋਕਾ, ਗੈਰ ਹਾਜ਼ਰੀ ਦਾ ਭਜਨ ਨਾ ਕਰੀ। ਮਹਾਰਾਜ ਕੋਈ ਸਿਖਾਲਾ ਤਰੀਕਾ ਦੱਸ। ਸਾਡਾ ਮਨ ਹਿਊਮਨ ਮਾਇੰਡ ਹੈ, ਇਹਦੇ ਉੱਤੇ ਸਾਡਾ ਕੰਟਰੋਲ ਨਹੀਂ ਹੈ। ਇਹ ਜਿੱਧਰ ਨੂੰ ਜੀ ਕਰਦਾ ਉਡਾਰੀਆਂ ਮਾਰ ਜਾਂਦਾ। ਪੰਖੀ ਬਿਰਖ ਸੁਹਾਵੜੇ ਉੱਡੇ, ਚੌਦੇ ਸਜਾਏ, ਜੇਤਾ ਉੱਡੇ, ਦੋ ਕਣੋਂ ਦਾਜੇ ਤੇ ਬਿਲਾਏ। ਪਾਸ਼ਾ ਇਹ ਬੱਸ ਵਿੱਚ ਨਹੀਂ ਰਹਿੰਦਾ, ਮਨ ਕਿਸੇ ਦੇ ਬੱਸ ਵਿੱਚ ਨਹੀਂ ਰਹਿੰਦਾ, ਮਰਜ਼ੀ ਨਾਲ ਉਡਾਰੀ ਮਾਰਦਾ। ਕੋਈ ਤਰੀਕਾ ਹੈ? ਮਹਾਰਾਜ ਕਹਿੰਦੇ ਇੱਕ ਤਰੀਕਾ ਤੈਨੂੰ ਦੱਸ ਦਿੰਦੇ ਹਾਂ, ਉਹ ਇਹ ਕਿ ਤੂੰ ਸਾਕਾਰ ਹੈ, ਤੇਰਾ ਪਿਆਰ ਦੇਹ ਦੇ ਨਾਲ ਹੈ, ਦੇਹ ਤੂੰ ਆਪਣੇ ਆਪ ਨੂੰ ਸਮਝਦਾ, ਤੈਨੂੰ ਐਸੀ ਉਹ ਚੀਜ਼ ਚਾਹੀਦੀ ਹੈ ਸਾਹਮਣੇ, ਉਹ ਹੈ ਗੁਰੂ ਦੀ ਮੂਰਤ। ਸਾਰੀਆਂ ਮੂਰਤਾਂ ਨਾਲੋਂ ਉੱਚੀ ਮੂਰਤ ਗੁਰੂ ਦੀ ਮੂਰਤ ਹੈ, ਗੁਰੂ ਦੀ ਹਸਤੀ, ਗੁਰੂ ਦਾ ਵਜੂਦ। ਇਹ ਕਰਿਆ ਕਰ, ਜਦ ਚੌਂਕੜਾ ਮਾਰ ਕੇ ਬੈਠੇ ਉਸ ਵੇਲੇ ਸੁਰਤ ਤੂੰ ਸੁਰਤ ਦੇ ਵਿੱਚ ਗੁਰੂ ਨੂੰ ਲਿਆ, ਵਧੀਆ ਤੇ ਵਧੀਆ ਆਸਣ ਲਾ ਕੇ ਉੱਥੇ ਗੁਰੂ ਨੂੰ ਬਿਠਾ ਦੇ, ਤੂੰ ਉਹਦੀ ਹਜ਼ੂਰੀ ਦੇ ਵਿੱਚ ਬਹਿ ਜਾ, ਥੱਲੇ ਉਹਨੂੰ ਤਖ਼ਤ ਦੇ ਉੱਤੇ ਬਿਠਾ ਲੈ, ਹਾਜ਼ਰ ਹੋ ਜਾ ਤੇ ਆਦਰ ਵਿੱਚ ਆ ਜਾ। ਉਹ ਇਹ ਨਾ ਕਹੀ ਕਿ ਮੈਂ ਬਿਛਾਉਣਾ, ਨਹੀਂ, ਗੁਰੂ ਆਪ ਸਾਕਸ਼ਾਤ, ਜੇ ਤੂੰ ਖਿੱਚੇਗਾ ਗੁਰੂ ਆ ਕੇ ਉੱਥੇ ਬੈਠ ਜਾਏਗਾ। ਇਸੇ ਕਰਕੇ ਸਿਖਾਲਾ ਤਰੀਕਾ ਹੈ ਜਿਹੜਾ ਕਿਹਾ, ਪੜੋ ਪਿਆਰ ਮਨ ਵਿੱਚ ਤਰੀਏ ਧਿਆਨ ਗੁਰਾਂ ਦੀ ਮੂਰਤ ਦਾ, ਮਨ ਵਿੱਚ ਤਰੀਏ ਧਿਆਨ ਗੁਰਾਂ ਦੀ ਮੂਰਤ ਦਾ। ਤਰੀਏ ਧਿਆਨ ਗੁਰਾਂ ਦੀ ਮੂਰਤ ਦਾ, ਮਨ ਵਿੱਚ ਤਰੀਏ ਧਿਆਨ ਗੁਰਾਂ ਦੀ ਮੂਰਤ ਦਾ। ਗੁਰ ਕੀ ਮੂਰਤ ਮਨ ਵੈ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਕਹਿਣ ਲੱਗੇ ਗੁਰੂ ਦੇ ਵਜੂਦ ਨੂੰ ਮਨ ਚ ਵਸਾ ਲਈ, ਵਾਹਿਗੁਰੂ ਦੇ ਵਜੂਦ ਨੂੰ ਕਿਉਂ ਨੀ ਅਸੀਂ ਕਹਿੰਦੇ? ਕਿਉਂਕਿ ਤੈਨੂੰ ਪਤਾ ਹੀ ਨੀ ਵਾਹਿਗੁਰੂ ਹੈ ਕੀ, ਜਿਹਦਾ ਰੂਪ ਨੀ, ਰੰਗ ਨੀ, ਰੇਖ ਨੀ, ਭੇਖ ਨੀ, ਚੱਕਰ ਨੀ, ਚੈਨ ਨੀ, ਤੇਰੇ ਮਨ ਚ ਨੀ ਉਹ ਵਸਣਾ, ਕਿਉਂਕਿ ਤੇਰਾ ਤੂੰ ਸਥੂਲ ਹੈ, ਸਥੂਲ ਦੇ ਵਿੱਚ ਸੂਖਸ਼ਮ ਨੀ ਵਸ ਸਕਦਾ। ਇਸ ਕਰਕੇ ਤੂੰ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਨਾਮ ਜਪ, ਆਦਰ ਸਤਿਕਾਰ ਦੇ ਨਾਲ ਗੁਰੂ ਦੇ ਬੈਠਣ ਵਾਸਤੇ ਥਾਂ ਬਣਾਈ ਮੈਂਟਲੀ, ਤੇ ਉਹਦੇ ਬਾਅਦ ਗੁਰੂ ਦਾ ਆਦਰ ਕਰੀ, ਗੁਰੂ ਜਿਸ ਵਕਤ ਆ ਕੇ ਬੈਠ ਕੇ ਨਮਸਕਾਰ ਕਰੀ, ਫੇਰ ਪਿਆਰਿਆ ਭਜਨ ਕਰੀ ਉਹਨਾਂ ਦੇ ਆਸਰਾ ਲੈ ਕੇ, ਤੇਰਾ ਭਜਨ ਫੇਰ ਛੇਤੀ ਫਲੀਭੂਤ ਹੋ ਜਾਏਗਾ। ਭਾਈ ਗੋਂਦਾ, ਗੁਰੂ ਮਹਾਰਾਜ ਨੇ ਕਿਹਾ, ਭਾਈ ਗੋਂਦੇ ਜਾਓ ਕਾਬਲ ਵਿੱਚ, ਸਿੱਖੀ ਦਾ ਪ੍ਰਚਾਰ ਕਰੋ। ਉਸ ਵੇਲੇ ਗੁਰਸਿੱਖ ਸਹੀ ਤਰੀਕੇ ਨਾਲ ਭਜਨ ਕਰਦੇ ਸੀ, ਹੁਣ ਤਾਂ ਥਰੋਟੀਕਲ ਲੱਗ ਗਿਆ, ਕਿਤਾਬਾਂ ਬਣ ਗਿਆ, ਵਪਾਰ ਵਿੱਚ ਆ ਬੜਿਆ, ਇਸੇ ਕਰਕੇ ਸੰਤ ਵੀ ਥੋੜੇ ਰਹਿ ਗਏ ਜਿਹੜੇ ਅਨੁਭਵੀ ਮਹਾਂਪੁਰਸ਼ ਨੇ, ਰੌਲਾ ਰੱਪਾ ਪੈ ਗਿਆ, ਪਾਪ ਹੋ ਗਿਆ, ਪਾਪ ਹੋ ਕੇ ਮਿਸਗਾਈਡ ਹੋ ਗਈ ਦੁਨੀਆ, ਆਪਣੇ ਆਪਣੇ ਮਤ ਚੱਲ ਪਏ, ਆਪਣੇ ਆਪਣੇ ਗੱਲਾਂ ਕਰਨ ਲੱਗ ਗਏ। ਇਹ ਹੈ ਇੱਕ ਸਕੂਲ ਬਾਕਾਇਦਾ, ਇਹਦਾ ਸਬਕ ਹੈ। ਉਹ ਪ੍ਰੋਫੈਸਰ ਨੂੰ ਪਤਾ ਹੁੰਦਾ ਵੀ ਮੈਂ ਆਪਣੇ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੇ ਨਾਲ ਅੱਗੇ ਚਲਾਉਣਾ। ਜੇ ਉਹ ਸਟੂਡੈਂਟ ਇਧਰਲੀਆਂ ਉਧਰਲੀਆਂ ਗੱਲਾਂ ਸੁਣੀ ਜਾਵੇ, ਉਹਦਾ ਪੜ੍ਹਾਈ ਸਿਰੇ ਨਹੀਂ ਚੜਿਆ ਕਰਦੀ। ਭਾਈ ਗੋਂਦਾ ਗੁਰੂ ਸੱਤਵੇਂ ਪਾਤਸ਼ਾਹ ਦਾ ਧਿਆਨ ਦਰਿਆ ਕਰਦਾ ਸੀ। ਅੱਜ ਨਦੀ ਦੇ ਕਿਨਾਰੇ ਧਿਆਨ ਇੰਨਾ ਗਹਿਰਾ ਹੋ ਗਿਆ, ਸਮਾਂ ਵਿੱਚੋਂ ਨਿਕਲ ਗਿਆ। ਇੱਧਰ ਗੁਰੂ ਸਾਹਿਬ ਵੀ ਨਾ ਉੱਠੇ, ਸੰਗਤਾਂ ਵਾਰ ਵਾਰ ਆਸ ਰੱਖਦੀਆਂ ਵੀ ਹੁਣ ਗੁਰੂ ਮਹਾਰਾਜ ਲੰਗਰ ਛਾਉਣਗੇ। ਨਾ ਲੰਗਰ ਛਕਿਆ, ਨਾ ਆਥਣ ਹੋ ਗਿਆ, ਚਾਰ ਵੱਜ ਗਏ। ਮਹਾਰਾਜ ਨੇ ਨੇਤਰ ਖੋਲ੍ਹੇ, ਕਹਿੰਦੇ ਤਨ ਸਿੱਖੀ, ਤਨ ਸਿੱਖੀ, ਤਨ ਸਿੱਖੀ। ਪਾਤਸ਼ਾਹ ਕੀ ਗੱਲ? ਕਹਿੰਦੇ ਭਾਈ ਗੋਂਦੇ ਨੇ ਕਾਬਲ ਵਿੱਚ ਭਾਈ ਅੱਜ ਦਰਿਆ ਦੇ ਕੰਢੇ ਧਿਆਨ ਤਰਕੇ ਸਾਡੇ ਚਰਨ ਫੜ ਲਏ। ਹੁਣ ਜੇ ਅਸੀਂ ਚਰਨ ਹਿਲਾਉਂਦੇ ਸੀ ਉਹਦਾ ਧਿਆਨ ਟੁੱਟਦਾ ਸੀ। ਇਸ ਕਰਕੇ ਅਸੀਂ ਜਦ ਉਹਨੇ ਸਾਡੇ ਚਰਨ ਛੱਡੇ ਤਾਂ ਅਸੀਂ ਆਏ। ਗੁਰੂ ਦਾ ਸਿੱਖ ਦਾ ਸੰਬੰਧ ਜੁੜਿਆ ਰਹਿੰਦਾ। ਇਹ ਇਮੈਜਨਰੀ ਬਾਤਾਂ ਨਹੀਂ, ਇਹਦੇ ਵਿੱਚ ਹੋਰ ਦੁਨੀਆ ਹੈ, ਡਾਇਮੈਂਸ਼ਨ ਹੋਰ ਹੈ। ਸਾਡੇ ਵਾਲੀ ਡਾਇਮੈਂਸ਼ਨ ਨਹੀਂ ਹੈ, ਫੋਰਥ ਡਾਇਮੈਂਸ਼ਨ ਇਹਨੂੰ ਕਹਿੰਦੇ ਨੇ। ਉਹ ਦੁਨੀਆ ਹੋਰ ਹੈ, ਸਾਡੇ ਨਾਲ ਚੱਲ ਰਹੀ ਹੈ, ਸਾਨੂੰ ਨੀਂਦ ਨਹੀਂ, ਸਾਡੇ ਵਿੱਚ ਹੈ। ਜਿਨ੍ਹਾਂ ਦੇ ਨੇਤਰ ਖੁੱਲ੍ਹੇ ਨੇ ਉਹਨਾਂ ਨੂੰ ਦਿਸ ਵੀ ਜਾਂਦੀ ਹੈ, ਪਤਾ ਵੀ ਲੱਗ ਜਾਂਦਾ ਵੀ ਹਾਂ ਇਹ ਦੁਨੀਆ ਹੋਰ ਹੈ, ਉਹ ਦੁਨੀਆ ਹੋਰ ਹੈ। ਸੋ ਗੁਰੂ ਕਿਤੇ ਨਹੀਂ ਗਿਆ ਹੈਗਾ, ਗੁਰੂ ਹਾਜ਼ਰ ਨਾਜ਼ਰ। ਜਦ ਤੁਸੀਂ ਗੁਰੂ ਦਾ ਧਿਆਨ ਦੱਸਦੇ ਹੋ, ਗੁਰੂ ਆ ਕੇ ਹਾਜ਼ਰ ਹੋ ਜਾਂਦਾ। ਹੁਣ ਤੁਹਾਡੀ ਸ਼ਰਤ ਹੈ ਵੀ ਤੁਸੀਂ ਕਿੱਥੇ ਤੱਕ ਗੁਰੂ ਨੂੰ ਲਿਜਾ ਸਕਦੇ ਹੋ। ਧੰਨੇ ਨੂੰ ਜਿਸ ਵਕਤ ਉਸ ਪੰਡਿਤ ਨੇ ਦੱਸ ਦਿੱਤਾ ਸੀ ਵੀ ਧੰਨਿਆ ਇਹੋ ਜਿਹਾ ਸਰੂਪ ਹੈ ਜਿਹਨੇ ਆ ਕੇ ਤੇਰਾ ਪ੍ਰਸ਼ਾਦਾ ਛਕਣਾ, ਇਹ ਪੱਥਰ ਨੇ ਨਹੀਂ ਖਾਣਾ, ਨਿਕਲਣਾ ਇਹਦੇ ਵਿੱਚੋਂ ਹੀ ਹੈ। ਇਹ ਵੀ ਨਹੀਂ ਮੈਂ ਤੈਨੂੰ ਕਹਿੰਦਾ ਵੀ ਇਹੀ ਹੈ, ਇਹ ਤੇਰਾ ਪ੍ਰਤੀਕ ਹੈ। ਉਹ ਤਾਂ ਹਰ ਥਾਂ ਦੇ ਉੱਤੇ ਹੈ, ਸ਼ਰਧਾ ਜਿੱਥੇ ਹੋਗੀ ਉੱਥੇ ਉਹਨੇ ਜਿਹੀ ਜੀ ਸ਼ਰਧਾ, ਜਿਹੀ ਜੀ ਭਾਵਨਾ, ਉਹ ਜਿਹਾ ਦਰਸ਼ਨ ਦੇ। ਸਾਰੇ ਰੂਪ ਏ ਵਾਹਿਗੁਰੂ ਦੇ ਨੇ, ਵਾਹਿਗੁਰੂ ਤੋਂ ਬਗੈਰ ਤਾਂ ਹੈ ਹੀ ਕੋਈ ਨੀ। ਜਿਸ ਰੂਪ ਦਾ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਪਰਮੇਸ਼ਰ ਰੂਪ ਧਾਰ ਕੇ ਦਰਸ਼ਨ ਦਿੰਦਾ, ਸਮੇਂ ਦੇ ਅਨੁਸਾਰ ਦਰਸ਼ਨ ਦਿੰਦਾ। ਪ੍ਰਹਲਾਦ ਨੂੰ ਲੋੜ ਸੀ ਉਸ ਰੱਬ ਦੀ ਜਿਹੜਾ ਰਲਾਕਸ਼ ਨਾਲ ਲੜ ਸਕਦਾ, ਰਲਾਕਸ਼ ਨੇ ਮਰ ਲਏ ਹੋਏ ਸੀ। ਮੈਂ ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਮੈਂ ਧਰਤੀ ਤੇ ਮਰਾਂ, ਨਾ ਮੈਂ ਸਮਾਨ ਤੇ ਮਰਾਂ, ਨਾ ਮੈਂ ਅੰਦਰ ਮਰਾਂ, ਨਾ ਮੈਂ ਬਾਹਰ ਮਰਾਂ, ਨਾ ਮੈਂ ਸ਼ਸਤਰ ਨਾਲ ਮਰਾਂ, ਨਾ ਜਾਨਵਰ ਦੇ ਜਾਨਵਰ ਨਾਲ ਮਰਾਂ, ਜਾਨਵਰ ਮਾਰੇ ਮੈਨੂੰ, ਨਾ ਮੈਂ ਪਾਣੀ ਚ ਮਰਾਂ, ਨਾ ਅਸਮਾਨਾਂ ਚ ਮਰਾਂ, ਨਾ ਪਹਾੜਾਂ ਤੇ ਮਰਾਂ, ਨਾ ਦਰਿਆਵਾਂ ਤੇ, ਕਿਤੇ ਵੀ ਨਹੀਂ, ਕੋਈ ਗੱਲ ਹੀ ਨਾ ਛੱਡੀ, ਸਾਰੇ ਮਰ ਲਏ। ਉਸ ਵੇਲੇ ਉਸ ਨੂੰ ਉਸ ਰੱਬ ਦੀ ਲੋੜ ਸੀ ਜਿਹੜਾ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰ ਦਿੰਦਾ। ਵਾਹਿਗੁਰੂ ਦਾ ਤਾਂ ਰੂਪ ਕੋਈ ਨੀ, ਜਿਹੜਾ ਰੂਪ ਤੁਹਾਨੂੰ ਚਾਹੀਦਾ ਉਹ ਰੂਪ ਉਹ ਧਾਰ ਕੇ ਤੁਹਾਨੂੰ ਮਿਲ ਜੂਗਾ। ਕੋਈ ਰੂਪ ਕਰ ਲਓ, ਉਸੇ ਰੂਪ ਚ ਦਰਸ਼ਨ ਦਊਗਾ। ਸੋ ਉਹ ਰੂਪ ਕਿਹੜਾ ਧਾਰਿਆ? ਅੱਧਾ ਸ਼ੇਰ ਦਾ, ਅੱਧਾ ਇਨਸਾਨ ਦਾ। ਉਹ ਗੁਰਜਾ ਮਾਰਦਾ, ਗੁਰਜ ਫੜ ਲਈ, ਫੜ ਕੇ ਝਪਟਾ ਮਾਰ ਕੇ ਡੇਲੀ ਦੇ ਉੱਤੇ ਬੈਠ ਗਿਆ। ਕਹਿੰਦੇ ਸ਼ੇਰ ਦੇ ਬੱਚੇ ਦੇ ਗਹਿਣਿਆਂ ਵਿੱਚ ਸਾਰੀ ਗੱਲ ਸੁਣੀ। ਕਹਿੰਦੇ ਅੱਜ ਤੁਹਾਡੀ ਬੜੀ ਉਪਮਾ ਹੋ ਰਹੀ ਹੈ। ਕਹਿੰਦੇ ਉਹ ਕਿਉਂ ਹੋ ਰਹੀ ਹੈ? ਕਹਿੰਦੇ ਜੀ ਨਾਮਦੇਵ ਨੇ ਤਾਂ ਬੱਚੇ ਦੀ ਜਾਨ ਬਚਾਈ ਹੈ। ਨਾਮਦੇਵ ਜੀ ਨੇ ਦੋਏ ਮੁੱਠਾ ਸਵਾਦੀਆਂ ਭਰ ਲਈਆਂ, ਇੱਕ ਸੱਜੇ ਪਾਸੇ ਨੂੰ ਸਿੱਟ ਦਿੱਤੀ, ਇੱਕ ਇੱਧਰ ਸਿੱਟ ਦਿੱਤੀ ਖੱਬੇ ਪਾਸੇ। ਕਹਿੰਦੇ ਆਹ ਨਿੰਦਿਆ ਕਰਨ ਵਾਲਿਆਂ ਦੇ ਸਿਰ ਚ, ਆਹ ਉਤਪਤ ਕਰਨ ਵਾਲਿਆਂ ਦੇ ਸਿਰ ਚ। ਮਹਾਰਾਜ ਕਹਿਣ ਲੱਗੇ ਭਾਈ ਤਲੋਕਾ, ਉਸ ਤੇ ਨਿੰਦਾ ਦੋਏ ਰੁਕਾਵਟਾਂ ਨੇ ਨਾਮ ਦੇ ਰਸਤੇ ਦੇ ਅੰਦਰ। ਉਸਤ ਨਿੰਦਾ ਦੋ ਤਿਆਗ ਹੈ, ਖੋਜੋ ਪਦ ਨਿਰਵਾਨਾ, ਨਿਰਪਾਣ ਪਦ ਦੀ ਖੋਜ ਚ ਰਹੋ। ਸੋ ਇਸ ਤਰ੍ਹਾਂ ਦੇ ਨਾਲ ਨਾਮ ਜਿਹੜਾ ਹੈ ਉਹ ਵੱਡਾ ਪੁੰਨ ਹੈ। ਸੋ ਸਾਰੀ ਕਿਰਿਆ ਸਮਝਾਉਣ ਤੋਂ ਬਾਅਦ ਮਹਾਰਾਜ ਜੀ ਨੇ ਐਸਾ ਫਰਮਾਨ ਕਰ ਦਿੱਤਾ, ਪੜੋ ਪਿਆਰ
ਸਿਮਰੀ ਪਿਆਰਿਆ ਬਲ ਕੇ ਉੱਠ ਹਰ ਨਾਮ ਤੂੰ, ਸਿਮਰੀ ਪਿਆਰਿਆ ਬਲ ਕੇ ਉੱਠ ਹਰ ਨਾਮ ਤੂੰ। ਪਰਕੇ ਉੱਠ ਹਰ ਨਾਮ ਤੋਂ ਸਿਮਰੀ ਪਿਆਰਿਆ ਪਰਕੇ ਉੱਠ ਹਰ ਨਾਮ
ਤੋਂ
ਗੁਰਸਿੱਖ ਦਾ ਜੋ ਜੀਵਨ ਹੈ ਇਹ ਸਾਰਿਆਂ ਤੋਂ ਉੱਚਾ ਜੀਵਨ ਹੈ। ਕਿਉਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖ ਨੂੰ ਇੱਕ ਬਣਾ ਦਿੱਤਾ। ਗੁਰੂ ਨਾਨਕ ਤੋਂ ਪਹਿਲਾਂ ਸ਼ੂਦਰ ਆਪਣਾ ਕੰਮ ਕਰਦਾ ਸੀ, ਕਿਰਤ ਕਰਨ ਵਾਲਾ ਆਪਣਾ ਕੰਮ ਕਰਦਾ ਸੀ, ਸ਼ਸਤਰਾਂ ਵਾਲਾ ਆਪਣਾ ਕੰਮ ਕਰਦਾ ਸੀ, ਬ੍ਰਾਹਮਣ ਆਪਣਾ ਕੰਮ ਕਰਦਾ ਸੀ। ਗੁਰੂ ਨਾਨਕ ਨੇ ਕਿਹਾ ਨਹੀਂ, ਮੇਰਾ ਸਿੱਖ ਬ੍ਰਾਹਮਣ ਵੀ ਹੋਏਗਾ, ਮੇਰਾ ਸਿੱਖ ਕਸ਼ਤਰੀ ਵੀ ਹੋਏਗਾ, ਮੇਰਾ ਸਿੱਖ ਕਿਰਤੀ ਵੀ ਹੋਏਗਾ, ਮੇਰਾ ਸਿੱਖ ਸ਼ੂਦਰ ਸੇਵਾ ਕਰਨ ਵਾਲਾ ਵੀ ਹੋਏਗਾ, ਤੇ ਇੱਕੋ ਸਿੱਖ ਦੇ ਵਿੱਚ ਚਾਰੇ ਗੁਣ ਹੋਣਗੇ। ਤੇ ਸੇਵਾ ਜਿਹੜੀ ਹੈ ਸਭ ਤੋਂ ਉੱਤਮ ਚੀਜ਼ ਹੈ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਠਣ ਪਾਈਏ ਕਹੋ ਨਾਨਕ ਵਾਹ ਲਦਾਈਆ। ਉਹੀ ਮਨੁੱਖ ਸੇਵਾ ਕਰਦਾ, ਉਹੀ ਕਿਰਤ ਕਰਦਾ, ਘਾਲ ਖਾਏ ਕਿ ਛਤੋਂ ਦੇ ਨਾਨਕ ਰਾਹ ਪਛਾਣੇ। ਮਿਹਨਤ ਕਰਕੇ ਜਦੋਂ ਦਿੰਦਾ ਉਹਦੀ ਕਿਰਤ ਨੂੰ ਫਲ ਲੱਗਦਾ, ਹਜ਼ਾਰਾਂ ਗੁਣਾ ਫੈਲਦੀ ਹੈ, ਇੱਥੇ ਵੀ ਫੈਲਦੀ ਹੈ, ਦਰਗਾਹ ਦੇ ਵਿੱਚ ਵੀ ਫੈਲਦੀ ਹੈ। ਜਦੋਂ ਉਹ ਸ਼ਸਤਰ ਧਾਰ ਕੇ, ਦੋ ਤਰ੍ਹਾਂ ਦੇ ਸ਼ਸਤਰ ਹੁੰਦੇ ਨੇ, ਇੱਕ ਬਾਹਰੀ ਸ਼ਸਤਰ ਹੁੰਦੇ ਨੇ, ਇੱਕ ਅੰਦਰੀ ਸ਼ਸਤਰ ਹੁੰਦੇ ਨੇ। ਅੰਦਰਲੇ ਸ਼ਸਤਰਾਂ ਦੇ ਬਾਰੇ ਜੋ ਚੌਪ ਹੈ ਅਸੀਂ ਪੜ੍ਹਦੇ ਹਾਂ, ਉਹਦੇ ਵਿੱਚ ਵਾਰ ਵਾਰ ਜ਼ਿਕਰ ਆਉਂਦਾ ਗੁਰੂ ਸਾਹਿਬ ਦਾ, ਚੁਣ ਚੁਣ ਸਤਰ ਹਮਾਰੇ ਮਾਰੀਆ ਆਪ ਆਪ ਦੇ ਮੁਜਾਬਰ। ਇਹ ਕਿੱਡੇ ਬੈਰੀ ਨੇ, ਉਹ ਬਾਹਰਲੇ ਬੈਰੀ ਤਾਂ ਰੋਜ਼ ਤੰਗ ਨਹੀਂ ਕਰਦੇ ਕਿਸੇ ਨੂੰ ਵੀ, ਕਿਤੇ ਬਾਹਰ ਦੇਸ਼ ਪ੍ਰਦੇਸ਼ ਚਲੇ ਗਏ ਉੱਥੇ ਛੁੱਟੀ ਹੋ ਜਾਂਦੀ ਹੈ, ਇਲਾਕਾ ਛੱਡ ਕੇ ਦੂਰ ਚਲੇ ਗਏ ਤਾਂ ਛੁੱਟੀ ਹੋ ਜਾਂਦੀ ਹੈ। ਬੈਰੀ ਤਾਂ ਆਪਣੇ ਹਿਸਾਬ ਨਾਲ ਹੀ ਆਉਣਾ, ਲੇਕਿਨ ਇਹ ਬੈਰੀ ਜਿਹੜੇ ਅੰਦਰ ਨੇ ਖੇਨ ਖੇਨ ਪਲ ਪਲ ਸਾਨੂੰ ਤੰਗ ਕਰਕੇ ਹੇਠਾਂ ਸੁੱਟਦੇ ਨੇ, ਉਹ ਐਸੇ ਸਟੱਬ ਨੇ, ਇੰਨੇ ਉਹ ਜਿੱਦੀ ਨੇ, ਇੱਕ ਸਕਿੰਟ ਵਾਸਤੇ ਵੀ ਸਾਨੂੰ ਸਾਹ ਨਹੀਂ ਲੈਣ ਦਿੰਦੇ। ਦੇਖ ਲਓ ਵਿਸ਼ਲੇਸ਼ਣ ਕਰਕੇ ਅੰਦਰ ਝਾਕਿਆ ਕਰੋ, ਪਤਾ ਲੱਗ ਜੂ ਬਈ ਕਾਮ ਦਾ ਜਜ਼ਬਾ ਕਿੰਨੇ ਜ਼ੋਰ ਦੀ ਹੁਣ ਚੱਲ ਰਿਹਾ, ਕ੍ਰੋਧ ਕਿੰਨਾ ਆ ਰਿਹਾ, ਲੋਭ ਕਿੰਨਾ ਆ ਰਿਹਾ, ਮੋਹ ਕਿੰਨਾ ਆ ਰਿਹਾ, ਅਭਿਮਾਨ ਕਿੰਨਾ ਆ ਰਿਹਾ, ਕ੍ਰਿਸ਼ਨਾ ਦੀ ਅੱਗ ਕਿਵੇਂ ਜਲਣ ਲੱਗ ਗਈ, ਹਿੰਸਾ ਦੀ ਅੱਗ ਕਿਵੇਂ ਚੱਲ ਰਹੀ ਹੈ, ਵੈਰ ਦੀ ਅੱਗ ਕਿਵੇਂ ਹੈ, ਈਰਖਾ ਦੀ ਅੱਗ ਕਿਵੇਂ ਚੱਲ ਰਹੀ ਹੈ। ਹਰ ਵਾਰ ਅਸੀਂ ਤਾਂ ਉਹਨਾਂ ਬੈਰੀਆਂ ਦੇ ਘੇਰੇ ਹੋਏ ਦੁਖੀ ਹੁੰਦੇ ਹਾਂ। ਮਹਾਰਾਜ ਕਹਿੰਦੇ ਜਿਹੜਾ ਕਛੱਤਰੀ ਹੈ ਨਾ, ਉਹ ਕਰਮਾਂ ਦਾ ਸੂਰ ਹੁੰਦਾ, ਸੂਰਮਾ ਹੁੰਦਾ। ਬਾਹਰਲੇ ਬੈਰੀਆਂ ਨਾਲ ਵੀ ਲੜਨਾ, ਉਹਦੇ ਨਾਲ ਤਾਂ ਕਦੇ ਕਦੇ ਜ਼ਿੰਦਗੀ ਚ ਇੱਕ ਦੋ ਵਾਰੀ ਚਾਰ ਵਾਰੀ ਹੋ ਜਾਂਦੀ ਹੈ, ਵੱਧ ਨਹੀਂ ਜਾਂਦੀ। ਸਾਰਾ ਇਤਿਹਾਸ ਪੜ੍ਹ ਕੇ ਦੇਖ ਲਓ, ਕਿਤੇ ਕਿਤੇ ਆਉਂਦਾ ਜਦ ਮਹਿਮੂਦ ਵਰਗੇ ਨੇ ਸੋਲਾਂ ਹਾਲੇ ਕਰੇ ਨਹੀਂ ਤਾਂ ਇੰਨੀ ਲੜਾਈ ਹੁੰਦੀ ਨਹੀਂ ਕਦੇ ਕਦੇ ਹੁੰਦੀ ਆ। ਉਹ ਜਿਹੜਾ ਕਸ਼ਤਰੀਆ ਹਰ ਵਕਤ ਲੜਦਾ, ਜਿਹੜਾ ਗੁਰਸਿੱਖ ਹੈ ਦਿਨ ਰਾਤ ਉਹਨਾਂ ਬੈਰੀਆਂ ਨਾਲ ਲੜਦਾ, ਹਰ ਵਕਤ ਲੜਦਾ, ਸੁਚੇਤ ਰਹਿੰਦਾ, ਢਿੱਲਾ ਨਹੀਂ ਪੈਂਦਾ ਕਦੇ ਵੀ। ਉਹ ਕਹਿੰਦੇ ਹੈ ਬੜੇ ਖਤਰਨਾਕ ਜਿਹੜੇ ਸੌ ਜਾਂਦੇ ਨੇ, ਮਾਰੇ ਜਾਂਦੇ ਨੇ। ਮੈਨੂੰ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਹ ਮਿੱਠੇ ਸਾਧ, ਮਨ ਸੋਇਆ ਮਾਇਆ ਵਿਸਮਾਰ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤੋ ਆਪਣੀ ਲੈ। ਕਿਉਂ ਕਹਿੰਦੇ ਮੂਸਨ ਆਰੇ ਪੰਜ ਬਟਵਾਰੇ, ਸੁਨੇ ਨਗਰ ਪੜੇ ਠੱਗ ਹਾਰੇ। ਉਹ ਦਿਨ ਰਾਤ ਲੁੱਟ ਰਹੇ ਨੇ, ਪੰਜ ਚੋਰ ਹਰ ਵਕਤ ਲੁੱਟ ਰਹੇ ਨੇ, ਨਗਰ ਸੁਣਨਾ ਪਿਆ, ਰਾਖੀ ਕੋਈ ਨੀ ਕਰ ਰਿਹਾ। ਸੋ ਜਿਹੜਾ ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੂਝੇ, ਕੋਈ ਨਾ ਸੁਣੇ ਬੁਖਾਰ। ਉਹ ਮਹਾਰਾਜ ਨੇ ਗੁਰਸਿੱਖ ਨੂੰ ਕਸ਼ਤਰੀ ਬਣਾਤਾ ਵੀ ਹਰ ਵਕਤ ਲੜਨਾ, ਹਰ ਸਾਹ ਲੜਨਾ, ਦੇਖੀ ਇਹਨਾਂ ਦਾ ਬਲ ਨਾ ਪੈ ਜਾਵੇ, ਧੋਖਾ ਨਾ ਕਿਤੇ ਦੇ ਜਾਣ। ਇਹੋ ਜਿਹਾ ਪਟਕਾ ਕੇ ਮਾਰਦੇ ਨੇ, ਇੱਕ ਵਾਰੀ ਗਲਤੀ ਹੋ ਜਾਏ ਜਨਮ ਦਾ ਜਨਮ ਪੂਰਾ ਹੀ ਜਾਂਦਾ ਰਹਿੰਦਾ। ਇਸ ਕਰਕੇ ਪਿਆਰਿਆ ਸਾਵਧਾਨ ਰਹੀ, ਬ੍ਰਾਹਮਣ ਹੈ ਬਾਣੀ ਦੀ ਵਿਚਾਰ ਕਰ, ਬਾਣੀ ਪੜ੍ਹ। ਇਹਤੋਂ ਗਾਹ ਮਹਾਰਾਜ ਨੇ ਹੋਰ ਉੱਚਾ ਚੱਕਦਾ ਸਿੱਖ ਨੂੰ, ਰੱਬ ਦੀ ਤਲਾਸ਼ ਦੇ ਅੰਦਰ ਘਰ ਛੱਡ ਕੇ ਬਾਹਰ ਜਾਂਦੇ ਨੇ, ਸੰਨਿਆਸੀ ਗੁਫਾਵਾਂ ਚ ਰਹਿੰਦੇ ਨੇ ਜਾ ਕੇ, ਜਟਾਵਾਂ ਵਾਲੇ ਸਾਧੂ ਵਾਦੀਆਂ ਤੋਂ ਦੂਰ ਜਾ ਕੇ ਰਹਿੰਦੇ ਨੇ। ਹੋਰ ਅਨੇਕਾਂ ਕਿਸਮ ਦੇ ਜੋ ਭੇਖ ਨੇ, ਸਾਰੇ ਆਬਾਦੀਆਂ ਛੱਡ ਕੇ ਪਹਾੜਾਂ ਦੇ ਉੱਤੇ ਦੂਰ ਦਰਾਜ ਰਹਿੰਦੇ। ਤੈ ਉਹ ਅਜਿਹਾ ਯੋਗੀ ਨਹੀਂ ਬਣਨਾ, ਤੈਨੂੰ ਅਸੀਂ ਯੋਗੀ ਬਣਾਉਣਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਜਦ ਲੋਕ ਸੁੱਤੇ ਪਏ ਹੋਣਗੇ ਉਸ ਵੇਲੇ ਉੱਠੀ, ਉੱਠ ਕੇ ਫੇਰ ਨਾਮ ਦਾ ਧਿਆਨ ਕਰੀ, ਉਦਮ ਕਰੇ ਭਲਕੇ ਪਰਵਾਤੀ, ਉਦਮ ਕਰੀ ਇਸ਼ਨਾਨ ਕਰੇ, ਫੇਰ ਇਸ਼ਨਾਨ ਕਰਾਈ ਸਰੀਰ ਦਾ, ਇਸ਼ਨਾਨ ਕਰਾਈ ਬਚਨਾਂ ਦਾ, ਇਸ਼ਨਾਨ ਕਰਾਈ ਮਨ ਦਾ, ਇਸ਼ਨਾਨ ਕਰਾਈ ਬੁੱਧੀ ਦਾ, ਫੇਰ ਤੇਰਾ ਇਸ਼ਨਾਨ ਅੰਮ੍ਰਿਤ ਸਰੋਵਰ ਦੇ ਵਿੱਚ ਹੋ ਜਾਏਗਾ। ਅੰਮ੍ਰਿਤ ਸਰੋਵਰ ਦੋ ਤਰ੍ਹਾਂ ਇਸ਼ਨਾਨ ਹੁੰਦਾ, ਬਾਹਰੀ ਇਸ਼ਨਾਨ ਹੁੰਦਾ ਸਤਸੰਗ ਦੇ ਵਿੱਚ ਜਾ ਕੇ, ਜਿਵੇਂ ਤੁਸੀਂ ਆਏ, ਇਹ ਤੀਰਥ ਬਣਿਆ ਹੋਇਆ, ਇੱਥੇ ਇਸ਼ਨਾਨ ਮਨ ਕਰ ਰਿਹਾ, ਇਹਦਾ ਫਲ ਉਸ ਤੀਰਥ ਨਾਲ ਉਹ ਕਿੰਨਾ ਜ਼ਿਆਦਾ ਮਿਲਦਾ ਜਿਹੜਾ ਇਹ ਇਸ਼ਨਾਨ ਕਰਨ ਵਾਲਾ ਹੈ। ਉਹ ਜਿਹੜੇ ਤੀਰਥ ਨੇ ਉਹ ਲੋਚਾ ਕਰਦੇ ਨੇ,
ਤੀਰਥ ਦੀ ਲੋਚ ਦੇ ਸੰਤਾਂ ਦੀ ਪੂਰੀ ਤਾਈ, ਤੀਰਥ ਦੀ ਲੋਚ ਦੇ ਸੰਤਾਂ ਦੀ ਪੂਰੀ ਤਾਈ, ਤੀਰਥ ਵੀ ਲੋਚ ਦੇ ਸੰਤਾਂ ਦੀ ਤੂੰ ਸਾਈਂ, ਸਤਿ ਸ਼੍ਰੀ ਅਕਾਲ।
ਸਾਧੂ ਕੀਤਾ ਕਿਉਂ ਕਰਦੇ ਹਾਂ? ਕਹਿੰਦੇ ਕਿਲ ਵਿਕ ਮੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਤੂੜ ਦਵਾਈ। ਉਸ ਵੇਲੇ ਗੁਰੂ ਮਹਾਰਾਜ ਕਹਿੰਦੇ ਅੰਮ੍ਰਿਤਸਰ ਦਾ ਇਸ਼ਨਾਨ ਕਰਨਾ। ਫਿਰ ਇੱਕ ਤਾਂ ਅੰਮ੍ਰਿਤ ਤੇਰੇ ਅੰਦਰ ਹੈ, ਜਦ ਤੂੰ ਨਾਮ ਨਾਲ ਬਿਰਤੀ ਜੋੜ ਕੇ ਅੰਦਰ ਚੜਾਈ ਕਰੇਗਾ, ਉਸ ਵੇਲੇ ਉਸ ਅੰਮ੍ਰਿਤ ਦੇ ਵਿਚੋਂ ਰਸ ਝਰਨਾ ਤੇਰੇ ਅੰਦਰ ਸ਼ੁਰੂ ਹੋ ਜਾਏਗਾ, ਤੇਰੇ ਬਿਰਤੀ ਨੂੰ ਰੰਗ ਲੱਗ ਜਾਏਗਾ, ਅੰਦਰ ਖੁਸ਼ੀਆਂ ਤੇ ਖੇੜੇ ਆ ਜਾਣਗੇ। ਉਹ ਜਿਹੜਾ ਛਲਕਦਾ ਪਿਆਲਾ ਹੈ ਉਹਦੇ ਨਾਲ ਤੇਰੀ ਸੁਰਤੀ ਇਸ਼ਨਾਨ ਕਰ ਲੂਗੀ। ਬਾਹਰਲਾ ਜਿਹੜਾ ਹੈ ਉਹ ਇਹ ਹੈ ਕਿ ਪਿਆਰਿਆ ਬਾਣੀ ਨੂੰ ਵਿਚਾਰ ਵਿਚਾਰ ਕੇ ਪੜੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ, ਚਾਹੇ ਸੁਖਮਨੀ ਸਾਹਿਬ ਦਾ ਪਾਠ ਕਰ, ਇਹਦੇ ਨਾਲ ਬਾਹਰਲਾ ਇਸ਼ਨਾਨ ਮਨ ਦਾ ਕਰਾ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਮ ਹੈ, ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ। ਫੇਰ ਜਿਹੜਾ ਗੁਰੂ ਨੇ ਪੰਜ ਪਿਆਰਿਆਂ ਨੇ ਉਪਦੇਸ਼ ਦਿੱਤਾ ਵਾਹਿਗੁਰੂ ਮੰਤਰ ਦਾ, ਉਹਦਾ ਜਾਪ ਕਰ, ਫੇਰ ਤਗੜਾ ਹੋ ਜਾ। ਧਿਆਨ ਗੁਰੂ ਦਾ ਰੱਖਣਾ, ਪਹਿਲਾਂ ਰਸਨਾ ਦੇ ਨਾਲ ਜਾਪ ਹੁੰਦਾ। ਸਭ ਤੋਂ ਪਹਿਲਾਂ ਸੰਤ ਕਹਿੰਦੇ ਮੂਲ ਮੰਤਰ ਦਾ ਪਾਠ ਕਰ, ਇਹ ਜਿਹੜਾ ਨੱਠਿਆ ਫਿਰਦਾ ਮਨ ਹੈ ਨਾ ਇਹਨੂੰ ਅੰਦਰ ਲਿਜਾਣ ਦਾ ਯਤਨ ਕਰ। ਇਹ ਰਿਮੋਟ ਘੋੜੇ ਉਹਨਾਂ ਦਿਨਾਂ ਚ ਆਇਆ ਕਰਦੇ ਸੀ ਜਦ ਮੈਂ ਰਸਾਲੇ ਚ ਹੁੰਦਾ ਸੀ, ਹੁਣ ਨਹੀਂ ਆਉਂਦੇ, ਹੁਣ ਆਉਂਦੇ ਆ ਥੋੜੇ ਆਉਂਦੇ, ਆਸਟ੍ਰੇਲੀਆ ਤੋਂ ਆਉਂਦੇ ਸੀ, ਬੰਬੇ ਉਤਰਦੇ ਹੁੰਦੇ, ਉੱਥੋਂ ਹੀ ਗੱਡੀਆਂ ਭਰ ਕੇ ਲੈ ਆਉਂਦੇ ਸੀ। ਉਹ ਰਿਮੋਟਾਂ ਨੂੰ ਟ੍ਰੇਨ ਕਰਨਾ ਬੜਾ ਔਖਾ ਹੁੰਦਾ ਸੀ, ਉਹਨਾਂ ਨੂੰ ਪਹਿਲਾਂ ਪਹਿਲਾਂ ਲੰਮੀ ਰੱਸੀ ਪਾ ਕੇ ਗੇੜੇ ਦਵਾਏ ਜਾਂਦੇ ਸੀ, ਵੱਡਾ ਰੁੱਸਾ ਹੁੰਦਾ, ਟਿੱਬਾ ਬਣਿਆ ਹੋਇਆ ਸੀ, ਉੱਥੇ ਗੇੜੇ ਦਿੰਦੇ ਸੀ। ਉਹਦੇ ਬਾਅਦ ਫਿਰ ਉਹਨੂੰ ਫਿਰ ਛੋਟਾ ਕਰ ਲੈਣਾ, ਫਿਰ ਛੋਟਾ ਕਰ ਲੈਣਾ, ਫਿਰ ਬਿਲਕੁਲ ਹੀ ਛੋਟਾ ਕਰ ਲੈਣਾ, ਫਿਰ ਉਹਦੇ ਉੱਤੇ ਬੋਰੀ ਰੱਖ ਦੇਣੀ, ਕਰਦੇ ਕਰਦੇ ਇੱਕ ਵਾਰੀ ਆਪ ਪਲਾਕੀ ਮਾਰ ਕੇ ਬੈਠ ਜਾਣਾ, ਫਿਰ ਉਹਦੇ ਮੂੰਹ ਚ ਪਾ ਦੇਣੀ ਤੇ ਖੱਬੀ ਪਾ ਦੇਣੀ, ਕੰਡਿਆਲਾ ਪਾ ਦੇਣਾ, ਫਿਰ ਉਹਨੂੰ ਗਜਾ ਲੈਣਾ, ਫਿਰ ਉਹ ਸਿੱਖ ਜਾਂਦਾ ਸੀ, ਆਦਮੀ ਤੋਂ ਜ਼ਿਆਦਾ ਸਿੱਖ ਜਾਂਦਾ ਸੀ। ਇਹਨੂੰ ਰਿਮਾਉਂਟ ਨੂੰ ਟ੍ਰੇਨਿੰਗ ਕਹਿੰਦੇ। ਆਹੀ ਹਾਲ ਸਾਡੇ ਮਨ ਦਾ, ਇਹ ਵੀ ਟ੍ਰੇਨ ਕਰਨਾ ਪੈਣਾ। ਪਹਿਲਾਂ ਇਹਨੂੰ ਅਸੀਂ ਕਹਿੰਦੇ ਹਾਂ ਬਾਣੀ ਪਰ, ਪੰਜ ਬਾਣੀਆਂ ਦਾ ਨਿਤਨੇਮ ਹੀ ਪੜ, ਰੋਟੀ ਪਾਣੀ ਨਾਲ ਖਾਈ ਜਾ, ਤੇਈ ਤੂੰ ਬਾਣੀ ਨਹੀਂ ਪੜਦਾ। ਫਿਰ ਕਹਿੰਦੇ ਹਾਂ ਤੂੰ ਮੂਲ ਮੰਤਰ ਦਾ ਪਾਠ ਕਰ, ਛੇ ਮਾਲਾ ਕਰ, ਵੱਧ ਕਰਨੀਆਂ 10 ਕਰ ਲੈ, 15 ਕਰ ਲੈ, ਇਹ ਤੇਰੀ ਹਿੰਮਤ ਹੈ। ਉਹ ਮੂਲ ਮੰਤਰ ਦਾ ਪਾਠ ਕਰਦਾ, ਏਕ ਓਂਕਾਰ ਸਤਨਾਮ ਕਰਤਾ ਪੁਰਸ਼ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸਾਹਿਬ ਅੰਗੁਰ ਪ੍ਰਸ਼ਾਦ ਜਪ ਆਸਾ ਜੁਗਾ ਸੱਚ ਹੈ ਤੇ ਸੱਚ ਨਾਨਕ ਉਸੀ। ਅਸੀਂ ਕਹਿੰਦੇ ਹਾਂ ਵੀ ਇਹਨੂੰ ਸੁੱਕਾ ਨਾ ਪੜੀ, ਵਾਹਿਗੁਰੂ ਤੈਨੂੰ ਦੇਖਦਾ, ਤੂੰ ਇਹ ਉੱਪਰ ਨੂੰ ਨਿਗਾਹ ਕਰਕੇ ਪੜੀ, ਲੰਮੀ ਨਜ਼ਰ ਘੜੀ ਤੇ ਲੰਮੀ ਨਜ਼ਰ ਨਿਹਾਲੀ ਹੈ, ਸ਼ਾਰਟ ਸਾਈਟਡ ਨਾ ਹੋਈ, ਲੰਮੀ ਨਜ਼ਰ ਰੱਖ ਕੇ ਪੜ ਬਈ ਮੈਨੂੰ ਤਾਂ ਦੇਖ ਰਿਹਾ ਉਹ। ਫੇਰ ਤੇਰੇ ਜਿਹੜਾ ਮਨ ਹੈ ਨਾ ਇਹ ਅੱਖਰਾਂ ਦੇ ਵਿੱਚ ਉਲਝ ਜੂਗਾ, ਨੱਠੂਗਾ। ਕਿੰਨੇ ਮਹਾਤਮਾ ਦੇ ਐਸੇ ਹੀ ਨਾਮ ਨੇ, ਰਾਧਾ ਸਵਾਮੀਆਂ ਦਾ ਨਾਮ, ਇਹਨੂੰ ਪੰਜ ਨਾਮ ਕਹਿੰਦੇ ਨੇ। ਇਹ ਵੀ ਇਕਦਮ ਰੁਟੀਨ ਨਹੀਂ ਬਣਦਾ, ਇਹ ਹਾਜ਼ਰ ਮਨ ਰਹੇ ਤਾਂ ਗੇੜਾ ਦਿੰਦਾ, ਨਹੀਂ ਇਹ ਵਿਚਾਰੇ ਹੀ ਟੁੱਟ ਜਾਂਦਾ। ਇਵੇਂ ਜਿਵੇਂ ਮੂਲ ਮੰਤਰ ਹੈ, ਹਾਜ਼ਰ ਮਨ ਰਹੇ ਤਾਂ ਇਹ ਸਹੀ ਹੁੰਦਾ, ਨਹੀਂ ਇਹ ਛੱਡ ਜੂਗਾ। ਸੋ ਜਦੋਂ ਇਹ ਸਹੀ ਟੱਲੀ ਮੰਗਣ ਟਣਕਣ ਲੱਗ ਗਿਆ, ਫੇਰ ਕਹਿੰਦੇ ਲੈ ਬਈ ਹੁਣ ਤੂੰ ਪੰਜ ਪਿਆਰਿਆਂ ਤੋਂ ਜਿਹੜਾ ਨਾਮ ਲਿਆ ਨਾ ਉਹਦਾ ਜਾਪ ਕਰ। ਦੋ ਜਾਪ ਦੇ ਤਰੀਕੇ ਨੇ, ਇੱਕ ਜਾਪ ਇਹ ਖਫੀ ਹੈ, ਉਹ ਹੁੰਦਾ ਸੰਗਤ ਚ ਬੈਠ ਕੇ ਉੱਚੀ 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 ਬੋਲਣਾ, ਇਹ ਤੂੰ ਵੀ ਵਾਹ ਮਹਾਂਪੁਰਸ਼ ਤਕਨੀਕ ਦੱਸਦੇ ਨੇ ਕਿ ਜੇ ਤੇਰੇ ਫੁਰਨੇ ਫੇਰ ਵੀ ਖਤਮ ਨਹੀਂ ਨਾ ਹੁੰਦੇ, ਕਿਸੇ ਜੰਗਲ ਚ ਚਲਾ ਜਿੱਥੇ ਕੋਈ ਸੁਣਦਾ ਨਹੀਂ, ਉੱਥੇ ਪੂਰੇ ਜ਼ੋਰ ਨਾਲ ਕਹਿ ਵਾਹਿਗੁਰੂ ਵਾਹਿਗੁਰੂ ਪੂਰੇ ਜ਼ੋਰ ਨਾਲ, ਫੇਰ ਤੂੰ ਸਾਹ ਖਿੱਚ ਲੈ। ਬਾਹਰ ਨੂੰ ਜਦ ਕੱਢੇਗਾ ਪੂਰੇ ਜ਼ੋਰ ਨਾਲ ਕਹਿ, ਇਹਦੇ ਨਾਲ ਕੀ ਹੋਏਗਾ, ਅੰਦਰ ਹਿਲਜੁਲ ਹੁੰਦੀ ਹੈ, ਉਹ ਜਿਹੜਾ ਗੰਦ ਮੰਦ ਅੰਦਰ ਪਿਆ ਹੁੰਦਾ ਬਾਹਰ ਫਲੱਸ਼ ਹੋ ਜਾਂਦਾ। ਤਰੀਕੇ ਨੇ ਮਹਾਂਪੁਰਸ਼ਾਂ ਦੇ, ਅਰਜਨੀਸ਼ ਇਸੇ ਤਰ੍ਹਾਂ ਨਾਮ ਜਪਾਉਂਦਾ ਸੀ। ਮੁਸਲਮਾਨਾਂ ਦੇ ਜਿਹੜਾ ਜਾਫੇ ਖਫੀ ਹੈ, ਜਾਫੇ ਨਫੀ ਹੈ, ਜਾਫੇ ਖਫੀ ਜਦ ਇਕੱਠੇ ਹੋ ਕੇ ਜਪਦੇ ਸੀ ਤਾਂ ਅੱਲਾਹ ਕਹਿ ਕੇ ਅੰਦਰ ਨੂੰ ਇਕੱਠੇ ਹੀ ਬੋਲਦੇ ਸੀ, ਹੂ ਪੂਰੇ ਜ਼ੋਰ ਨਾਲ ਬੋਲਦੇ ਸੀ। ਉਹ ਕੀ ਸੀ ਵੀ ਜਿਹੜੇ ਅੰਦਰ ਪਏ ਨੇ ਨਾ ਕੂੜ ਕਬਾੜ, ਇਹਨੂੰ ਬਾਹਰ ਖਿੱਚ ਲਈਏ, ਫੇਰ ਵਾਰੀ ਆ ਜਾਂਦੀ ਹੈ ਚੁੱਪ ਕਰਕੇ ਜਪਣ ਦੀ। ਰਸਨਾ ਜਪਦੀ ਹੈ ਵਾਹਿਗੁਰੂ ਵਾਹਿਗੁਰੂ, ਅਸੀਂ ਕਹਿੰਦੇ ਮਾਲਾ ਦੇ ਨਾਲ ਜਪ, ਰਸਨਾ ਦੇ ਨਾਲ ਉੜਜੂ ਤੇਰਾ ਮਨ, ਮਾਲਾ ਦੇ ਨਾਲ ਧਿਆਨ ਰਹੂ ਮਣ ਕੇ ਮਨ ਨੂੰ, ਫੇਰ ਹੋਰ ਕਲੋਜ਼ ਸਰਕਟ ਦੇ ਵਿੱਚ ਕਰਨਾ ਵੀ ਹੁਣ ਤੂੰ ਮਾਲਾ ਛੱਡ ਦੇ, ਹੁਣ ਤੂੰ ਵਾਹਿਗੁਰੂ 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 ਕਰ, ਕਰੀ ਜਾ ਟਾਈਮ ਪੀਸ ਰੱਖ ਲੈ ਸਾਹਮਣੇ ਢਾਈ ਘੰਟੇ ਨਾ ਹਟੀ ਕਰਨ ਤੇ। ਫੇਰ ਹੁੰਦਾ ਕੀ ਹੈ, ਉਹ ਵਾਹਿਗੁਰੂ ਵਾਹਿਗੁਰੂ ਅੰਦਰ ਚੱਲ ਜਾਣ ਲੱਗ ਜਾਂਦਾ, ਜੀਵ ਹਿੱਲਣ ਤੇ ਹਟ ਜਾਂਦੀ ਹੈ ਤੇ ਵਾਹਿਗੁਰੂ ਵਾਹਿਗੁਰੂ ਹੁੰਦਾ। ਫੇਰ ਉਹ ਕਹਿੰਦੇ ਐ ਕਰ, ਹੁਣ ਤੂੰ ਦੂਜੀ ਜਮਾਤ ਚ ਹੋ ਗਿਆ, ਪ੍ਰਾਇਮਰੀ ਤਾਂ ਤੈਅ ਕਰ ਲਈ ਤੇ ਹੁਣ ਤੈਨੂੰ ਮਿਡਲ ਕਲਾਸ ਚ ਕਰ ਦਿੱਤਾ, ਉਹਦੇ ਵਾਸਤੇ ਇਹ ਕਰ ਕਿ ਜਿਹੜਾ ਤੇਰਾ ਨੱਕ ਹੈ ਨਾ ਇੱਥੇ ਪਹਿਰਾ ਦੇ ਦੇ, ਬਾਛਾ ਲੈ ਕੇ ਖੜ ਜਾ ਹੱਥ ਵਿੱਚ, ਜਿਹੜਾ ਸਵਾਸ ਆਉਂਦਾ ਉਹਨੂੰ ਚੈੱਕ ਕਰ ਵੀ ਇਹ ਖਾਲੀ ਆਉਂਦਾ ਕਿ ਭਰਿਆ ਹੋਇਆ ਆਉਂਦਾ, ਜੇ ਖਾਲੀ ਆਉਂਦਾ ਰੋਕ ਦੇ ਉੱਥੇ ਹੀ, ਮੈਂ ਨੀ ਲੰਘਣ ਦਿੰਦਾ ਤੈਨੂੰ, ਲੜਪਾ ਉਹਦੇ ਨਾਲ, ਨਹੀਂ ਲੰਘਣ ਦੇਣਾ, ਖਾਲੀ ਆ ਰਿਹਾ ਸੋਹਰਿਆ। ਉਹ ਕੀ ਲੈ ਕੇ ਆਵੇ, ਜਾਂ ਤਾਂ ਉਹ ਸਤਨਾਮ ਭਰ ਲੈ ਕੇ ਆਵੇ, ਤੇ ਜਦੋਂ ਬਾਹਰ ਨੂੰ ਜਾਂਦਾ ਜੇ ਖਾਲੀ ਆਉਣ ਜਾਂਦਾ ਤਾਂ ਰੋਕ ਦੇ ਪਹਿਰਾ ਦੇ ਦੇ ਵੀ ਨਹੀਂ ਜਾਣ ਦੇਣਾ ਤੈਨੂੰ ਮੈਂ ਖਾਲੀ। ਫੇਰ ਕੀ ਹੋਏਗਾ, ਸਤਨਾਮ ਅੰਦਰ ਨੂੰ ਜਾਂਦਾ ਹੋਇਆ ਸਾਹ ਲੈ ਕੇ ਜਾ ਰਿਹਾ, ਬਾਹਰ ਨੂੰ ਵਾਹਿਗੁਰੂ ਲੈ ਕੇ ਆ ਰਿਹਾ। ਫੇਰ ਸੁਰਤੀ ਹੋਰ ਬਰੀਕ ਹੋ ਗਈ, ਹੁਣ ਕਹਿੰਦਾ ਵੀ ਤੂੰ ਸਤਨਾਮ ਤਾਂ ਛੱਡ ਦੇ, ਹੁਣ ਤੂੰ ਇਹਦੇ ਹੀ ਦੋ ਹਿੱਸੇ ਕਰ ਲੈ, ਵਾਹੇ ਕਹਿ ਕੇ ਅੰਦਰ ਨੂੰ ਜਾ, ਗੁਰੂ ਕਹਿ ਕੇ ਬਾਹਰ ਨੂੰ ਆ, ਪਰ ਪਹਿਰਾ ਰੱਖ ਨਾਸਕਾ ਦੇ ਉੱਤੇ, ਸਾਰਾ ਅੰਦਰ ਜਾਣ ਦੇ, ਜਿੱਥੋਂ ਦੀ ਅੰਦਰ ਦਰਵਾਜ਼ਾ ਉੱਥੇ ਖੜ ਜਾ, ਉੱਥੋਂ ਸਾਹ ਨਹੀਂ ਅੰਦਰ ਆਉਣ ਦੇਣਾ, ਜੇ ਤਾਂ ਤਕੜਾ ਤਾਂ ਪੂਰਾ ਪਹਿਰਾ ਦਊਗਾ, ਜੇ ਪਹਿਰੇਦਾਰੇ ਸੌਂ ਗਿਆ ਫੇਰ ਕੀ ਹੈ, ਪੰਜ ਪਹਿਰੂਆ ਦਰਮੇ ਰਹਿਤੇ ਤਾਕਾ ਨਹੀਂ ਪਤਿਆਰਾ। ਜੇ ਉਹ ਬੇਪਰਜੀਤਾ ਹੀ ਹੋ ਗਏ ਪਹਿਰੇਦਾਰ ਫੇਰ ਤਾਂ ਕੰਮ ਖਰਾਬ ਹੋ ਜਾਂਦਾ, ਪਹਿਰਾ ਦੇ ਬਹੁਤ ਤਕੜੇ ਹੋ ਬਈ ਨਹੀਂ ਅੰਦਰ ਜਾਣ ਦੇਣਾ, ਸਾਸ ਖਾਲੀ, ਭਰਿਆ ਹੋਇਆ ਜਾਣ ਦੇਣਾ, ਭਰਿਆ ਹੋਇਆ ਜਾਣ ਦੇਣਾ, ਪਹਿਲਾਂ ਦੋ ਘੰਟੇ ਕਰ ਲਓ, ਢਾਈ ਕਰ ਲਓ, ਫਿਰ ਹੌਲੀ ਹੌਲੀ ਕੀ ਹੋਏਗਾ, ਉਹਨੂੰ ਆਦਤ ਪੈ ਜਾਏਗੀ ਵੀ ਮੈਂ ਤਾਂ ਭਰਿਆ ਹੋਇਆ ਅੰਦਰ ਨੂੰ ਜਾਣਾ, ਭਰਿਆ ਹੋਇਆ ਹੀ ਬਾਹਰ ਨੂੰ ਆਉਣਾ। ਇਹਨੂੰ ਦਮ ਟੁੱਕ ਕਰਾਰੀ ਕਹਿੰਦੇ ਨੇ, ਦਮ ਟੁੱਕ ਕਰਾਰੀ, ਜੇਕਰ ਦਮ ਨੂੰ ਤੋੜ ਕੇ ਪਰਮੇਸ਼ਵਰ ਦਾ ਨਾਮ ਜਪਦਾ। ਫੇਰ ਮਹਾਰਾਜ ਕਹਿੰਦੇ ਫੇਰ ਪਿਆਰਿਆ ਇਹ ਨਾਮ ਨੇ ਉਥੋਂ ਤਾਂ ਹਟ ਜਾਣਾ, ਤੇਰਾ ਪਹਿਰਾ ਵੀ ਚੁੱਕਿਆ ਜਾਣਾ, ਤੇਰਾ ਪਹਿਰਾ ਅੰਦਰ ਲੱਗ ਜਾਣਾ, ਉਹਦੀ ਧੁਨ ਬਣ ਜਾਣੀ ਹੈ, ਧੁਨ ਦੇ ਵਿੱਚ ਫੇਰ ਤੂੰ ਧਿਆਨ ਦੇਈ, ਇਹੀ ਧੁਨ ਚੱਲੇਗੀ ਫੇਰ ਉੱਥੇ ਵੀ, ਉਹਦੇ ਵਿੱਚ ਧਿਆਨ ਦੇ। ਜਦ ਉਹਦੇ ਵਿੱਚ ਧਿਆਨ ਦੇਵੇਂਗਾ ਟਿਊਨ ਬਣ ਜਾਏਗੀ, ਲੇਕਿਨ ਇੱਕ ਖਿਆਲ ਰੱਖੀ, ਇਹ ਧਿਆਨ ਦੇ ਉੱਤੇ ਇੱਕ ਸੋਭਰ ਧਿਆਨ ਹੈ, ਉਹਨੂੰ ਨਾ ਜਾਣ ਦੇਈ, ਉਹ ਹੈਗਾ ਗੁਰੂ ਦੀ ਮੂਰਤ, ਤੇ ਗੁਰੂ ਦੀ ਮੂਰਤ ਜਿਹੜੀ ਹੈ ਉਹਦੇ ਇੱਕ ਪ੍ਰਤੀਕ ਹੁੰਦਾ ਹੈ ਧਿਆਨ, ਇੱਕ ਸੰਪਤ ਧਿਆਨ ਹੁੰਦਾ ਹੈ, ਇੱਕ ਅਹੰਗ੍ਰਹਿ ਧਿਆਨ ਹੁੰਦਾ ਹੈ। ਇਹ ਮਹਾਤਮਾ ਨੂੰ ਪਤਾ ਹੁੰਦਾ ਵੀ ਹੁਣ ਇਹਨੂੰ ਕਿਹੜੇ ਧਿਆਨ ਤੇ ਲਾਇਆ ਜਾਵੇ, ਉਹ ਜਦੋਂ ਧਿਆਨ ਧਰਦਾ ਹੈ ਧੁੰਨ ਦੇ ਵਿੱਚ, ਇਹ ਸ਼ਬਦ ਦਾ ਧਿਆਨ ਹੋ ਜਾਇਆ ਕਰਦਾ। ਕਹਿੰਦੇ ਸ਼ਬਦ ਦੇ ਧਿਆਨ ਦੇ ਨਾਲ ਸੁਰਤ ਰਲਾ ਦੀ, ਸੁਰਤ ਰਲੀ ਹੋਈ, ਸੁਰਤ ਤੇ ਸ਼ਬਦ ਜਿਹੜੇ ਨੇ ਇਕੱਠੇ ਹੋ ਜਾਣਗੇ, ਤੇ ਤੈਂ ਦੇਖਿਆ ਹੋਣਾ ਵੀ ਵੱਡੇ ਵੱਡੇ ਹੁੰਦੇ ਨੇ, ਕਈ ਵਾਰੀ ਕੀੜੇ ਕੀੜੀਆਂ ਉਹਨਾਂ ਨੂੰ ਖਿੱਚ ਕੇ ਆਪਣੀ ਖੁੱਡ ਵੱਲ ਨੂੰ ਲਈ ਜਾਂਦੀਆਂ ਹੁੰਦੀਆਂ, ਆਟੇ ਦੀਆਂ ਕੁੱਟੀਆਂ ਨੂੰ। ਐਵੇਂ ਜਿਵੇਂ ਜਿਹੜਾ ਸ਼ਬਦ ਹੈ ਨਾ ਜਿੱਥੋਂ ਆਉਂਦਾ ਹੈ, ਜਿੱਥੇ ਇਹਦਾ ਅਸਲੀ ਘਰ ਹੈ, ਅਸਲੀ ਘਰ ਇਹਦਾ ਕਿਹੜਾ ਹੈ? ਅਸਲੀ ਘਰ ਇਹਦਾ ਹੈ ਮਹਾਰਾਜ ਭਾਈ ਸਰਦਾਰ ਜੀ ਕਹਿੰਦੇ, ਨਿਰੰਕਾਰ ਆਕਾਰ ਹੋਏ ਏਕ ਅੰਕਾਰ ਅਪਾਰ ਸਦਾਇਆ। ਹੁਣ ਏਕ ਅੰਕਾਰ ਇਹਦਾ ਘਰ ਹੈ, ਏਕ ਅੰਕਾਰ ਉਹ ਸ਼ਬਦ ਧੁਨ, ਸ਼ਬਦ ਧੁਨ ਏਕ ਅੰਕਾਰ ਵਾਹਿਗੁਰੂ ਤੋਂ ਹੋਈ, ਏਕ ਅੰਕਾਰ ਤੋਂ ਧੁਨ ਹੋਈ, ਇਹ ਧੁਨ ਏਕ ਅੰਕਾਰ ਦੇ ਵਿੱਚ ਹੈ। ਬਿਫੋਰ ਦਾ ਕ੍ਰੀਏਸ਼ਨ ਆਫ ਯੂਨੀਵਰਸ ਦੇਅਰ ਵਾਜ ਲੋਗਾਸ ਦੈਟ ਵਾਜ ਵਿਦਨ ਗੋਡ, ਉਹ ਰੱਬ ਦੇ ਵਿੱਚ ਸੀਗਾ, ਸ਼ਬਦ ਰੱਬ ਦੇ ਵਿੱਚ ਹੈ, ਰੱਬ ਦਾ ਹੀ ਹਿੱਸਾ ਹੈ ਸ਼ਬਦ। ਉਹ ਸੁਰਤ ਨੂੰ ਖਿੱਚ ਕੇ ਉਹਨੇ ਉੱਥੇ ਲੈ ਜਾਣਾ ਜਿੱਥੋਂ ਸ਼ਬਦ ਆਉਂਦਾ, ਹੌਲੀ 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 ਮਿਹਨਤ ਕਰਕੇ, ਤੇ ਇਹਦੇ ਨਾਲ ਉਹ ਸੁਰਤ ਜਿਹੜੀ ਆ ਉਹ ਕਾਲੇ ਅੰਨੇ ਕਾਲੇ ਰਾਹ ਚ ਹੀ ਨਹੀਂ ਜਾਂਦੀ, ਉਹਨੂੰ ਪਹਿਲਾਂ ਤਾਂ ਆਨੰਦ ਸ਼ਬਦ ਸੁਣਨਗੇ, ਫੇਰ ਪਿਆਰਿਆ ਇਹਨੂੰ ਲਾਈਟ ਦਿਸੇਗੀ, ਜੋਤ ਦਿਸੇਗੀ। ਗਲਤ ਗੱਲਾਂ ਨਾ ਕਰੀ, ਤੇਰੇ ਸ਼ਕਤੀ ਆਜੂ, ਤੈਨੂੰ ਲੁੱਟਣ ਵਾਲੇ ਚੋਰ ਜਿਹੜੇ ਆ ਜਾਣਗੇ, ਮੇਰਾ ਮੁੰਡਾ ਬਿਮਾਰ ਹੈ ਜੀ, ਮੇਰੀ ਕਿਰਪਾ ਕਰ ਦੋ ਜੀ, ਮੇਰਾ ਇੰਨੇ ਸਾਲ ਤਾਂ ਮੈਨੂੰ ਘਾਟਾ ਪੈ ਰਿਹਾ ਜੀ, ਕਿਰਪਾ ਕਰ ਦੋ ਜੀ, ਤੁਸੀਂ ਕਰ ਦੋ ਕਿਰਪਾ, ਆਪਣੇ ਸਿਰ ਨਾਲ ਨਹੀਂ ਕੋਈ ਗੱਲ ਲੁੱਟਿਆ ਜਾਏਗਾ, ਮੁੜ ਕੇ ਇਹੋ ਜਿਹਾ ਥੱਲੇ ਗਿਰੇਗਾ, ਕਈ ਜਨਮ ਨਹੀਂ ਤੈਨੂੰ ਮੁੜ ਕੇ ਸੋਚੀ ਆਉਣੀ, ਹੋਸ਼ ਨਹੀਂ ਆਉਣੀ। ਉਹ ਗਰਜਾਂ ਵਾਲੇ ਬੰਦੇ ਆਉਂਦੇ ਨੇ, ਮਹਾਤਮਾ ਮੱਖੀਆਂ ਕਹਿੰਦੇ ਨੇ, ਇੱਥੋਂ ਬਾਜੀ ਬਿਲਕੁਲ ਗੁਪਤ ਰੱਖੀ, ਕਿਸੇ ਨੂੰ ਨਾ ਪਤਾ ਲੱਗੇ ਇਹਨਾਂ ਗੱਲਾਂ ਦਾ, ਭਜਨ ਦਾ, ਭੋਜਨ ਦਾ, ਨਾਰੀ ਦਾ, ਤਿੰਨੇ ਪੜਦੇ ਦੇ ਅਧਿਕਾਰੀ, ਭਜਨ ਭੋਜਨ ਨਾਰੀ ਤਿੰਨੇ ਪੜਦੇ ਦੇ ਅਧਿਕਾਰੀ। ਭਜਨ ਦਾ ਪ੍ਰਗਟਾਵਾ ਨਾ ਕਰੀ, ਜੇ ਪ੍ਰਗਟਾਵਾ ਕਰਿਆ ਤੈਨੂੰ ਅੰਦਰ ਦੇ ਚੋਰ ਵੀ ਲੁੱਟ ਲੈਣਗੇ, ਬਾਹਰਲੇ ਨੇ ਤਾਂ ਲੁੱਟਣਾ ਹੀ ਲੁੱਟਣਾ। ਸੋ ਇਹਨਾਂ ਸਾਰਿਆਂ ਤੋਂ ਜਿਹੜੀ ਜ਼ਰੂਰੀ ਗੱਲ ਹੈ, ਇਹ ਜਿੰਨੇ ਜੀਵ ਨੇ ਸਭ ਵਾਹਿਗੁਰੂ ਦੇ ਜੀਵ ਨੇ, ਇਹ ਸਮਝ ਲੈ ਵਾਹਿਗੁਰੂ ਨੇ ਆਪ ਇਹ ਰੂਪ ਧਾਰਿਆ ਹੋਇਆ। ਤੇ ਸਾਡਾ ਉਪਦੇਸ਼ ਯਾਦ ਰੱਖੀ, ਕਿਸੇ ਜੀਵ ਨੂੰ ਕਦੇ ਨਾ ਦੁੱਖ ਦੇਵੀ, ਸਾਰੇ ਜੀਵ ਵਾਹਿਗੁਰੂ ਦੇ, ਜੀਵ ਨੂੰ ਕਦੇ ਨਾ ਦੁੱਖ ਦੇਣਾ, ਸਾਰੇ ਜੀਵ ਵਾਹਿਗੁਰੂ ਦੇ, ਧਰਮ ਹੈ ਜਾਂ ਝੂਠਤਾ ਹੈ ਪਾਪ, ਜਾਂ ਲੋਭ ਤਾ ਹੈ ਕਾਲ ਹੈ, ਜਾਂ ਖੇਵਾਂ ਤਾ ਹੈ ਆਪ, ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਜੋ ਸਭ ਮੈਂ ਇਹ ਖਦਾਏ ਕਹਿ ਤੋ ਤੋ ਮੁਰਗੀ ਮਾਰੇ। ਜੀ ਬਦੋ ਤੁਮ ਧਰਮ ਕਹੇ ਤੋ ਧਰਮ ਕਹੋ ਕਿਸ ਪਾਈ ਆਪਸ ਕੋ ਮੁਨਬਰ ਕਰ ਤਪੋ ਕਾਹੋ ਕਹੋ ਕਸਾਈ ਕਹਿੰਦੇ ਇਸ ਤਰ੍ਹਾਂ ਜੀਵਾਂ ਦੇ ਉੱਤੇ ਦਿਆਸ ਸੋ ਉਪਦੇਸ਼ ਦੇਤਾ ਪੂਰੇ ਸਤਿਗੁਰੂ ਨੇ ਦਿਨ ਰਾਤ ਇੱਕ ਕਰਕੇ ਕਮਾਈ ਕਰਨ ਲੱਗੇ ਅੱਜ ਨਵਾਬ ਨੇ ਕਿਹਾ ਭਾਈ ਤਰੋਕਾ ਬੜੀ ਦੇਰ ਹੋ ਗਈ ਆਪਾਂ ਸ਼ਿਕਾਰ ਨੂੰ ਨਹੀਂ ਗਏ ਹੁਕਮ ਕਰਦੇ ਕਿ ਸਾਡੇ ਨਾਲ ਜਿਹੜੇ ਜਿੰਨੇ ਆਫਿਸਰ ਨੇ ਵੱਡੇ ਸ਼ਿਕਾਰ ਨੂੰ ਜਾਣ ਸ਼ਿਕਾਰੀਆਂ ਨੂੰ ਹੁਕਮ ਕਰ ਦੋ ਕਿ ਉਹ ਸ਼ਿਕਾਰ ਕੱਢਣ ਮੂਹਰੇ ਇੰਤਜ਼ਾਮ ਹੋ ਗਿਆ ਤੇ ਸ਼ਿਕਾਰ ਨੂੰ ਚੱਲ ਪਏ ਉੱਥੇ ਜਾ ਕੇ ਫੈਸਲਾ ਹੋਇਆ ਵੀ ਜਿਹਦੇ ਮੂਹਰੇ ਜਿਹੜਾ ਜੀ ਪਾਵੇ ਉਹਨੇ ਹੀ ਮਾਰਨਾ ਉਸ ਵੇਲੇ ਆਪਣੇ ਆਪਣੇ ਸੇਧ ਵਿੱਚ ਤੁਰੇ ਜਾਂਦੇ ਨੇ ਤੇ ਭਾਈ ਤਲੋਕੇ ਦੇ ਸਾਹਮਣੇ ਇੱਕ ਹਰਨੀ ਆ ਗਈ ਉਹ ਜੋ ਹਦਾਇਤਾਂ ਸੀ ਉਹਦੇ ਮੁਤਾਬਕ ਉਹਦੀ ਤਲਵਾਰ ਬੜੀ ਤਿੱਖੀ ਸੀ ਜਦੋਂ ਤਲਵਾਰ ਮਾਰੀ ਉਹਦੀਆਂ ਜੋ ਮੂਰਲੀਆਂ ਲੱਤਾਂ ਦੇ ਪਿਛਲਾ ਹਿੱਸਾ ਸੀ ਉੱਥੇ ਤਲਵਾਰ ਲੱਗੀ ਤੇ ਉਹ ਕੱਟ ਗਈ ਦੋ ਹਿੱਸਿਆਂ ਚ ਗਿਰ ਗਈ ਪੇਟ ਚਾਕ ਹੋ ਗਿਆ ਪੇਟ ਦੇ ਵਿੱਚੋਂ ਦੋ ਬੱਚੇ ਹਰਨ ਦੇ ਤੜਫ ਤੜਫ ਕੇ ਮਰ ਗਏ ਬੜਾ ਅਸਰ ਹੋਇਆ ਕਹਿੰਦਾ ਸਰਕਾਰ ਹੈ ਮੈਂ ਗੁਰੂ ਦਾ ਬਚਨ ਨਹੀਂ ਕਵਾ ਸਕਿਆ ਕੀ ਕਰੂੰ ਮੇਰੀ ਜਰਨੈਲੀ ਤੇ ਫੇਰ ਉਹਨਾਂ ਨੇ ਕੀ ਗੁਨਾਹ ਕਰਿਆ ਸੀ ਤਿੰਨਾਂ ਨੇ ਮੈਂ ਤਿੰਨ ਮਾਰ ਦਿੱਤੇ ਆਪਣੀ ਰੋਜੀ ਵਾਸਤੇ ਹੀ ਮਾਰੇ ਨਾ ਬਹੁਤ ਜ਼ਿਆਦਾ ਉਦਾਸ ਹੋ ਗਿਆ ਅਰਦਾਸ ਕਰੀ ਕਹਿੰਦਾ ਇਹ ਸੱਚੇ ਪਾਤਸ਼ਾਹ ਮੇਰੇ ਤੇ ਗਲਤੀ ਹੋ ਗਈ ਫੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਮੈਂ ਲੋਹੇ ਦੀ ਤਲਵਾਰ ਨਹੀਂ ਪਹਿਨਣੀ ਕਾਠ ਦੀ ਬਣਵਾ ਲਈ ਗੁਪਤ ਤਰੀਕੇ ਨਾਲ ਲੇਕਿਨ ਹੌਲੀ ਹੌਲੀ ਜਿਹੜੇ ਉਹਦੇ ਨਾਲ ਜਿੱਦ ਕਰਦੇ ਸੀ ਜਿਹੜੇ ਖਾਰ ਖਾਂਦੇ ਸੀ ਵੀ ਨਵਾਬ ਇਹਦੇ ਉੱਤੇ ਸਭ ਤੋਂ ਜ਼ਿਆਦਾ ਵਿਸ਼ਵਾਸ ਕਰਦਾ ਉਹਨਾਂ ਨੇ ਆਪਣਾ ਇੱਕ ਲੀਡਰ ਚੁਣਿਆ ਵੀ ਜਾਓ ਜਾ ਕੇ ਇਸ ਮੌਕੇ ਦੁਸ਼ਮਣ ਨੂੰ ਮਾਰਨ ਦਾ ਸਭ ਤੋਂ ਚੰਗਾ ਸਮਾਂ ਹੈ ਇਹ ਹਿੰਦੂ ਕਿੰਨਾ ਧੋਖਾ ਦੇ ਰਿਹਾ ਨਵਾਬ ਨੂੰ ਇਹਨੂੰ ਤਾਂ ਬਹੁਤ ਸਖ਼ਤ ਸਜ਼ਾ ਮਿਲੇਗੀ ਜਿਹੜਾ ਉਹਨਾਂ ਦਾ ਮੁਖੀ ਸੀ ਜਾ ਕੇ ਕਹਿਣ ਲੱਗਿਆ ਨਵਾਬ ਸਾਹਿਬ ਇੱਕ ਮੈਂ ਬੇਨਤੀ ਕਰਨੀ ਹੈ ਉਹ ਹੈ ਕਿ ਜਿਸ ਫੌਜ ਦਾ ਜਰਨੈਲ ਸ਼ਸਤਰ ਤੋਂ ਹੀਣਾ ਹੋਵੇ ਉਹ ਫੌਜ ਕਦੇ ਜਿੱਤ ਸਕਦੀ ਹੈ ਕਹਿੰਦੇ ਬਿਲਕੁਲ ਨਹੀਂ ਕਹਿੰਦਾ ਤੁਹਾਡੀ ਸਪੈਸ਼ਲ ਰਾਖੀ ਵਾਲਾ ਜਿਹੜਾ ਜਰਨੈਲ ਹੈ ਜੇ ਉਹ ਸ਼ਸਤਰਹੀਣਾ ਹੋਵੇ ਉਹ ਤੁਹਾਡੀ ਰਾਖੀ ਕਰ ਸਕਦਾ ਕਹਿੰਦੇ ਬਿਲਕੁਲ ਨਹੀਂ ਕਹਿਣ ਲੱਗੇ ਤੁਸੀਂ ਬਿਗਾੜਤਾ ਕੀ ਪਾਉਂਦੇ ਹੋ ਸਾਫ ਸਾਫ ਗੱਲ ਕਹੋ ਕਹਿਣ ਲੱਗੇ ਮਹਾਰਾਜ ਜਿਹੜਾ ਭਾਈ ਤਲੋਕਾ ਜਿਹਦੇ ਉੱਤੇ ਤੁਸੀਂ ਸਭ ਤੋਂ ਜ਼ਿਆਦਾ ਵਿਸ਼ਵਾਸ ਕਰਿਆ ਹੋਇਆ ਉਹ ਤਲੋਕੇ ਨੇ ਕਾਠ ਦੀ ਤਲਵਾਰ ਪਾਈ ਹੋਈ ਹੈ ਕੱਲ ਨੂੰ ਕੋਈ ਦੁਸ਼ਮਣ ਆ ਗਿਆ ਤੁਹਾਡੇ ਉੱਤੇ ਅਟੈਕ ਕਰਤਾ ਕਿਉਂਕਿ ਇਹਦਾ ਪਤਾ ਸਭ ਨੂੰ ਹੈ ਵੀ ਉਹਦੇ ਕੋਲ ਕਾਠ ਦੀ ਤਲੈਕ ਹੈ ਤੁਹਾਡਾ ਉਹ ਬੋਡੀ ਗਾਰਡ ਵੀ ਹੈ ਨਾਲ ਤੁਹਾਡੀ ਰਾਖੀ ਕਿਵੇਂ ਕਰੇਗਾ ਯੁੱਧ ਹੋ ਗਿਆ ਤੁਹਾਡੇ ਚ ਰਾਖੀ ਕਿਵੇਂ ਕਰੇਗਾ ਨਵਾਬ ਕਹਿਣ ਲੱਗਿਆ ਬਿਲਕੁਲ ਗਲਤ ਭਾਈ ਤਲੋਕਾ ਕਦੇ ਵੀ ਐਸੀ ਬਾਤ ਨੀ ਨਾ ਸੋਚ ਸਕਦਾ ਨਾ ਕਰ ਸਕਦਾ ਕਹਿਣ ਲੱਗਿਆ ਨਵਾਬ ਸਾਹਿਬ ਜੇ ਸੱਚ ਨਿਕਲਿਆ ਆ ਕਹਿੰਦੇ ਫੇਰ ਮੈਂ ਉਹਨੂੰ ਸਜ਼ਾ ਦੇਵਾਂਗਾ ਨਵਾਬ ਕਹਿਣ ਲੱਗਿਆ ਜੇ ਝੂਠ ਨਿਕਲਿਆ ਆ ਫੇਰ ਕਹਿੰਦੇ ਸਾਨੂੰ ਦੇ ਦਿਓ ਤੁਸੀਂ ਸਜ਼ਾ ਹੁਣ ਭਾਈ ਤਲੋਕਾ ਹਾਜ਼ਰ ਹੈ ਅੰਦਰ ਨਾ ਜਾਣ ਦਿਓ ਘਰ ਤੱਕ ਤਲਵਾਰ ਇਹਦੇ ਪਹਿਨੀ ਹੋਈ ਹੈ ਹੁਣੇ ਤਲਵਾਰ ਕਢਾ ਕੇ ਦੇਖ ਲਓ ਨਵਾਬ ਬੜਾ ਸਿਆਣਾ ਸੀ ਉਸਨੇ ਕਿਹਾ ਵੀ ਬੜੀ ਭਾਰੀ ਇਨਸਲਟ ਹੋਏਗੀ ਮੇਰੇ ਆਪਣੇ ਵਿਸ਼ਵਾਸ ਪਾਤਰ ਦੀ ਕਿਸੇ ਢੰਗ ਨਾਲ ਮੈਂ ਗੱਲ ਕਰਾਂ ਭਾਈ ਤਲੋਕੇ ਨੂੰ ਬੁਲਾਇਆ ਕਹਿਣ ਲੱਗੇ ਭਾਈ ਤਲੋਕਾ ਇਹ ਬੜੀ ਦੇਰ ਹੋ ਗਈ ਯੁੱਧ ਹੋਏ ਨੂੰ ਤਲਵਾਰਾਂ ਦੇ ਵਿੱਚ ਕੱਟ ਪੈ ਗਏ ਸੀ ਵਰਸ਼ਿਆਂ ਦੀਆਂ ਜਿਹੜੀਆਂ ਸਿਰੀਆਂ ਨੇ ਉਹ ਟੁੱਟ ਗਈਆਂ ਸੀ ਮੈਂ ਦੇਖਣਾ ਚਾਹੁੰਦਾ ਵੀ ਕਿੰਨੇ ਕੁ ਸ਼ਸਤਰ ਆਪਣੇ ਕੋਲ ਹੈਗੇ ਨਰੋਏ ਨਹੀਂ ਫਿਰ ਰਿਪਲੇਸ ਕਰੇ ਜਾਣ ਜਵਾਨਾਂ ਨੂੰ ਬਿਲਕੁਲ ਵਧੀਆ ਸ਼ਸਤਰ ਦਿੱਤੇ ਜਾਣ ਐਂ ਕਰੋ ਹੁਣੇ ਵਿਗਲ ਵਜਾ ਦਿਓ ਵਿਗਲ ਜੀ ਨੂੰ ਕਹਿ ਦਿਓ ਕਿ ਫਾਲਨ ਹੋਣ ਦਾ ਵਿਗਲ ਵੱਜੇ ਜਦੋਂ ਫਾਲਨ ਹੋਣ ਦਾ ਵਿਗਲ ਫੌਜ ਵਿੱਚ ਵਰਦਾ ਹੈ ਤਾਂ ਜਿਹੜੇ ਤਾਂ ਹੁੰਦੇ ਨੇ ਘੋੜ ਸਵਾਰ ਇਹਨਾਂ ਨੂੰ ਤਾਂ 10 ਮਿੰਟ ਮਿਲਦੇ ਨੇ ਇਹਨਾਂ ਨੇ ਘੋੜਾ ਵੀ ਤਿਆਰ ਕਰਨਾ ਕਾਠੀ ਵੀ ਪਾਉਣੀ ਹੈ ਘੋੜੇ ਵਾਸਤੇ ਦਾਣਾ ਵੀ ਲੈਣਾ ਗੁੜ ਵੀ ਲੈਣਾ ਆਪਣੇ ਵਾਸਤੇ ਵੀ ਕੁਛ ਲੈਣਾ ਆਪਣੀ ਵਰਦੀ ਪਾਉਣੀ ਹੈ ਸ਼ਸਤਰ ਲੈਣੇ ਨੇ ਸਾਰੇ ਜਿਹੜੇ ਹੁੰਦੇ ਪੈਦਲ ਇਹਨਾਂ ਨੂੰ ਸਿਰਫ 2 ਮਿੰਟ ਮਿਲਦੇ ਸੀ। 1 ਮਿੰਟ ਦੇ ਅੰਦਰ ਇਹਨਾਂ ਨੇ ਆਪਣੀ ਵਰਦੀ ਪਹਿਨਣੀ ਹੈ, 1 ਮਿੰਟ ਚ ਨੱਠ ਕੇ ਕੋਤਾ ਲੋਕ ਆਪਣਾ ਹਥਿਆਰ ਲੈ ਕੇ ਪਰੇਡ ਗਰਾਊਂਡ ਚ ਖੜਨਾ। ਟਾਈਮ ਹੁੰਦਾ ਹੀ ਸੀ। ਉਸ ਵੇਲੇ ਵਿਗਲ ਵੱਜ ਗਿਆ, ਸਾਰੀ ਫੌਜ ਪਰੇਡ ਗਰਾਊਂਡ ਚ ਖੜ ਗਈ। ਇੰਸਪੈਕਸ਼ਨ ਆਉਣਾ ਸ਼ੁਰੂ ਹੋ ਗਿਆ। ਨਵਾਬ ਤਲਵਾਰਾਂ ਕੱਢੀ ਜਾਂਦੇ ਨੇ, ਦੇਖੀ ਜਾਂਦਾ, ਕੱਢੀ ਜਾਂਦੇ ਨੇ, ਦੇਖੀ ਜਾਂਦਾ। ਹੁਣ ਭਾਈ ਤਲੋਕੇ ਦੇ ਤਾਂ ਸੱਚਮੁੱਚ ਪਹਿਨੀ ਹੋਈ ਹੈ ਤਲਵਾਰ, ਪਰ ਗੁਰੂ ਦੇ ਆਸਰੇ ਵਿੱਚ। ਉਸ ਵੇਲੇ ਗੁਰੂ ਦੇ ਚਰਨਾਂ ਵਿੱਚ ਧਿਆਨ ਜੋੜਦਾ। ਮਹਾਰਾਜ ਜੀ ਐਸਾ ਫਰਮਾਨ ਕਰਦੇ ਆ, ਜਿਹੜਾ ਪਰਮੇਸ਼ੁਰ ਦਾ ਪਿਆਰਾ ਹੈ, ਜੇ ਕੋਈ ਉਹਨੂੰ ਦੁੱਖ ਦੇਣ ਦਾ ਯਤਨ ਕਰੇ, ਉਹਨੂੰ ਉਹ ਦੁੱਖ ਤਾਂ ਪਹੁੰਚਾ ਨਹੀਂ ਸਕਦਾ, ਪਰ ਆਪਣਾ ਵੀ ਸੁੱਖ ਉਹ ਗਵਾ ਲਿਆ ਕਰਦਾ। ਸੁੱਖ ਕਦੇ ਨਾ ਪਾਉਂਦੇ ਜੀ ਮੁਗਧ ਨਰ ਸੰਤਾ ਲਾਲ ਕਾਂਦੇ, ਕਦੇ ਨਾ ਪਾਉਂਦੇ ਜੀ ਮੁਗਧ ਨਰ ਸੰਤਾ ਲਾਲ ਕਾਂਦੇ, ਕਹਾਉਂਦੇ ਭਗਤ ਮੁਖ ਹੈ ਤੇ ਬੋਲਦੇ ਸੇ ਬਚਨ ਹਵਨ ਤੇ, ਪ੍ਰਗਟ ਬਹਾਰ ਹੈ ਜਾਪਦੇ ਸਭ ਲੋਕ ਸੁਣਨ ਦੇ, ਸੁਖ ਨਾ ਪੈਣ ਮੁਗਧ ਨਰ ਸੰਤ ਨਾਲ ਕਹਾਉਂਦੇ। ਉਹ ਲੋਚਨ ਉਹਨਾਂ ਗੁਣਾਂ ਨੂੰ ਉਹ ਅਹੰਕਾਰ ਸੁਣਦੇ, ਉਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੁੰਡੇ, ਜੋ ਮਾਰੇ ਦਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ, ਵੈਰ ਕਰਨ ਨਰ ਵੈਰ ਨਾਲ ਧਰਮ ਨਿਆਏ ਪਚੰਦੇ, ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ, ਪੇਦ ਮੁੰਡਾਹੂ ਕੱਟਿਆ ਤਿਸ ਦਾਲ ਸੁਕੰਦੇ। ਜਿਵੇਂ ਜੜ ਤੋਂ ਪੱਟ ਦੇਈਏ ਨਾ ਕਿਸੇ ਦਰਖਤ ਨੂੰ, ਉਹਦੇ ਸਾਰੇ ਟਾਹਣੇ ਸੁੱਕ ਜਾਂਦੇ ਨੇ। ਕਹਿੰਦੇ ਇਸ ਤਰ੍ਹਾਂ ਦੇ ਨਾਲ ਜਿਹੜੇ ਖਾਂਦੇ ਨੇ ਉਹਨਾਂ ਦਾ ਹਾਲ ਇਹ ਹੋਇਆ ਕਰਦਾ, ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ। ਉਸ ਵੇਲੇ ਜਿਹੜਾ ਵਾਹਿਗੁਰੂ ਦਾ ਪਿਆਰਾ ਹੈ, ਵਾਹਿਗੁਰੂ ਦਾ ਨਾਲ ਹੈ, ਕੋਲ ਹੈ, ਗੱਲ ਕਰਦਾ ਰੋਜ਼, ਉਹਦੀ ਹਾਜ਼ਰੀ ਚ ਬੈਠ ਕੇ ਨਾਮ ਜਪਦੇ ਆ, ਉਹਦੀ ਹਾਜ਼ਰੀ ਚ ਬੈਠ ਕੇ ਧਿਆਨ ਕਰਦੇ ਆ, ਫੇਰ ਉਹ ਦੂਰ ਤਾਂ ਹੈ ਨੀ ਸਾਥ ਦੀ। ਜਦ ਉਹਨੂੰ ਪਿਆਰ ਕਰਦੇ ਆ, ਅਰਦਾਸ ਕਰਦੇ ਆ, ਫੇਰ ਉਹ ਹਾਜ਼ਰ ਨਾਜ਼ਰ ਹੋਇਆ ਕਰਦਾ। ਐਸਾ ਫਰਮਾਨ ਹੈ ਮਹਾਰਾਜ ਜੀ ਦਾ, ਉਹ ਤਾਂ ਕਦੇ ਵੀ ਨਾ ਹਾਰਦਾ ਜਿਹਦੇ ਹੋ ਜਾ ਵੱਲ, ਕਦੇ ਵੀ ਨਾ ਹਾਰਦਾ ਜਿਹਦੇ ਹੋ ਜਾ ਵੱਲ, ਕਦੇ ਨਾ ਹਾਰਦਾ। ਸਾਸ ਗਰਾਸ ਨਾ ਪਰਵਰਦਗਾਰ ਦਾ ਜਿਸ ਨੂੰ ਕਰੇ ਰਹਿਮ ਤਿਸ ਨਾ ਵਿਸਾਰਦਾ ਆਪ ਵਾਲਣ ਹਾਰ ਆਪੇ ਹੀ ਮਾਰਦਾ ਸਭ ਕੁਝ ਜਾਣੇ ਜਾਣ ਬੁੱਝ ਵਿਚਾਰਦਾ ਅਨੁਕਰੂਪ ਖਿਨ ਮਾਹੇ ਕੁਦਰਤ ਤਾਰਦਾ ਜਿਸ ਨੂੰ ਲਾਇ ਸੱਚ ਤਿਸੇ ਉਧਾਰਦਾ ਜਿਸਦਾ ਹੋਵੇ ਬਲ ਸੋ ਕਦੇ ਨਾ ਹਾਰਦਾ ਸਦਾ ਭਗਤ ਦੀਵਾਨ ਹੈ ਔਰ ਤਿਸ ਨਮਸਕਾਰ ਦਾ ਇਹ ਅਸੂਲ ਹੈ ਵਾਹਿਗੁਰੂ ਜੀ ਦਾ ਵਾਹਿਗੁਰੂ ਕੋਈ ਐਵੇਂ ਨਹੀਂ ਇਮੈਜਨਰੀ ਚੀਜ਼ ਵੀ ਆਹ ਖਾਲੀ ਥਾਂ ਅਵਕਾਸ਼ ਨਹੀਂ ਹੈਗਾ ਉਹ ਜਿਉਂਦੀ ਜਾਗਦੀ ਚੀਜ਼ ਹੈ ਹਰਕਤ ਵਾਲੀ ਸਾਡੇ ਨਾਲ ਇੰਨਾ ਸੰਬੰਧ ਹੈ ਸੰਤਨ ਦੁੱਖ ਪਾਏ ਤੇ ਦੁਖੀ ਸੁੱਖ ਪਾਏ ਸਾਧਨ ਕੇਸੂ ਜੇ ਉਹਦਾ ਪਿਆਰਾ ਸੁਖੀ ਹੈ ਉਹ ਵੀ ਸੁਖੀ ਹੈ ਜੇ ਪਿਆਰਾ ਦੁਖੀ ਹੈ ਉਹ ਸਾਰੀ ਗੱਲ ਉਹਦੇ ਕੋਲ ਪਹੁੰਚਦੀ ਹੈ ਉਹ ਕੋਈ ਐਵੇਂ ਸੁਣ ਮੁਣ ਹਸਤੀ ਨੀ ਸਾਨੂੰ ਦਿਸਦਾ ਨੀ ਸਾਧ ਸਿੰਘ ਜੀ ਸਾਡੇ ਕੋਲ ਡਾਇਮੈਂਸ਼ਨ ਨੀ ਹੈ ਫੋਰਸ ਉਹ ਚੀਜ਼ ਨੀ ਸਾਡ ਜਿਹਦੇ ਨਾਲ ਅਸੀਂ ਦੇਖ ਲਈਏ ਸਾਨੂੰ ਵਿਸ਼ਵਾਸ ਕਰਨਾ ਪੈਂਦਾ ਕਿਉਂਕਿ ਅਸੀਂ ਅੰਨੇ ਆ ਬੋਲੇ ਆ ਸੰਤਾਂ ਦੇ ਵਚਨਾਂ ਤੇ ਵਿਸ਼ਵਾਸ ਕਰਨਾ ਪੈਂਦਾ ਗੁਰੂ ਦੇ ਵਚਨਾਂ ਤੇ ਵਿਸ਼ਵਾਸ ਕਰਨਾ ਪੈਂਦਾ ਗੁਰੂ ਕਹਿੰਦਾ ਜਦੋਂ ਪਿਆਰਾ ਦੁਖੀ ਦੁੱਖ ਚ ਆ ਜਾਂਦਾ ਉਸ ਵੇਲੇ ਉਹ ਦੁੱਖ ਹੋਣ ਨੀ ਦਿਆ ਕਰਦਾ
ਔਖੀ ਘੜੀ ਨਾ ਦੇਖਣ ਦੇਵੇ ਆਪਣਾ ਬਿਰਦ ਸਵਾਲ ਲੈ ਔਖੀ ਘੜੀ ਨਾ ਦੇਖਣ ਦੇਵੇ ਆਪਣਾ ਬਿਰਦ ਸਵਾਲ ਲੈ Thank you.
ਕੋਈ ਸੁਨਮਨ ਨਹੀਂ ਹੋਇਆ ਕਰਦਾ ਗੁਰੂ ਸਰਵ ਕਲਾ ਸਮਰੱਥ ਹੁੰਦਾ ਜੇ ਭਾਈ ਮਨਸੁਖ ਲੰਕਾ ਦੇ ਸਮੁੰਦਰਾਂ ਚ ਡੁੱਬਦੇ ਜਹਾਜ਼ ਨੂੰ ਬਚਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੂੰ ਧਿਆ ਰਿਹਾ ਤਾਂ ਗੁਰੂ ਨਾਨਕ ਪਾਤਸ਼ਾਹ ਤਲਵੰਡੀ ਪਏ ਨੇ ਪਲੰਘ ਦੇ ਉੱਤੇ ਲੇਟੇ ਹੋਏ ਨੇ ਮਾਤਾ ਕਹਿੰਦੀ ਤੁਲਸਾ ਪ੍ਰਸ਼ਾਦਾ ਤਿਆਰ ਹੋ ਗਿਆ ਜਾ ਨਾਨਕ ਨੂੰ ਲੈ ਆ ਕੇ ਦੇਖਿਆ ਕਿ ਉਹ ਤਾਂ ਆਰਾਮ ਕਰ ਰਹੇ ਨੇ ਬੜੀ ਸਿਆਣੀ ਦੱਸ ਕੇ ਉਹਨੇ ਕਿਹਾ ਮੈਂ ਆਵਾਜ਼ ਨਹੀਂ ਦੇਣੀ ਮਸਤਕ ਦੇ ਨਾਲ ਉਹਨਾਂ ਦਾ ਅੰਗੂਠਾ ਛਵਾ ਦਿੱਤਾ ਵੀ ਜਦ ਮਸਤਕ ਮੇਰਾ ਲੱਗੂਗਾ ਆਪੇ ਉੱਠ ਖੜਨਗੇ ਅੰਗੂਠਾ ਲੱਗਣ ਦੀ ਦੇਰ ਸੀ ਸਾਰਾ ਦੇਸ਼ ਕਾਲ ਦੂਰ ਹੋ ਗਿਆ ਕੀ ਰਹੀਦੀ ਹੈ ਜਹਾਜ ਡੁੱਬ ਰਿਹਾ ਗੁਰੂ ਮਹਾਰਾਜ ਜਹਾਜ ਬਚਾ ਰਹੇ ਨੇ ਮਾਤਾ ਜੀ ਕੋਲ ਚਲੀ ਗਈ ਮਾਤਾ ਕਹਿਣ ਲੱਗੀ ਲਿਆਈ ਨਾ ਤੂੰ ਕਹਿੰਦੀ ਮਾਤਾ ਜੀ ਉਹ ਤਾਂ ਮਨਸੁਖ ਜਿਹੜਾ ਸਿੱਖ ਹੈ ਉਹ ਜਹਾਜ਼ ਲੈ ਕੇ ਲੰਕਾ ਨੂੰ ਜਾਂਦਾ ਹੁੰਦਾ ਉਹਦਾ ਭਵਨਾਂ ਚ ਫਸਿਆ ਹੋਇਆ ਜਹਾਜ਼ ਕੱਢ ਰਹੇ ਨੇ ਮੈਂ ਕਿਹਨੂੰ ਜਗਾ ਕੇ ਲਿਆਉਂ ਤੇ ਇਧਰ ਗੁਰੂ ਜਿੱਥੇ ਸਿੱਖ ਯਾਦ ਕਰਦਾ ਗੁਰੂ ਉੱਥੇ ਹੀ ਪਹੁੰਚਦਾ ਕਿਉਂਕਿ ਉਹਦਾ ਬਿਰਦ ਹੈ ਜੈ ਜੈ ਕਾਜ ਕਿਰਤ ਸੇਵਕੀ ਤਾਂ ਤਾਂ ਉੱਠਤਾਵੇ ਜੀ ਜੈ ਜੈ ਕਾਜ ਕਿਰਤ ਸੇਵਕੀ ਤਾਂ ਤਾਂ ਉੱਠਤਾਵੇ ਜੀ ਜੈ ਜੈ ਕਾਜ ਕਿਰਨ ਸੇਵ ਕੀ ਤਾਂ ਤਾਂ ਉੱਠਦਾ ਜਹਾਜ ਡੁੱਬ ਰਿਹਾ ਅਰਦਾਸ ਕਰ ਰਿਹਾ ਮੱਖਣ ਸ਼ਾਹ ਪਾਤਸ਼ਾਹ ਹੁਣ ਕੋਈ ਆਸਰਾ ਕੋਈ ਸਹਾਰਾ ਨਹੀਂ ਜਹਾਜ ਡੁੱਬ ਜਾਣਾ ਬਾਗਬਾਨ ਸਾਰੇ ਹਿੱਲ ਚੁੱਕੇ ਨੇ ਜਹਾਜ ਟੇਢਾ ਹੋ ਰਿਹਾ ਲਹਿਰਾਂ ਬਹੁਤ ਉੱਚੀਆਂ ਨੇ ਕਿਰਪਾ ਕਰ ਬਰੇਤੇ ਤੇ ਚੜਨ ਜਾ ਰਿਹਾ ਜਹਾਜ ਮੁੜ ਕੇ ਨਹੀਂ ਨਿਕਲਣਾ ਜਵਾਰ ਭਾਟਾ ਖਤਮ ਹੋ ਜਾਣਾ ਤੇ ਅਸੀਂ ਇੱਥੇ ਪਤਾ ਨੀ ਕਿੰਨੀ ਦੇਰ ਪਏ ਰਹਿਣ ਗੁਰੂ ਤੇਗ ਬਹਾਦਰ ਸਾਹਿਬ ਜਹਾਜ਼ ਕਢਾ ਰਹੇ ਨੇ ਸਿੱਖ ਦਾ ਜਦੋਂ ਆਉਂਦਾ ਸਾਰਾ ਕੰਮ ਕਰਨ ਸਮਾਪਤ ਕਰਨ ਤੋਂ ਬਾਅਦ ਬਾਬੇ ਬਕਾਲੇ ਪਹੁੰਚਦਾ ਝੂਠੇ ਗੁਰੂਆਂ ਨੂੰ ਦੋ ਦੋ ਮੋਹਰਾ ਮੱਥਾ ਟੇਕ ਕੇ ਸੱਚੇ ਗੁਰੂ ਦੇ ਪੇਸ਼ ਹੁੰਦਾ ਗੁਰੂ ਕਹਿੰਦਾ ਮੱਖਣ ਸ਼ਾਹ ਜਾ ਤਾਂ ਤੂੰ 500 ਮੋਹਰ ਕਹਿੰਦਾ ਸੀ ਆਦੇ ਤੈਨੂੰ ਅਸੀਂ ਨਿਸ਼ਾਨ ਵੀ ਦਿਖਾ ਦਿੰਦੇ ਹਾਂ ਮੋਢੇ ਤੇ ਪਿਆ ਹੋਇਆ ਤੇਰਾ ਜਹਾਜ਼ ਮੋਢਾ ਲਾ ਕੇ ਕੱਢ ਰਹੇ ਗੁਰੂ ਨਾ ਸਿੱਖ ਨੂੰ ਛੱਡੂ ਕਦੇ ਸਿੱਖ ਵਾਰ ਵਾਰ ਗੁਰੂ ਨੂੰ ਛੱਡੂ ਮਾੜੀ ਮਾੜੀ ਗੱਲ ਤੇ ਮਾੜੀ ਮਾੜੀ ਗੱਲ ਤੇ ਆਓ ਗਿਆ ਆਓ ਗਿਆ ਨਾ ਭਜਨ ਕਰਨਾ ਨਾ ਬੰਦਗੀ ਕਰਨੀ ਹੈ ਨਾ ਨਾਮ ਜਪਣਾ ਜੋ ਮੰਗਣਾ ਦੁਆ ਹੀ ਚੀਜ਼ਾਂ ਮੰਗਣੀਆਂ ਕਦੇ ਨੀ ਮੰਗਦਾ ਦੇਹ ਨਾਮ ਸੰਤੋਖੀਆ ਉਤਰੇ ਬੰਦਗੀ ਕੋ ਨਾ ਮੇਰਾ ਆਹ ਹੋ ਜਾਏ ਮੇਰਾ ਉਹ ਹੋ ਜਾਏ ਕੀ ਕਰੇਗਾ ਮੇਰੇ ਮੇਰੇ ਕਰਕੇ ਇਹ ਤਾਂ ਦੁਨੀਆਂ ਇੱਥੇ ਹੀ ਰਹਿ ਜਾਣੀ ਹੈ, ਬਣੀ ਬਣਾਈ ਛੱਡ ਜਾਣੀ ਹੈ, ਕੋਠੀਆਂ ਇੱਥੇ ਰਹਿ ਜਾਣੀਆਂ, ਅਹੁਦੇ ਇੱਥੇ ਰਹਿ ਜਾਣੇ, ਪੈਸਾ ਬੈਂਕਾਂ ਚ ਰਹਿ ਜਾਣਾ। ਕਾਹਨੂੰ ਖਪਦਾ ਹੈ, ਅਸਲੀ ਕੰਮ ਕਰ ਲੈ ਜਿਹੜਾ ਤੇਰਾ ਦਰਗਾਹ ਚ ਜਾ ਕੇ ਸਾਥ ਦੇਵੇ। ਸੋ ਗੁਰੂ ਸੁਣਦਾ, ਅਰਦਾਸ ਸਭ ਦੀ ਸੁਣਦਾ। ਕਹਿੰਦੇ ਹਾਥੀ ਕੀ ਜੰਗਾੜ ਪਲ ਪਾਛੇ ਪਹੁੰਚੇ ਤਾਂ ਇਹ ਚੀਠੀ ਕੀ ਪੁਕਾਰ ਪਹਿਲੇ ਹੀ ਸੁਣੀਆ ਤਾ। ਕੀੜੀ ਦੀ ਗੱਲ ਹਾਥੀ ਨਾਲੋਂ ਪਹਿਲਾਂ ਸੁਣ ਲੈਂਦਾ, ਹਾਥੀ ਇਰਾਦਾ ਬਣਾਉਂਦਾ, ਕੀੜੀ ਇਕਦਮ ਫਰਿਆਦ ਕਰ ਦਿੰਦੀ ਹੈ। ਉਹ ਤਾਂ ਕੀੜੀ ਨੂੰ ਵੀ ਰੱਖਦਾ, ਹਾਥੀ ਨੂੰ ਵੀ ਰੱਖਦਾ। ਹੁਣ ਸਾਹਮਣੇ ਨਵਾਬ ਆ ਰਿਹਾ, ਤਲਵਾਰਾਂ ਅਫਸਰਾਂ ਦੀਆਂ ਦੇਖਣੀਆਂ ਸ਼ੁਰੂ ਕਰਦੀ। ਪੰਜ ਚਾਰ ਤਲਵਾਰਾਂ ਦੇਖਣ ਤੋਂ ਬਾਅਦ ਵਾਰੀ ਆ ਰਹੀ ਹੈ ਇਹਦੀ, ਘਬਰਾ ਰਿਹਾ, ਡਰ ਰਿਹਾ ਵੀ ਹੇ ਗੁਰੂ ਸਾਹਿਬ ਜੇ ਗੱਲ ਨਾ ਬਣੀ ਮੇਰੀ ਤਲਵਾਰ, ਮੈਂ ਤਾਂ ਨੀ ਬਦਨਾਮ ਹੋਣਾ, ਤੂੰ ਮੇਰੇ ਤੋਂ ਵੀ ਜ਼ਿਆਦਾ ਹੋ ਜਾਏਗਾ। ਇਹਨਾਂ ਨੇ ਕਹਿਣਾ ਗੁਰੂ ਦਾ ਸਿੱਖ ਹੋ ਕੇ ਧੋਖਾ ਦਿੱਤਾ ਇਹਨੇ, ਮੈਂ ਤਾਂ ਜਿਹਾ ਜਿਹਾ ਹਾਂ ਉਹਾ ਜਿਹਾ ਹੀ ਹਾਂ, ਹਾਂ ਅਪਰਾਧੀ ਗੁਨਾਹਗਾਰ ਹਾਂ, ਬੇਮੁਖ ਮੰਦਾ ਚੋਰ ਯਾਰ ਜਵਾਰ ਹਾਂ, ਪਰ ਘਰ ਜੋ ਹੁੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇ ਸਕੰਦਾ। ਹੇ ਪ੍ਰਭੂ ਹੁਣ ਤੂੰ ਮੇਰੀ ਰਕਸ਼ਾ ਕਰ, ਜਿਵੇਂ ਤੈ ਰਕਸ਼ਾ ਕਰੀ ਸੀ ਦਰੋਪਦੀ ਦੀ, ਅਬ ਮੇਰੀ ਤੁਮ ਕਰੋ ਸਹਾਈ, ਜਥਾ ਦਰੋਪਦੀ ਲਾਜ ਰਖਾਈ, ਪਰਦਾ ਸਭਾ ਵਿਖੇ ਤਿਸ ਰਾਖਾ, ਪੂਰਨਾ ਦੁਸ਼ਮਣ ਪੂਰਨਾ ਦੁਸ਼ਮਣ ਕੀ ਅਵਲਾਖਾ, ਅਵਲਾਖਾ ਤੈ ਪੂਰੀ ਹੋਣ ਨਾ ਦਿੱਤੀ। ਉਹ ਕਹਿੰਦਾ ਸੀ ਅੰਦਰ ਸਭਾ ਦੁਸਾਸ ਨੇ ਮੱਥੇ ਬਾਲ ਦਰੋਪਦੀ ਆਉਂਦੀ, ਦੂਤਾਂ ਨੂੰ ਫਰਮਾਇਓ ਨੰਗੀ ਕਰੋ ਪੰਚਾਲੀ ਬਣਦੀ, ਪੰਜੇ ਪੰਡ ਉਹ ਦੇਖਦੇ ਆਓ ਫਿਰ ਰੁਤੀ ਨਾਰਜਨ, ਝਟਕਾ ਮਾਰਿਆ ਅੱਧੀ ਹਾੜੀ ਤੇਲ ਰਹੀ, ਦੂਜੇ ਝਟਕੇ ਚ ਨਗਨ ਹੋ ਜਾਣਾ। ਹੇ ਪਾਤਸ਼ਾਹ ਉਸ ਵੇਲੇ ਤੈਨੂੰ ਯਾਦ ਕਰਿਆ, ਉਸ ਵੇਲੇ ਤੈ ਉਹਦੀ ਲਾਜ ਰੱਖੀ, ਜਿਵੇਂ ਰੱਖੀ ਸੀ ਦਰੋਪ ਕੀ ਆ ਕੇ, ਐਵੇਂ ਮੇਰੀ ਲਾਜ ਰੱਖ
ਆਏ।
ਹਾ ਹਾ ਕ੍ਰਿਸ਼ਨ ਕਰੇ ਬੱਲਾ। ਪਹੁੰਚ ਗਿਆ ਕਪੜ ਕੋਟ ਸਾਰਿਆਂ ਥੱਕੇ ਦੂਤ ਨਾ ਪਾਰ ਪਰੰਤੂ। ਦਸਵੰਦਸਵੰ ਗ੍ਰੰਥ ਦੇ ਵਿਚ ਲਿਖਿਆ ਹੋਇਆ ਗੁਰੂ ਮਹਾਰਾਜ ਨੇ ਵੀ ਸੱਤ ਦਿਨ ਸੱਤ ਰਾਤਾਂ ਲਗਾਤਾਰ ਉਹਦੀ ਸਾੜੀ ਖਿੱਚੀ ਗਈ। ਦੁਸ਼ਾਸਨ ਵੀ ਬੇਹੋਸ਼ ਹੋ ਕੇ ਗਿਰ ਗਿਆ ਤੇ ਦੁਰਯੋਧਨ ਵੀ ਬੇਹੋਸ਼ ਹੋ ਕੇ ਗਿਰ ਗਿਆ। ਕੱਪੜਿਆਂ ਦਾ ਕਿਲਾ ਬਣ ਗਿਆ, ਕਿਤੇ ਥਾਂ ਨਾ ਰਿਹਾ ਧਰਨ ਵਾਸਤੇ। ਨਹੀਂ ਲੈਂਦੀ ਸਾੜੀ ਕਿਉਂ, ਜਿਸਦੇ ਹੋਵੇ ਵੱਲ ਸੋ ਕਦੇ ਨਾ ਹਾਰ। ਉਸ ਵੇਲੇ ਹੱਥ ਮਰੋੜਨ ਸਿਰ ਤੁਰਨ ਪਛੋ ਤਾਨ ਕਰਨ ਜਹਿ ਜਾਂਦੀ। ਘਰ ਆਈ ਠਾਕਰ ਮਿਲੇ ਪੈਜ ਰਹੀ, ਬੋਲੇ ਸ਼ਰਮਾਂਦੀ ਨਾਥ ਅਨਾਥਾ ਬਾਣ ਤੁਰਾਂਦੀ। ਵਾਹਿਗੁਰੂ ਨੂੰ ਆਦਤ ਹੈ ਜਦ ਕੋਈ ਉਹਨੂੰ ਯਾਦ ਕਰਦਾ ਹੈ ਅਨਾਥ, ਉਸ ਵੇਲੇ ਉਹਨੇ ਉਹਦੀ ਰਾਖੀ ਕਰਨੀ ਉਹ ਕਰਨੀ ਹੈ। ਇਸ ਤਰ੍ਹਾਂ ਫਰਮਾਨ
ਸਿੰਘਾਸਣ ਆਉਣਾ ਭਗਤਾਂ ਦੇ ਰੱਖਣੀ
ਪਾਤਸ਼ਾਹ। ਹੁਣ ਮੇਰਾ ਕੋਈ ਸਹਾਇਕ ਨਹੀਂ, ਡਰ ਰਿਹਾ ਸਰੀਰ ਲੱਤਾਂ ਕੰਬ ਰਹੀ। ਉਸ ਵੇਲੇ ਮਹਾਰਾਜ ਕਹਿਣ ਲੱਗੇ ਭਾਈ ਤ੍ਰਿਲੋਕਾ ਮੈਂ ਤਾਂ ਤੇਰੇ ਕੋਲ ਖਾਂ, ਤੂੰ ਕਿਉਂ ਡਰ ਰਿਹਾ? ਧੀਰਜ ਕਰ, ਵਾਹਿਗੁਰੂ ਕਹਿ ਕੇ ਸ੍ਰੀ ਸਾਹਿਬ ਕੱਢ ਦੇ। ਨਵਾਬ ਆ ਗਿਆ, ਕਹਿਣ ਲੱਗਿਆ ਭਾਈ ਤ੍ਰਿਲੋਕਾ ਤੁਸੀਂ ਵੀ ਹੁਣ ਆਪਣਾ ਸ਼ਸਤਰ ਦਿਖਾਓ। ਉਸ ਵੇਲੇ ਮਹਾਰਾਜ ਨੇ ਕਿਹਾ ਤੂੰ ਵਾਹਿਗੁਰੂ ਕਹਿ ਕੇ ਖਿੱਚ ਲੈ, ਡਰਨਾ। ਉਸ ਵੇਲੇ ਵਾਹਿਗੁਰੂ ਕਹਿ ਖੈਚ ਨਕਾਰਾ, ਨਿਕਸੇ ਪਯੋ ਪ੍ਰਕਾਸ਼ ਉਦਾਰਾ। ਜਦ ਵਾਹਿਗੁਰੂ ਕਹਿ ਕੇ ਖਿੱਚੀ ਨਾ, ਤਾਂ ਉਹ ਐ ਨੀ ਹੈ ਪ੍ਰਕਾਸ਼ ਨਿਕਲਿਆ ਜਿਵੇਂ ਬਿਜਲੀ ਚਮਕਦੀ ਹੈ। ਅਥ ਤੀਖਣ ਧਾਰਾ ਅਸ ਕੇਰੀ ਨੈ ਅਪਰ ਕੋ ਇਸ ਵਿਦ ਹੇਰੀ। ਕਹਿਣ ਲੱਗਿਆ ਨਵਾਬ ਭਾਈ ਤਲੋਕਾ, ਮੈਂ ਆਪਣੀ ਜ਼ਿੰਦਗੀ ਚ ਐਸੀ ਧਾਰ ਵਾਲੀ ਤਲਵਾਰ ਅੱਜ ਤੱਕ ਨਹੀਂ ਦੇਖੀ। ਜਾਓ, ਤੁਹਾਡਾ ਜਿਹੜਾ ਤਨਖਾਹ ਹੈ ਉਹ ਮੈਂ ਦੁੱਗਣੀ ਕਰਦਾ। ਨਿੰਦਕ ਨੂੰ ਫੜ ਲਿਆ। ਉਸ ਵੇਲੇ ਕਹਿਣ ਲੱਗੇ, ਕਿਉਂ ਬਈ, ਕਿੱਦਾਂ ਤਾਂ ਮੈਨੂੰ ਬਹਿਕਾਇਆ ਮੇਰੇ ਜਰਨੈਲ ਦੇ ਖਿਲਾਫ਼। ਦੰਡ ਦੇ ਉਹ ਤਿਸ ਚੁਗਲ ਉਧਾਰਾ। ਕਹਿਣ ਲੱਗੇ ਇਹਨੂੰ ਜੇਲ ਛਿੱਟ ਦੋ, ਕਾਲਾ ਮੂੰਹ ਕਰੋ, ਔਰ ਬਾਹਰ ਕੱਢ ਦੋ ਇਹਨੂੰ ਸਾਰੇ ਸ਼ਹਿਰ ਚ ਘੁਮਾ ਕੇ ਕਾਲਾ ਮੂੰਹ ਕਰਕੇ ਗਧੇ ਤੇ ਬਿਠਾ ਕੇ। ਦੰਡ ਦਿਓ ਤਿਸ ਚੁਗਲ ਉਧਾਰਾ, ਮੁੱਖ ਕਾਲਾ ਕਰ ਬਹਿਰ ਨਕਾਰਾ। ਇਹ ਤਰ੍ਹਾਂ ਦੇ ਨਾਲ ਜਿਹੜੇ ਵਾਹਿਗੁਰੂ ਜੀ ਦੇ ਬਣ ਗਏ ਉਹ ਦੁੱਖ ਨੀ ਆਪਣਿਆਂ ਨੂੰ ਪਹੁੰਚਣ ਦਿਆ ਕਰਦਾ ਹੈ। ਸੋ ਦੁੱਖ ਕੈਸਾ ਪਾਵੀ ਜਿਸਦਾ ਰੱਖਾ ਹੈ ਪਰਮਾਤਮਾ। ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾਲ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕੋ ਪਾਉ ਪਿਛਨਾ ਹੀ ਜਮ ਨਹੀਂ ਆਵੇ ਮੇਰੇ। ਤੋ ਇਸ ਤਰ੍ਹਾਂ ਸਾਧ ਸੰਗੀਤ ਗੁਰਸਿੱਖ ਗੁਰੂ ਨਾਲ ਮਿਲ ਕੇ ਗੁਰੂ ਨਾਲ ਇੰਨਾ ਜੁੜ ਗਿਆ, ਕਿਉਂਕਿ ਗੁਰੂ ਦਾ ਬਿਰਧ ਹੈ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ। ਸ਼ਤਰੂ ਅਨੇਕ ਚਲਾਵਤ ਕਾਵ ਤਉ ਤਨੇਕ ਨਾ ਲਾਗਨ ਪਾਵੈ। ਰਾਖਤ ਹੈ ਆਪਣੋ ਕਰ ਦੈ ਕਰ ਪਾਪ ਸਬੂ ਨਾ ਭੇਟਣ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋ ਸੌ ਸੋ ਪੇਟ ਹੀ ਕੇ ਫਟ ਬੀਚ ਵਿਚ ਆਵੈ। ਐਡਾ ਜਿਹੜਾ ਸਮਰੱਥ ਹੈ ਅਸੀਂ ਉਹਨੂੰ ਭੁੱਲ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਾਂ। ਉਹਦੀ ਯਾਦ ਵਿਚ ਆਓ, ਬੰਦਗੀ ਕਰੋ, ਨਾਮ ਜਪੋ, ਉਹਨੂੰ ਹਾਜ਼ਰ ਨਾਜ਼ਰ ਸਮਝੋ। ਜਦ ਉਹ ਤੁਹਾਡੇ ਅੰਦਰ ਪ੍ਰਗਟ ਹੋ ਜਾਏਗਾ, ਬਾਹਰ ਵੀ ਉਹਨੇ ਪ੍ਰਗਟ ਹੋ ਜਾਣਾ। ਸੋ ਅੰਤਰ ਸੋ ਬਾਹਰ, ਅਨੰਤ ਘੱਟ ਘੱਟ ਵਿਆਪ ਰਿਹਾ ਭਗਵਾਨ।